ਆਕਾਸ਼ਬਾਣੀ ਬਾਚ ਦੱਤ ਪ੍ਰਤੀ ਪਾਦੜੀ ਛੰਦ ਗੁਰਹੀਨ ਮੁਕਤ ਨਹੀਂ ਹੋਤ ਦੱਤ ਤੋਇ ਕਹੂੰ ਬਾਤ ਸੁਣ ਬਿਮਨ ਮਤ।
ਹੇ ਦੱਤ, ਤੈਨੂੰ ਜਿਹੜੀ ਗੱਲ ਆ ਮੈਂ ਕਹਿਣੀ ਚਾਹੁੰਦਾ ਜਿਹਦਾ ਤੈਨੂੰ ਪਤਾ ਨਹੀਂ। ਸੰਸਾਰ ਜਾ ਕੇ ਤੈਨੂੰ ਕੁਛ ਸੁਣਨਾ ਚਾਹੀਦਾ ਸੀ, ਸੁਣਨ ਨੂੰ ਭੇਜਿਆ, ਆਇਓ ਸੁਣਨ ਪੜ੍ਹਨ ਕੋ
ਬਾਣੀ ਪੜ੍ਹ।
ਹੁਣ ਸਿੱਧੀ ਬਾਣੀ ਹੀ ਆ ਰਹੀ ਹੈ ਇਹਨੂੰ,
ਆਕਾਸ਼ਬਾਣੀ
ਆਹਾ ਬਾਣੀ ਹੀ ਸਿੱਧੀ ਆ ਰਹੀ ਹੈ। ਇਹ ਬਾਣੀ ਸੁਣਨ, ਅਸੀਂ ਵੀ ਇਹੀ ਬਾਣੀ ਸੁਣਨ ਆਏ ਹਾਂ। ਆਹ ਗੁਰਬਾਣੀ ਤਾਂ ਸਾਨੂੰ ਦੱਸਦੀ ਹੈ ਵੀ ਆਇਓ ਸੁਣਨ ਪੜ੍ਹਨ ਕੋ ਬਾਣੀ, ਉਹਦਾ ਗੁਰਬਾਣੀ ਹੈ, ਉਹਦਾ ਬੰਦੇ ਨੇ ਦੱਸਿਆ ਸਾਨੂੰ, ਜਿਹਨੇ ਆਪ ਇਹ ਬਾਣੀ ਸੁਣੀ ਹੈ ਨਾ ਉਹਨੇ ਦੱਸਿਆ ਵੀ ਤੁਸੀਂ ਵੀ ਇਹੀ ਬਾਣੀ ਸੁਣਨ ਆਏ ਹੋ। ਕਿਵੇਂ ਸੁਣੋਗੇ? ਪਹਿਲਾਂ ਜਿਹੜਾ ਰਾਜਮਾਲ ਮਨ ਸ਼ੋਰ ਹੈ ਇਹਨੂੰ ਚੁੱਪ ਕਰਾਓ, ਸ਼ਾਂਤੀ ਕਰੋ ਅੰਦਰ, ਤਾਂ ਸੁਣੂਗੀ, ਅੰਦਰੋਂ ਸੁਣਨੀ ਹੈ ਇਹ। ਉਹ ਬਾਣੀ ਸੁਣਨ ਦਾ ਉਪਦੇਸ਼ ਹੈ ਆਹ ਗੁਰਬਾਣੀ ਦਾ। ਵਿਧੀ ਕਿਵੇਂ ਸੁਣੂਗੀ ਤੁਹਾਨੂੰ? ਉੱਥੇ ਤੱਕ ਪਹੁੰਚਾਉਣ ਦਾ ਗਿਆਨ ਹੈ ਇਹ। ਹਾਂਜੀ, ਉਹੀ ਗੱਲ ਕਹੀ ਹੈ। ਕੀ ਕਹੀ ਹੈ?
ਗੁਰਹੀਨ ਮੁਕਤ ਨਹੀਂ ਹੋਤ ਦੱਤ,
ਗਿਆਨ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਦੱਤ ਨੂੰ, ਮੁਕਤੀ ਨਹੀਂ ਮਿਲਣੀ। ਕਿਉਂ? ਉੱਥੇ ਹੰਕਾਰ ਹੋ ਕੇ ਆਇਆ ਸੀ ਨਾ, ਮੁਕਤ ਤੋਂ ਤਾਂ ਥੱਲੇ ਆ ਗਿਆ ਸੀ ਨਾ, ਫਿਰ ਉਹਦੇ ਆ ਗਈ ਸੀ। ਇੱਥੇ ਆ ਕੇ ਵੀ ਇਹੀ ਲੱਗਦਾ ਇਹਨੂੰ ਅੰਦਰੋਂ ਵੀ ਮੇਰੇ ਮੁਕਾਬਲੇ ਦਾ ਕੋਈ ਹੈ ਨਹੀਂ, ਅੰਦਰ ਇਹੀ ਰੀਲ ਚੱਲਦੀ ਹੈ। ਜੇ ਪ੍ਰਭਾਵਿਤ ਨਹੀਂ ਹੁੰਦਾ ਕਿਸੇ ਤੋਂ ਬੋਲਦਾ ਨਹੀਂ, ਇਹਦਾ ਮਤਲਬ ਹੈ ਤੋਲਦਾ ਰਿਹਾ ਸਭ ਨੂੰ ਨਾ, ਤੋਲਦਾ ਸਭ ਨੂੰ ਰਿਹਾ ਵੀ ਮੇਰੇ ਮੁਕਾਬਲੇ ਦਾ ਕੋਈ ਹੈ ਨਹੀਂ, ਮੈਨੂੰ ਉਪਦੇਸ਼ ਕਰਨ ਜੋਗਾ ਕੋਈ ਹੈ ਨਹੀਂ। ਠੀਕ ਹੈ, ਨਹੀਂ ਹੋਣਾ ਉਸ ਵੇਲੇ, ਜੇ ਨਹੀਂ ਸੀਗਾ, ਜਦ ਨਹੀਂ ਹੁੰਦਾ ਕੋਈ ਇੱਥੇ, ਫਿਰ ਆਕਾਸ਼ਬਾਣੀ ਹੋਣੀ ਹੋਈ ਹੋਣੀ ਹੈ ਉਹਨੂੰ, ਕਿਉਂ ਜਿਹਨੇ ਇਹਨੂੰ ਭੇਜਿਆ ਜਾਂ ਤਾਂ ਕੋਈ ਬੰਦਾ ਭੇਜੇ, ਜੇ ਉਹਦੇ ਅੰਦਰ ਇੱਛਾ ਹੈ, ਉਹ ਮਾਇਆ ਤੋਂ ਪ੍ਰਭਾਵਿਤ ਨਹੀਂ ਹੁੰਦਾ, ਫਿਰ ਪਰਮੇਸ਼ਰ ਦੀ ਡਿਊਟੀ ਉਹਨੂੰ ਉਪਦੇਸ਼ ਦੇਵੇ। ਉਸ ਪੁਜੀਸ਼ਨ 'ਚ ਬੈਠਾ ਸੁਣਨ ਦੀ, ਰਾਜਮਾਲ ਮਨ ਸ਼ੋਰ ਉਹਦੇ ਅੰਦਰ ਹੈ ਜੀ, ਅਤੇ ਉਹਨੂੰ ਤਾਂ ਫਿਰ ਉਹਨੇ ਆਪੇ ਵਿਉਮ ਬਾਣੀ ਹੋਲੀ ਹੋਲੀ ਸੀ ਉਹਨੂੰ, ਤਾਂ ਹੋਈ ਹੈ ਦਸਮ ਪਾਤਸ਼ਾਹ ਨੂੰ ਆਕਾਸ਼ਬਾਣੀ ਹੋਈ ਓ ਹੋਈ ਹੈ। ਕਿਉਂ ਹੋਈ ਹੈ? ਨਹੀਂ ਪ੍ਰਭਾਵਿਤ ਸੰਸਾਰ ਤੋਂ। ਹਾਂਜੀ,
ਤੁਸੀਂ ਕਹੂੰ ਬਾਤ ਸੁਣ ਬਿਮਲ ਮਤ,
ਬਿਮਲ ਮਤ ਨਿਰਮਲ ਮਤ ਨਹੀਂ, ਨਿਰਮਲ ਮਤ ਨਹੀਂ। ਨਿਰਮਲ ਮਤ ਉਹ ਹੁੰਦੀ ਹੈ ਇਹ ਸੰਸਾਰ 'ਚ, ਪਹਿਲਾਂ ਉਹਦੇ ਕੋਲ ਮਲੀਨ ਮਤ ਸੀ, ਮਲੀਨਤਾ ਉਹਨੇ ਤਿਆਗੀ ਹੈ, ਨਿਰਮਲ ਮਤ ਹੋਈ ਹੈ। ਸੰਸਾਰ 'ਚ ਆਇਆ ਮਲੀਨਤਾ ਸੰਸਾਰ ਦੀ ਲੱਗੀ ਹੋਈ ਨਹੀਂ, ਲੱਗੇ ਦੀ ਰਹੀ ਬਿਮਲ ਮਤ ਹੈ। ਮੈਲ ਤਾਂ ਸੰਸਾਰ ਵਿੱਚ ਸੀ, ਉੱਥੇ ਮੈਲ ਨਹੀਂ ਸੀ। ਹੇ ਬਿਮਲ ਮਤ ਵਾਲੇ ਦੱਤ, ਜਦੋਂ ਮਤ ਬਿਮਲ ਹੋ ਜਾਂਦੀ ਹੈ ਨਾ, ਪਹਿਲਾਂ ਨਿਰਮਲ ਹੁੰਦੀ ਹੈ ਫਿਰ ਬਿਮਲ ਹੋ ਜਾਂਦੀ ਹੈ, ਨਿਰਮਲ ਹੋ ਕੇ ਅਗਲੀ ਬਿਮਲ ਹੋ ਜਾਂਦੀ ਹੈ, ਫਿਰ ਉਹਦੇ ਪ੍ਰਭਾਵ ਕਿਵੇਂ ਹੁੰਦੀ ਹੈ? ਸਤਿਗੁਰ ਸਿੱਖ ਕੇ ਬੰਧਨ ਕੱਟੇ, ਨਿਰਮਲ ਹੋ ਗਈ, ਨਿਰਮਲ ਹੋ ਗਈ ਮਤ, ਬੰਧਨ ਤਾਂ ਕੱਟੇ ਨੇ। ਗੁਰ ਕਾ ਸਿੱਖ ਵਕਾਰ 'ਤੇ ਹਟੇ, ਜਦ ਵਕਾਰਾਂ ਤੋਂ ਹਟ ਗਿਆ ਫਿਰ ਬਿਮਲ ਹੋ ਗਈ, ਹੁਣ ਵਕਾਰ ਨਹੀਂ ਕਰਦਾ, ਇੰਨਾ ਕੰਟਰੋਲ ਹੈ ਮਨ 'ਤੇ ਵਕਾਰ ਕਰਦਾ ਹੀ ਨਹੀਂ, ਬਸ ਆਪਣਾ ਮਨ ਉਹਨੇ ਕੰਟਰੋਲ, ਮਨ ਜਿੱਤੇ ਬਿਮਲ ਮਤ ਹੈ। ਹੇ ਬਿਮਲ ਮਤ ਵਾਲੇ ਦੱਤ, ਤੈਨੂੰ ਮੇਰਾ ਸੰਸਾਰ ਜੋ ਬਣਾਇਆ ਹੋਇਆ ਬਹੁਤ ਮੋਹ ਵਾਲਾ, ਉਹ ਮਿੱਠਾ ਲਾਇਆ ਮੈਂ, ਤੇਰੇ ਤੇ ਪ੍ਰਭਾਵ ਨਹੀਂ ਹੋਇਆ ਜੇ ਇਹਦਾ, ਤਾਂ ਤੂੰ ਸੁਣ ਹੁਣ ਗੱਲ ਅਗਲੀ, ਜਿਹੜੀ ਤੂੰ ਚਾਹੁੰਦਾ, ਜਿਹੜੀ ਤੂੰ ਚਾਹੁੰਦਾ ਗੱਲ, ਉਹ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਉਹ ਗਿਆਨ ਤੈਨੂੰ ਹੁਣ ਮੈਂ ਦਿੰਦਾ, ਮੈਂ ਦੱਸਦਾ ਕਿਵੇਂ ਮਿਲੂਗਾ ਗਿਆਨ, ਕਿੱਥੋਂ ਮਿਲੂ, ਕਿਵੇਂ ਮਿਲੂ, ਤੈਨੂੰ ਮੈਂ ਦੱਸਦਾ। ਹਾਂਜੀ,
ਗੁਰ ਕਰੇ ਪ੍ਰਥਮ ਤਬ ਹੋਏ ਮੁਕਤੀ।
ਤੂੰ ਕਿਸੇ ਨੂੰ ਸੰਸਾਰ ਦੇ ਲੋਕਾਂ ਵੱਲ ਝਾਕ, ਇਹਨਾਂ ਨਾਲ ਧਿਆਨ ਨਾਲ ਦੇਖ ਇਹਨਾਂ ਨੂੰ, ਤੂੰ ਇਹਨਾਂ ਨੂੰ ਬਿਨਾਂ ਧਿਆਨ ਦੇ, ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ। ਜੋ ਤੈਨੂੰ ਬੰਦੇ ਮਿਲ ਰਹੇ ਨੇ, ਜੀਵ ਮਿਲ ਰਹੇ ਨੇ, ਉਹਨਾਂ ਵੱਲ ਤੇਰਾ ਧਿਆਨ ਨਹੀਂ ਹੈ। ਇਹਨਾਂ ਦੀ ਬੁੱਧ ਨੂੰ ਗੌਰ ਨਾਲ ਇਹਨਾਂ ਨੂੰ ਪਰਖ, ਜਿਹੜੇ ਗੁਣ ਇਹਨਾਂ ਕੋਲ ਤੇਰੇ ਨਾਲੋਂ ਜ਼ਿਆਦਾ ਉਹ ਗ੍ਰਹਿਣ ਕਰ ਲੈ। ਇੱਥੋਂ ਹੀ ਗਿਆਨ ਲੈਣਾ ਪਊ ਤੈਨੂੰ ਸੰਸਾਰ 'ਚ, ਭੇਜਿਆ ਹੀ ਤੈਨੂੰ ਤਾਂ। ਤੂੰ ਗੁਰ ਬਣਾ ਕਿਸੇ ਨੂੰ ਗੁਰਦੇਵ ਬਣਾ, ਗੁਰਦੇਵ ਬਣਾਏ ਤਾਂ ਬਿਨਾਂ ਮੁਕਤੀ ਨਹੀਂ ਮਿਲਦੀ। ਗੁਰਹੀਨ ਜਿਹੜਾ ਹੈ ਉਹਨੂੰ ਮੁਕਤੀ ਨਹੀਂ ਮਿਲਦੀ।
ਕਹਿ ਦੀਨ ਕਾਲ ਤਹਿ ਜੋਗ ਜੁਗਤੀ, ਕਹਿ ਦੀਨ ਕਾਲ ਤਹਿ ਜੋਗ ਜੁਗਤੀ।
ਬਹੁਤ ਆ ਜਿਹੜੀ ਜੋਗ ਜੁਗਤੀ ਹੈ ਨਾ, ਇਹ ਤਾਂ ਬਥੇਰਾ ਚਿਰ ਕਰ ਲਈ, ਆ ਚੁੱਪ ਰਹਿ ਕੇ ਯੋਗ ਤਾਂ ਬਥੇਰਾ ਚਿਰ ਕਰ ਲਿਆ। ਅੱਗੇ ਹੁਣ ਗਿਆਨ ਦੀ ਗੱਲ ਹੈ, ਅੱਗੇ ਉਪਦੇਸ਼ ਦੀ ਗੱਲ ਆਊਗੀ। ਉਪਦੇਸ਼ ਨਹੀਂ ਹੁੰਦਾ ਯੋਗ ਯੁੱਗ ਦੇ ਵਿੱਚ, ਯੋਗ ਯੁੱਗ ਤੋਂ ਇੱਕ ਪਾਣੀ ਪਿੱਛੇ ਧੋ ਕੇ ਬੈਠਾ ਰਹਿਣਾ। ਇਹ ਤਾਂ ਬਹੁਤ ਦਿਨ ਕਰ ਲਿਆ, ਬਹੁਤ ਚਿਰ ਕਰ ਲਿਆ ਤਾਂ।
ਬਹੁ ਭਾਂਤ ਦੱਤ ਦੰਡਵਨ ਕੀਨ, ਆਸਾ ਬ੍ਰਹਿਤ ਹਰ ਕੋ ਅਧੀਨ।
ਉਹ ਗੱਲ ਸੁਣ ਕੇ,
ਬਹੁ ਭਾਂਤ ਦੱਤ ਦੰਡਵਨ ਕੀਨ,
ਛੱਡ ਗਿਆ ਉਸ ਵਿੱਚ,
ਕਹਿ ਦੀਨ ਕਾਲ ਤਹਿ ਜੋਗ ਜੁਗਤੀ।
ਓਹੋ,
ਕਹੀ ਦੀਨ ਕਾਲ ਤਹਿ ਜੋਗ ਜੁਗਤੀ।
ਉਹ ਕਾਲ ਕਹਿੰਦਾ ਤੈਨੂੰ ਮੈਂ ਯੋਗ ਦੀ ਯੁਗਤੀ ਦੱਸਤੀ, ਜੁੜਨ ਦੀ ਯੁਗਤੀ, ਅਗਲੇ ਮਾਰਗ ਆਪਣੇ ਆਪ ਜੁੜਨ ਦੀ ਯੁਗਤੀ ਦੱਸੀ ਹੈ। ਇਹ ਕਹਿ ਦਿੱਤੀ ਮੈਂ ਤੈਨੂੰ ਯੋਗ ਦੀ ਯੁਗਤੀ ਦੱਸ ਦਿੱਤੀ, ਬਈ ਗੁਰ ਤੇ ਬਿਨਾਂ ਨਹੀਂ ਮੁਕਤੀ ਹੁੰਦੀ। ਗਿਆਨ ਕਾ ਵੱਧਾ ਮਨ ਰਹੇ, ਗੁਰਮਨ ਗਿਆਨ ਨਾ ਹੋਏ। ਤਾਂ ਉਹਨੇ ਸੁਣ ਕੇ ਸੁਣਿਆ ਵੀ ਕੌਣ ਬੋਲਿਆ, ਉਹਨੇ ਕਿਹਾ ਵੀ ਜੀ ਤਾਂ ਮੈਂ ਧਿਆਨ ਧਰਿਆ ਹੋਇਆ ਉਹੀ ਬੋਲੇ। ਫਿਰ ਉਹਨੇ ਕਈ ਪ੍ਰਕਾਰ ਦੀ ਡੰਡੌਤ ਕੀਤੀ, ਉਹ ਆਕਾਸ਼ਬਾਣੀ ਨੂੰ ਦੇਖਿਆ ਤਾਂ ਕੁਛ ਵੀ ਨਹੀਂ, ਉਹਨੂੰ ਦੇਖਿਆ ਤਾਂ ਕੁਛ ਹੈ ਨਹੀਂ। ਡੰਡੌਤ ਕੀਤੀ ਵੀ ਮੈਨੂੰ ਆਕਾਸ਼ਬਾਣੀ ਹੋਈ ਹੈ, ਆਕਾਸ਼ਬਾਣੀ ਤਾਂ ਉਹਦੀ ਸੁਣੀ ਹੋਈ, ਉਹ ਸੀ ਚਲਦੀ ਉਹ ਰਹਿੰਦੀ ਹੈ ਧਰਮ ਦੇ ਦੁਨੀਆਂ ਦੇ ਵਿੱਚ ਵੀ ਆਕਾਸ਼ਬਾਣੀ ਹੁੰਦੀ ਹੈ। ਸ਼ਾਇਦ ਆਕਾਸ਼ਬਾਣੀ ਦੀ ਇੱਛਾ ਰੱਖ ਕੇ ਹੀ ਇੱਦਾਂ ਕਰਦਾ ਹੋਵੇ ਵੀ ਮੈਨੂੰ ਆਕਾਸ਼ਬਾਣੀ ਹੋ ਗਈ। ਕਈ ਪ੍ਰਕਾਰ ਨਾਲ ਉਹਨੇ ਡੰਡੌਤ ਕੀਤੀ, ਨਮਸਕਾਰ ਕੀਤੀ, ਕਿਹਨੂੰ? ਆਕਾਸ਼ਬਾਣੀ ਨੂੰ, ਉਹ ਸ਼ਕਤੀ ਨੂੰ ਜਿੱਥੋਂ ਆਵਾਜ਼ ਆਈ ਹੈ। ਇਹ ਤੁਰਕੀ ਬਾਣੀ ਨੂੰ ਕੀਤੀ।
ਆਸਾ ਬਿਰਹਿਤ ਹਰ ਕੋ ਅਧੀਨ,
ਆਸਾ ਬਿਰਹਿਤ, ਆਸਾ ਤੋਂ ਜਿਹੜਾ ਰਹਿਤ ਸੋਇਆ ਹੋਇਆ ਸੀ, ਆਪਣੇ ਅੰਤਰ ਹਰ ਕੋ ਅਧੀਨ ਸੀ ਮਨ ਉਹਦਾ, ਆਪਣੇ ਹਿਰਦੇ ਅਧੀਨ ਹੋਇਆ ਹੋਇਆ ਸੀ ਜਿਹੜਾ, ਉਹਨੇ ਕਈ ਪ੍ਰਕਾਰ ਨਾਲ ਆਪਣੇ ਅੰਦਰੋਂ ਹੀ ਡੰਡੌਤ ਕੀਤੀ, ਬਾਹਰ ਨਹੀਂ ਕੀਤੀ। ਗੱਲ ਤਾਂ ਅੰਦਰੋਂ ਆਈ ਸੀ, ਦਿਖਾਵੇ ਦੀ ਕੋਈ ਡੰਡੌਤ ਨਹੀਂ ਕੀਤੀ। ਯਾਨੀ ਮਨ ਸਿੱਧਾ ਹੋ ਗਿਆ ਉਹਦਾ, ਕਹਿਣ ਦਾ ਡੰਡੌਤ ਹੋਰ ਕੁਛ ਨਹੀਂ ਹੁੰਦੀ, ਮਨ ਸਿੱਧਾ ਹੋ ਗਿਆ। ਓਹੋ ਵੀ ਇਹ ਤਾਂ ਫਿਰ ਮੇਰੀ ਗਲਤੀ, ਆਪਣੀ ਗਲਤੀ ਕਿਤੇ ਨਾ ਕਿਤੇ ਅੱਗੇ ਦਾ ਗਿਆਨ ਮਹਿਸੂਸ ਕਰ ਲਿਆ, ਅੱਗੇ ਦਾ ਰਸਤਾ ਮਹਿਸੂਸ, ਰਾਹ ਮਿਲ ਗਿਆ ਉਹਨੂੰ ਵੀ ਅੱਗੇ ਹੈ ਕੁਛ, ਜਿਹਦਾ ਮੈਨੂੰ ਨਹੀਂ ਸੀ ਪਤਾ ਉਹ ਅੱਗੇ ਹੈ। ਉੱਥੋਂ ਗਤੀ ਫੜ ਲਈ ਅੱਗੇ ਬੁੱਧ ਨੇ, ਬੁੱਧ ਅੱਗੇ ਚੱਲ ਪਈ।
ਬਹੁ ਭਾਂਤ ਯੋਗ ਸਾਧਨਾ ਸਾਧ,
ਬਹੁਤ ਭਾਂਤ ਦੀਆਂ ਯੋਗ ਸਾਧਨਾ ਵੀ ਸਾਧੀਆਂ ਉਹਨੇ ਸਰੀਰ ਕਰਕੇ।
ਅਦੱਗ ਯੋਗ ਮਹਿਮਾ ਅਗਾਧ,
ਅਦੱਗ ਯੋਗ ਮਹਿਮਾ ਅਗਾਧ, ਉਹਦਾ ਯੋਗ ਸੀ ਅਦੱਗ ਸੀ, ਦਾਗ ਰਹਿਤ ਯੋਗ ਸੀ। ਦਾਗ ਰਹਿਤ ਯੋਗ ਕਦ ਹੁੰਦਾ? ਜਦੋਂ ਕਦੇ ਸੁਰਤ ਟੁੱਟ ਜਾਂਦੀ ਹੈ, ਕਦੇ ਜੁੜ ਜਾਂਦੀ ਹੈ, ਕਦੇ ਟੁੱਟ ਜਾਂਦੀ ਹੈ, ਕਦੇ ਜੁੜ ਜਾਂਦੀ ਹੈ। ਜੇ ਚੀਜ਼ ਨੂੰ ਤੋੜ ਕੇ ਜੋੜੀਏ ਉੱਥੇ ਗੱਠ ਪੈ ਜਾਂਦੀ ਹੈ, ਗੱਠ ਪੈਂਦੀ ਹੈ, ਟੁੱਟੇ ਗੰਢ ਪੜੇ ਵਿਚਾਰ, ਜਿੱਥੇ ਗੱਠ ਪੈਂਦੀ ਉੱਥੇ ਦਾਗ ਹੁੰਦਾ। ਜੇ ਸਰੀਰ ਦੇ ਉੱਤੇ ਕਦੇ ਕਿਤੇ ਕਦੇ ਵੀ ਜ਼ਖਮ ਹੋ ਜਾਏ ਨਾ, ਜ਼ਖਮ ਉਹ ਦਾਗ ਨਹੀਂ ਜਾਂਦਾ ਸਾਰੀ ਉਮਰ ਸਰੀਰ ਤੋਂ, ਦਾਗ ਪੈ ਗਿਆ ਨਾ ਉੱਥੇ, ਭਾਵੇਂ ਉਹ ਠੀਕ ਹੋ ਜਾਂਦਾ, ਚਮੜਾ ਹੋ ਜਾਂਦਾ, ਪਰ ਉਹ ਪਹਿਲੇ ਚਮੜੇ ਵਰਗਾ ਚਮੜਾ ਨਹੀਂ ਹੁੰਦਾ, ਉਹ ਨਿਸ਼ਾਨੀ ਰਹਿੰਦੀ ਹੈ ਦਾਗ। ਜਾਂ ਟੁੱਟ ਕੇ ਸੁਰਤ ਜੁੜਦੀ ਹੈ, ਦਾਗ ਪੈ ਜਾਂਦਾ ਉੱਥੇ। ਜਾਂ ਟੁੱਟਦੀ ਹੋਈ ਨਹੀਂ ਸੁਰਤ, ਅਦੱਗ ਯੋਗ ਹੁੰਦਾ
ਦਾਗ,
ਉਹਦੀ ਉਹ ਗਾਧ ਮਹਿਮਾ, ਜਿੱਥੇ ਗੱਠ ਟੁੱਟਿਓ ਨਹੀਂ, ਗੱਠ ਪਈਓ ਹੀ ਨਹੀਂ, ਲਗਾਤਾਰ ਸੁਰਤ ਜੁੜੀ ਹੈ, ਜੁੜੀ ਦੇ ਵਿੱਚ ਹੀ ਗਿਆਨ ਹੋਇਆ, ਟੁੱਟੀ ਨਹੀਂ ਸੁਰਤ ਹੈ, ਅਦੱਗ ਯੋਗ ਮੈਂ ਮਹਾਂਕਾਰ।
ਤਬ ਨਮਸਕਾਰ ਕਰ ਦੱਤ ਦੇਵ,
ਤਾਂ ਨਮਸਕਾਰ ਦੱਤ ਨੇ ਕੀਤੀ ਦੇਵ ਨੇ, ਬਈ ਮੇਰਾ ਯੋਗ ਜਿਹੜਾ ਹੈਗਾ ਅਦੱਗ ਹੈ, ਇਹ ਵੀ ਤੇਰੀ ਕਿਰਪਾ ਹੀ ਹੈ, ਜਿਹੜਾ ਮੇਰਾ ਯੋਗ ਟੁੱਟਿਆ ਨਹੀਂ, ਕਿਉਂਕਿ ਲਿਵ ਛੁਟਕੀ ਤ੍ਰਿਸ਼ਨਾ ਲੱਗੀ ਨਹੀਂ ਨਾ ਹੈ, ਅਦੱਗ ਯੋਗ ਤਾਂ ਹੈ, ਲਿਵ ਜਾਂ ਛੁੱਟ ਕੇ ਤ੍ਰਿਸ਼ਨਾ ਲੱਗ ਜਾਂਦੀ ਹੈ, ਜਦ ਫਿਰ ਲਿਵ ਲੱਗਦੀ ਹੈ ਉਹ ਦਾਗ ਵਾਲਾ ਯੋਗ ਹੋ ਜਾਂਦਾ ਸਾਡਾ, ਅਦੱਗ ਯੋਗ ਨਹੀਂ ਰਹਿੰਦਾ। ਜਿਹੜੇ ਬੇਦੀ ਹੁੰਦੇ ਨੇ ਉਹਨਾਂ ਦੀ ਸੁਰਤ ਟੁੱਟ ਕੇ ਜੁੜਦੀ ਹੈ, ਜਿਹੜੇ ਸੋਢੀ ਹੁੰਦੇ ਨੇ ਉਹਨਾਂ ਦੀ ਟੁੱਟ ਕੇ ਨਹੀਂ ਜੁੜਦੀ ਸੁਰਤ, ਸੋਢੀਆਂ ਦੀ ਨਹੀਂ ਟੁੱਟ ਕੇ ਜੁੜਦੀ, ਸੋਢੀਆਂ ਦੀ ਟੁੱਟਦੀ ਉਹ ਨਹੀਂ ਹੁੰਦੀ। ਗੁਰੂ ਰਾਮਦਾਸ ਦੀ ਸੁਰਤ ਟੁੱਟੀ ਨਹੀਂ, ਸਿੱਧੀ ਉਹ ਜੁੜ ਗਈ ਬਚਪਨ 'ਚ ਆ ਗਏ ਨਾ ਗੁਰੂ ਘਰ 'ਚ, ਇਸ ਕਰਕੇ ਉਹ ਸੋਢੀ ਨੇ। ਵੇਦ ਪਠੇ ਹੋ ਜੇ ਨਾ, ਵੇਦ ਪਠੇ ਹੋ ਇਹ ਵੇਦ ਤਾਂ ਪਠਿਆ ਨਹੀਂ, ਸਿੱਧੀ ਆਕਾਸ਼ਵਾਣੀ ਹੋਈ ਹੈ। ਇੱਕ ਨੂੰ ਵੇਦ ਪੜ੍ਹ ਕੇ ਆਕਾਸ਼ਵਾਣੀ ਹੁੰਦੀ ਹੈ, ਇੱਕ ਨੂੰ ਸਿੱਧੀ ਆਕਾਸ਼ਵਾਣੀ ਹੁੰਦੀ ਹੈ। ਪੜ੍ਹਨਾ ਹੋਰ ਗੱਲ ਹੈ, ਸੁਣਨਾ ਹੋਰ ਗੱਲ ਹੈ।
ਉਚਰੰਤ ਪਰਮ ਉਸਤਤੀ ਅਭੇਵ,
ਉਚਰੰਤ ਪਰਮ ਉਸਤਤੀ, ਪਰਮ ਉਸਤਤੀ ਉਚਰੀ ਉਹਨੇ, ਪਰਮ ਪਰਮ ਪੁਰਖ ਦੀ ਉਸਤਤੀ ਕੀਤੀ। ਦੇਖੋ ਕਿਸੇ ਆਦਮੀ ਦੀ ਉਸਤਤੀ ਨਹੀਂ ਕੀਤੀ, ਕਿਉਂਕਿ ਆਦਮੀ ਨੇ ਤਾਂ ਉਪਦੇਸ਼ ਦਿੱਤਾ ਨਹੀਂ, ਜਿਹਦੀ ਬਾਣੀ ਸੀ ਉਸੇ ਦੀ ਉਹ ਉਸਤਤੀ ਕਰਦੀ ਸੀ
ਉਹਨੇ,
ਆਦਮੀ ਦਾ ਕੋਈ ਹੈ ਨਹੀਂ ਉਸਤਤੀ ਕਰਦਾ, ਕਿਹਦੀ ਪਰਮ ਤੱਤ ਦੀ ਉਸਤਤੀ ਕੀਤੀ ਉਹਨੇ।
ਜੋਗੀਨ ਜੋਗ ਰਾਜਾਨ ਰਾਜ ਅਨਭੂਤ ਅੰਗ ਜਹਿਤ ਹੈ ਵਿਰਾਜ,
ਜੋਗੀਨ ਜੋਗ
ਜੋਗੀਆਂ ਦਾ ਰਾਜਾਨ ਰਾਜ,
ਉਹਨੂੰ ਇਹ ਕਿਹਾ ਵੀ ਜੋਗੀਆਂ ਦਾ ਤੂੰ ਜੋਗੀ ਹੈ, ਜਿਹੜੇ ਯੋਗੀ ਨੇ ਆਪ ਯੋਗੀ ਹੈ, ਮੇਰਾ ਵੀ ਤੂੰ ਯੋਗੀ, ਮੈਂ ਤੋਂ ਉੱਤੇ, ਜਿਵੇਂ ਸੰਸਾਰ ਮੈਨੂੰ ਮੰਨਦਾ ਮੈਂ ਐਵੇਂ ਤੈਨੂੰ ਮੰਨਦਾ। ਸੰਸਾਰ 'ਚ ਜੇ ਯੋਗੀ ਦੀ ਇੱਜ਼ਤ ਹੈ, ਯੋਗੀ ਸੰਸਾਰ ਯੋਗੀ ਨਾਲ ਜੁੜਦਾ, ਉਹ ਤੋਂ ਉਪਦੇਸ਼ ਲੈਂਦਾ ਮੈਂ ਤੇਰੇ ਨਾਲ ਜੁੜਿਆ, ਅਤੇ ਤੋਂ ਤੈ ਮੈਨੂੰ ਉਪਦੇਸ਼ ਗਾਹਾਂ ਦਾ ਰਾਹ ਦਿੱਤਾ। ਯੋਗੀ ਨੀ ਯੋਗ, ਯੋਗੀਆਂ ਦੇ ਜੁੜਨ ਦਾ ਟਿਕਾਣਾ ਜਿੱਥੇ ਯੋਗੀ ਜੁੜਦੇ ਨੇ ਉਹ ਤੂੰ ਹੈ। ਯੋਗੀ ਨੀ ਯੋਗ
ਰਾਜਾਨ ਰਾਜ,
ਰਾਜਿਆਂ ਦਾ ਰਾਜਾ, ਜੇ ਵਿਸ਼ਨੂੰ ਰਾਜਾ ਹੈ, ਯੋਗੀ ਕੌਣ ਹੈ? ਸ਼ਿਵ ਜਾਂ ਮਹਾਦੇਵ? ਮਹਾਦੇਵ ਜਿਹੜਾ ਹੈ ਉਹਦਾ ਤੂੰ ਸ਼ਿਵ ਹੈ, ਉਹਦੇ ਵਾਸਤੇ ਸਦਾ ਸ਼ਿਵ ਹੈ। ਮਹਾਦੇਵ ਤੈਨੂੰ ਸਦਾ ਸ਼ਿਵ ਕਹਿੰਦਾ, ਜਿਹੜਾ ਵਿਸ਼ਨੂੰ ਹੈ ਆਪ ਤੋਂ ਵੱਡਾ ਰਾਜਾ ਬਣਦਾ, ਰਾਜਾਨ
ਰਾਜ,
ਵਿਸ਼ਨੂੰ ਤੋਂ ਉੱਪਰ ਰਾਜਾ ਹੈ ਤੂੰ, ਮਹਾਦੇਵ ਤੋਂ ਉੱਪਰ ਯੋਗੀ ਹੈ ਤੂੰ, ਦੋਵੇਂ ਨੇ ਸਟੇਜਾਂ ਸਾਡੇ ਕੋਲ, ਸ਼ਿਵ ਤੋਂ ਵੱਡਾ ਕੋਈ ਨਹੀਂ ਯੋਗੀਆਂ 'ਚ, ਜਾਂ ਰੁਦਰ ਤੋਂ ਵੱਡਾ ਕੋਈ ਨਹੀਂ, ਇਹ ਕਹਿ ਲਓ ਇਹ ਰੁਦਰੇ ਮਹਾਦੇਵ ਹੋਇਆ ਜਿਹਨੂੰ ਸ਼ਿਵ ਕਹਿੰਦੇ ਨੇ, ਹੁਣ ਸ਼ਿਵ ਤਾਂ ਕਹਿੰਦੇ ਨੇ, ਦਸਮ ਪਾਤਸ਼ਾਹ ਕਹਿੰਦੇ ਨੇ ਸਦਾ ਸ਼ਿਵ ਨਹੀਂ ਇਹ, ਫਿਰ ਵੀ ਇੰਨੀ ਗੱਲ ਆ ਸਦਾ ਸ਼ਿਵ ਨਹੀਂ ਕਹਿੰਦੇ, ਸ਼ਿਵ ਕਹਿ ਦਿੰਦੇ ਨੇ ਸਦਾ ਸ਼ਿਵ ਨਹੀਂ ਕਹਿੰਦੇ, ਉਹ ਸਦਾ ਸ਼ਿਵ ਹੈ ਜੇ ਇਹ ਸ਼ਿਵ ਹੈ। ਜਿਵੇਂ ਅਸੀਂ ਵੀ ਖਾਲਸਾ ਕਹਿ ਦਿੰਦੇ ਹਾਂ, ਕਹਿਣ ਲੱਗ ਗਏ ਆਦਮੀ ਵਾਸਤੇ ਇਸਤੇਮਾਲ ਕਰਦੇ ਹਾਂ, ਪਰ ਖਾਲਸਾ ਤਾਂ ਪਰਮੇਸ਼ਰ ਹੈ, ਤਿੰਨ ਹੋ ਗਏ ਨਾ, ਦਸਮ ਪਾਤਸ਼ਾਹ ਆਪ ਖਾਲਸਾ ਸੀ, ਉਹਦਾ ਸਾਜਿਆ ਹੋਇਆ ਖਾਲਸਾ ਜੀ ਤੋਂ ਉਹਨੇ ਆਪ ਅੰਮ੍ਰਿਤ ਪਹੁੜ ਲਈ ਹੈ, ਅਤੇ ਪਰਮੇਸ਼ਰ ਖਾਲਸਾ। ਤਾਂ ਹੀ ਉਹ ਕਹਿੰਦਾ ਇਨਮੇ ਮੁਜਮੇ ਤਾਸਮੇ, ਇੱਥੇ ਲੋਕਾਂ ਨੂੰ ਦੱਸ ਰਿਹਾ ਇਨਵੇ, ਇਹ ਜਿਹੜੇ ਮੇਰੇ ਮੂਹਰੇ ਬੈਠੇ ਨੇ ਖਾਲਸਾ ਪੰਥ, ਇਹਨਾਂ ਦੇ ਵਿੱਚ ਜਿਹੜੇ ਗੁਰਮੁਖ ਨੇ ਗੁਰਸਿੱਖ ਨੇ, ਖਾਲਸਾ ਸੱਜ ਗਏ ਫੌਜ ਮੁਜਮੇ ਤਾਸਮੇ, ਤਿੰਨ ਹੋ ਗਏ ਨਾ, ਰਣਚਕ ਨਾ ਹੀ ਨਾ ਭੇਵ, ਤ੍ਰਿਤੀਆ ਤੀਨੇ ਸਮਕਰ, ਤਿੰਨੇ ਬਰਾਬਰ ਇੱਕੋ ਹੀ, ਫਰਕ ਨਹੀਂ ਆ ਕੋਈ, ਫਰਕ ਸਿਰਫ ਸਰੀਰ ਦਾ, ਸਰੀਰ ਨਹੀਂ ਮੰਨੀ, ਸਰੀਰ ਦਾ ਫਰਕ ਮੰਨੀ ਦਾ ਨਹੀਂ ਹੁੰਦਾ, ਭੇਦ ਨਾ ਜਾਣੋ
ਮਾਨਸ
ਦੇ, ਜੇ ਮਾਨਸ ਦਿਆ ਦਾ ਭੇਦ ਅਸੀਂ ਮਿਟਾ ਦਈਏ ਫਿਰ ਤਿੰਨੇ ਇੱਕੋ ਨੇ, ਭੇਦ ਨਾ ਜਾਣੋ ਮਾਨਸ ਦੇ। ਜਦ ਅਸੀਂ ਮਾਨਸ ਦੇਹੀ ਦੀ ਫੋਟੋ ਬਣਾ ਲੈਂਦੇ ਹਾਂ ਫਿਰ ਗੜਬੜ ਪੈਦਾ ਹੁੰਦੀ। ਜਦ ਅਸੀਂ ਮਾਨਸ ਦੇਹੀ ਦੀ ਫੋਟੋ ਰੱਖ ਲੈਂਦੇ ਹਾਂ ਉੱਥੇ ਗੜਬੜ ਪੈਦਾ ਹੁੰਦੀ,
ਭੇਦ ਰਹੂਗੀ ਉੱਥੇ।
ਹਾਂ, ਜਦ ਸਾਨੂੰ ਕਹਿਤੀ ਭੇਦ ਨਾ ਜਾਣੋ ਮਾਨਸ ਦੇ ਆ, ਅਸੀਂ ਫੋਟੋਆਂ ਕਿਉਂ ਲੈਂਦੀਆਂ? ਨਾਨਕ ਇੱਕ ਹੈ, ਅੰਗਦ ਵੀ ਨਾਨਕ ਹੈ, ਅਮਰਦਾਸ ਵੀ ਨਾਨਕ ਹੈ, ਅਸੀਂ ਫਿਰ ਭਿੰਨ ਭਿੰਨ ਕਿਉਂ ਕਰੇ? ਦਸਮ ਪਾਤਸ਼ਾਹ ਕਹਿੰਦੇ ਭਿੰਨ ਭਿੰਨ ਸ੍ਰੀ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ। ਸਾਧਨ ਨੇ ਤਾਂ ਸਮਝ ਲਈ ਗੱਲ, ਮੂਰਖਾਂ ਨੂੰ ਨਹੀਂ ਪਤਾ ਲੱਗਿਆ। ਅੱਜ ਅਰਦਾਸ ਦੇ ਵਿੱਚ ਅਸੀਂ ਭਿੰਨ ਭਿੰਨ ਮੰਨੀ ਬੈਠੇ, ਮੂਰਖਾਂ ਸੀ ਉਹ ਤਾਂ ਬਣੀ ਨਾ ਸੀ ਜੋ ਕਿਹਾ ਸੀ ਸਾਨੂੰ, ਅਸੀਂ ਤਾਂ ਭਿੰਨ ਭਿੰਨ। ਸਾਧਨ ਲਖਾ ਮੂੜ ਨਹੀਂ ਪਾਇਓ, ਮੂਰਖਾਂ ਨੂੰ ਨਹੀਂ ਪਤਾ ਲੱਗਿਆ। ਉਹ ਦਸਾਂ ਗੁਰੂਆਂ ਦੀ ਬਾਣੀ ਹੈ, ਉਹ ਦਸ ਬਣਾ ਤੇ ਤੁਸੀਂ, ਤਾਂ ਇੱਕ ਤਾਂ ਨਾ ਬੋਲਿਆ ਨਾ। ਉਹ ਸਾਰੇ ਕਹਿੰਦੇ ਨੇ ਨਾਨਕਾ ਤੁਸੀਂ ਭਿੰਨ ਭਿੰਨ ਕਰਕੇ ਮੰਨਦੇ ਮੰਨੀ ਜਾਂਦੇ, ਕਿਉਂਕਿ ਦੇਹੀ ਤੋਂ ਉੱਪਰ ਉੱਠੇ ਨਹੀਂ ਹੈ, ਦੇਹੀ ਨਾਲ ਜੁੜੇ ਹੋਏ, ਸਰੀਰ ਨਾਲ ਜੁੜੇ ਹੋਏ। ਜੇ ਸਰੀਰ ਨਾਲ ਜੁੜੇ ਹੋਏ ਫਿਰ ਅੱਡ ਅੱਡ ਨੇ, ਫਿਰ ਤਾਂ ਤੁਸੀਂ ਮਾਇਆ ਚੋਂ ਅੱਗੇ ਤੁਸੀਂ ਜਾ ਹੀ ਨਹੀਂ ਸਕਦੇ। ਸਿੱਖ ਅੱਗੇ ਨਹੀਂ ਜਾ ਸਕਦੇ ਉਹਨਾਂ ਚਿਰ ਜਿੰਨਾ ਚਿਰ ਸਰੀਰ ਤੋਂ ਗਾਹ ਨਹੀਂ ਚਲੇ ਜਾਂਦੇ। ਸਰੀਰ ਤੋਂ ਅੱਗੇ ਹੋ ਕੇ ਦੇਖੋ ਕੀ ਹੈ ਇਹ ਦੱਤ ਨਾਲ ਗੱਲ ਦਸਮ ਪਾਤਸ਼ਾਹ ਕਰ ਰਹੇ, ਸਰੀਰ ਦੀ ਨਹੀਂ ਕਰ ਰਹੇ, ਆਤਮਾ ਕਰ ਰਹੀ ਹੈ, ਜੋ ਕੁਛ ਕਰ ਰਹੀ ਹੈ। ਸੋਚਣ ਦਾ ਕੰਮ ਆਤਮਾ ਕਰ ਰਹੀ ਹੈ, ਸਮਝਣ ਦਾ ਕੰਮ ਆਤਮਾ ਦਾ ਹੈ, ਵਰਤਾ ਲੋਕਾਂ ਨਾਲ ਕਰਨਾ ਆਤਮਾ ਨੇ ਕਰਨਾ, ਸਰੀਰ ਨੇ ਕਰਨਾ ਵਰਤਾ। ਸਰੀਰ ਦੇ ਸਰੀਰ ਦੇ ਵਿੱਚ ਜ਼ਰੂਰ ਹੈ ਆਤਮਾ। ਉਹ ਅਸੀਂ ਕਾਰ ਲੈਂਦੇ ਹਾਂ, ਸਕੂਟਰ ਲੈਂਦੇ ਹਾਂ, ਕਿੰਨੀ ਦੂਰ ਸੈਂਕੜੇ ਕਿਲੋਮੀਟਰ ਸਫ਼ਰ ਕਰਦੇ ਹਾਂ, ਕਾਰ ਕੱਲੀ ਉਹ ਕਰ ਲੈਂਦੀ ਹੈ। ਜੇ ਵਿੱਚ ਬੈਠੂ ਨਾ ਚਲਾਊ ਨਾ, ਕਾਰ ਕਿਵੇਂ ਚਲੀ ਜਾਊਗੀ? ਉਹ ਸਰੀਰ ਕਿਵੇਂ ਤੁਰੂ ਜੇ ਵਿੱਚ ਆਤਮਾ ਤੁਰਨ ਵਾਲੀ ਹੈ ਉਹ ਨਹੀਂ? ਆਤਮਾ ਨਹੀਂ ਚਾਹੁੰਦੀ ਤੁਰਨ ਵਾਲੇ, ਤੁਰ ਕੇ ਚਲਾ ਜਾਵੇ ਸਰੀਰ ਕਿਸੇ ਨੂੰ ਚਲਿਆ ਜਾਊਗਾ। ਸਰੀਰ ਔਰ ਆਤਮਾ ਦਾ ਫਰਕ ਨਹੀਂ ਸਮਝੇ। ਜੇ ਤੁਸੀਂ ਉਹਨਾਂ ਨੇ ਜੇ ਕਹਿਤਾ ਸੀ ਨਾਨਕਾ, ਤੁਸੀਂ ਨਾਨਕ ਕਿਉਂ ਨਹੀਂ ਮੰਨਦੇ ਲੈਣੇ ਨੂੰ? ਫਿਰ ਦੋ ਕਿਵੇਂ ਹੋ ਗਏ? ਭਿੰਨ ਭਿੰਨ ਸਭ ਉਹ ਕਰ ਜਾਣਾ, ਉਹ ਕਹਿੰਦੇ ਭਿੰਨ ਭਿੰਨ ਕਰਕੇ ਜਾਣਿਆ ਸਾਰਿਆਂ ਨੇ ਚਾਰਾਂ ਨੂੰ। ਜਦ ਬੇਦੀਆਂ ਨੇ ਹੀ ਗੱਦੀ ਦੇਣੀ ਸੀ ਤੇ ਫਿਰ ਅਮਰਦਾਸ ਤਾਂ ਬੇਦੀ ਹੈ ਨੀ, ਨਾ ਨਾਨਕ ਬੇਦੀ ਹੈ, ਨਾ ਲੈਣਾ ਬੇਦੀ ਹੈ। ਉਹ ਬੇਦੀ ਕਿਵੇਂ, ਬੇਦੀਆਂ ਨੇ ਗੱਦੀ ਕਿਵੇਂ ਦਿੱਤੀ? ਭਿੰਨ ਭਿੰਨ ਮੰਨ ਲਏ ਤਾਂ ਹੈ, ਜੇ ਭਿੰਨ ਨਾ ਮੰਨੀਏ ਫਿਰ ਬੇਦੀਆਂ ਨੇ ਦਿੱਤੀ ਗੱਦੀ। ਜਿਹਨਾਂ ਵੇਦ ਪੜ੍ਹੇ ਸੋ ਬੇਦੀ ਕਹਾ, ਗਿਆਨ ਪੜ੍ਹਿਆ ਸੀ ਤਿੰਨਾਂ ਨੇ, ਬੇਦੀ ਨੇ ਤਿੰਨ, ਸਾਡੇ ਤਿੰਨੇ, ਕੋਈ ਤ੍ਰਿਹਣ ਹੈ, ਕੋਈ ਭੱਲਾ ਹੈ, ਕੋਈ ਨਾਨਕ ਬੇਦੀ ਹੈ, ਮਹਿਤਾ ਸਾਡੇ ਇਹ ਨੇ। ਉਹ ਤੁਸੀਂ ਤਾਂ ਗੁਰਬਾਣੀ ਸੁਣੀ ਹੋਈ ਨਹੀਂ ਹੈ, ਉਹ ਦਸਮ ਦੀ ਬਾਣੀ ਤਾਂ ਲੀਹ ਤਾਂ ਲੈ ਕੇ ਆਉਂਦੀ ਸੀ, ਇਹ ਤਾਂ ਬਿਲਕੁਲ ਸਪਸ਼ਟ ਲੀਹ ਤਾਂ ਲੈ ਕੇ ਆਉਂਦੀ ਹੈ। ਇਸੇ ਨੂੰ ਡਿਨਾਈ ਕਰਤਾ ਜਾਣ ਕੇ, ਜਿਹਨਾਂ ਨੇ ਲੀਹ ਤਾਂ ਨਹੀਂ ਸੀ ਆਉਣ ਦੇਣੇ ਉਹਨਾਂ ਨੇ ਡਿਨਾਈ ਕੀਤੀ ਹੈ, ਵੀ ਇਹ ਸਿੱਧੀ ਗੱਲ ਲਿਖੀ ਹੋਈ ਹੈ, ਇਹਨੂੰ ਡਿਨਾਈ ਕਰ ਦਿਉ, ਦਸਮ ਪਾਤਸ਼ਾਹ ਦਾ ਗ੍ਰੰਥ ਹੀ ਨਹੀਂ ਹੈ, ਤਾਂ ਡਿਨਾਈ ਕਰਦੇ ਨੇ। ਉਹ ਤਾਂ ਉਹ ਜਿਹੜੇ ਸੀ ਧੀਰ ਮੱਲੀਏ, ਰਾਮ ਰਈਏ, ਵੀਣੇ ਮਸੰਦ, ਉਹਨਾਂ ਦੀ ਔਲਾਦ ਹੈ ਸਾਰੇ ਡਿਨਾਈ ਕਰਨੇ ਵਾਲੇ, ਉਹ ਨੇ ਸਾਰੇ ਇਹ ਉਦੋਂ ਬਾਲਣੇ ਵਿੱਚ, ਅੱਜ ਵੀ ਰੌਲਾ ਪਾਈ ਜਾਂਦੇ, ਭਲਾ ਇਹਨਾਂ ਦੇ ਰੌਲੇ ਨਾਲ ਕੀ ਫਰਕ ਪਊਗਾ? ਕੌਵਾਂ ਦੇ ਕਹੇ 'ਤੇ ਢੱਗੇ ਮਰਦੇ ਨੇ, ਜੇ ਕੌਵਾਂ ਦੇ ਕਹੇ 'ਤੇ ਢੱਗੇ ਮਰਨ, ਲੋਕਾਂ ਦੀ ਖੇਤੀ ਖੜ ਜਾਏ, ਇਹ ਧਰਮ ਨਹੀਂ ਚੱਲਣਾ, ਇੱਦਾਂ ਹੀ ਚੱਲਦਾ ਰਹੂਗਾ। ਇਹ ਕੌਵਾਂ ਨੇ ਬੋਲਦੇ ਰਹਿਣ, ਕੌਂ ਜ਼ਿਆਦਾ ਸਿਆਣਾ ਹੁੰਦਾ, ਗੰਦਗੀ ਖਾਂਦਾ ਹੁੰਦਾ, ਇਹ ਮਾਇਆ 'ਤੇ ਹੀ ਬੈਠੇ ਨੇ, ਮਾਇਆ ਖਾਣਗੇ। ਉਹ ਦਰਸ਼ਨ ਤੁਹਾਨੂੰ ਵੱਜੇ ਤਾਂ ਗੰਦਗੀ ਉਹ ਮਾਇਆ ਹੀ ਆਉਂਦੀ ਰਹੀ ਹੈ, ਵੇਖਿਆ ਇਹ ਮਾਇਆ, ਹੁਣ ਮਿਲਦੀ ਨਹੀਂ ਮਾਇਆ ਇਹਨਾਂ ਨੂੰ, ਪਹਿਲਾਂ ਕਬਜ਼ਾ ਰਿਹਾ 1300 ਵੇਲੇ ਗੁਰਦੁਆਰਿਆਂ 'ਤੇ, ਜਦ ਬੋਲੇ ਨਹੀਂ, ਹੁਣ ਇਹ ਤੜਫਦੇ ਨੇ, ਗੋਲਕਾ ਇਹਨਾਂ ਨੂੰ ਮਿਲਦੀ ਨਹੀਂ, ਤੜਫਦੇ ਫਿਰੀ ਜਾਂਦੇ ਨੇ, ਫਿਰੀ ਜਾਓ, ਸਭ ਜਾਣਦੇ ਨੇ। ਭਿੰਨ ਭਿੰਨ ਸਭ ਉਹ ਕਰ ਜਾਣਾ, ਇੱਕ ਰੂਪ ਕਿਹਨੂੰ ਉਹਨਾ ਪਹਿਚਾਨੋ? ਇੱਕ ਰੂਪ ਨਹੀਂ ਕਿਸੇ ਨੇ ਪਹਿਚਾਣੋ, ਪਰ ਜਿਹਨ ਜਾਣਾ ਤਿੰਨ ਹੀ ਸਿੱਧੀ ਪਾਈ, ਜਿਹਨੇ ਇੱਕ ਰੂਪ ਜਾਣ ਲਿਆ ਉਹਨੂੰ ਸਮਝ ਵੀ ਆ ਗਈ, ਉਹਨੂੰ ਗੁਰਬਾਣੀ ਦੀ ਸਮਝ ਵੀ ਆ ਗਈ, ਗੁਰਬਾਣੀ ਦੀ ਸਮਝ ਉਹਨੂੰ ਆਊਗੀ ਸਿੱਧ, ਉਹਨੂੰ ਸਿੱਧ ਪਾਈ ਕੀ ਹੈ, ਸਿੱਧ ਦੀ ਸਮਝ ਹੁੰਦਾ ਅਰਥ। ਜਿਨ ਜਾਣਿਆ ਤੇਰੀ ਸਿੱਧੀ ਪਾਈ, ਬਿਨ ਸਮਝੇ ਸਿੱਧੀ ਹੱਥ ਨਾ ਹੋਈ। ਜਿਹਨੂੰ ਜਿਹਨੇ ਨਹੀਂ ਸਮਝਿਆ ਉਹਦੇ ਹੱਥੇ ਨਹੀਂ ਆ ਸਕਦੀ। ਇਹ ਵੀ ਇੱਕ ਨੁਕਤਾ ਹੈ, ਜੇ ਤੁਸੀਂ ਗੁਰਬਾਣੀ ਸਮਝਣੀ ਹੈ ਆਹ ਨੁਕਤਾ ਅਡੋਪਟ ਕਰ ਲਓ, ਤਿੰਨਾਂ ਨੂੰ ਇੱਕ ਰੂਪ ਸਮਝ ਲਓ, ਸਿੱਧੀ ਹੋ ਜੂਗੀ, ਸਮਝ ਆ ਜੂ। ਬਿਨ ਸਮਝੇ ਸਿੱਧੀ ਹੱਥ ਨਾ ਹੋਈ, ਇਹ ਸਮਝਣਾ ਹੀ ਪਊਗਾ ਇੱਕ ਰੂਪ। ਜਿੱਦਣ ਇੱਕ ਰੂਪ ਸਮਝ ਲਿਆ ਉੱਦਣ ਤੁਸੀਂ ਆਤਮਾ ਨਾਲ ਜੁੜ ਗਏ, ਉਹਨਾਂ ਦੀ ਨਾ ਸਰੀਰ ਨਾਲ ਨਹੀਂ ਜੁੜੇ, ਨਾ ਨਾਨਕ ਦੇ ਸਰੀਰ ਨਾਲ ਜੁੜੇ, ਨਾ ਅੰਦਰ ਦੇ ਸਰੀਰ ਨਾਲ ਜੁੜੇ, ਨਾ ਅਮਰਦਾਸ ਦੇ ਸਰੀਰ ਨਾਲ ਜੁੜੇ, ਨਾ ਰਾਮਦਾਸ ਦੇ ਸਰੀਰ ਨਾਲ ਜੁੜੇ। ਬਸ ਫਿਰ ਤੁਸੀਂ ਕਿਸੇ ਸਰੀਰ ਨਾਲ ਜੁੜੇ ਹੀ ਨਹੀਂ ਸਕਦੇ। ਜੇ ਚਾਰੇ ਸਟੇਜਾਂ ਪਾਰ ਕਰ ਗਏ, ਜੇ ਚਾਰ ਸਟੇਜਾਂ ਪਾਰ ਕਰ ਗਏ, ਪੁਨੀਤ ਹੋ ਗਏ, ਪਵਿੱਤਰ 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 ਪੁਨੀਤ, ਫਿਰ ਤੁਸੀਂ ਕਿਸੇ ਸਰੀਰ ਨਾਲ ਇਹ ਨਹੀਂ ਜੁੜ ਸਕਦੇ, ਮਾਇਆ ਨਾਲ ਜੁੜੇ ਨਹੀਂ ਸਕਦੇ। ਇੱਥੇ ਭੋਗ ਪਾਤਾ, ਚਾਰਾਂ ਦੇ ਆ ਕੇ ਭੋਗ ਪਾਤਾ ਉਹਨਾਂ ਨੇ, ਫਿਰ ਤਾਂ ਸੋਢੀ ਓ ਚੱਲਦੇ ਨੇ ਸਾਰੇ ਹੀ, ਫਿਰ ਤਾਂ ਸਾਰੇ ਸੋਢੀ ਓ ਨੇ। ਹਾਂਜੀ,
ਅਨਭੂਤ ਅੰਗ ਜਹਿਤ ਹੈ ਵਿਰਾਜ,
ਅਨਭੂਤ ਅੰਗ ਜਹਿਤ ਹੈ ਵਿਰਾਜ, ਜਿੱਥੇ ਵੀ ਜਾਂਦਾ ਹੈ ਵਿਰਾਜਮਾਨ ਬਹਿੰਦਾ ਜਾ ਕੇ, ਅਨਭੂਤ ਅੰਗ ਹੈ ਸਰੀਰ ਹੈ ਉਹ ਨਹੀਂ, ਉਹਦਾ ਸਰੀਰ ਨਾਲ ਮਤਲਬ ਜੁੜਿਆ ਹੋਇਆ ਨਹੀਂ ਕਿਤੇ, ਕਦੇ ਕਦੇ 24 ਘੰਟੇ ਸਰੀਰ ਨਾਲ ਜੁੜਦਾ ਹੀ ਨਹੀਂ ਮਾਇਆ ਨਾਲ, ਅਨਭੂਤ ਅੰਗ। ਹੁਣ ਅਨਭੂਤ ਅੰਗ ਤੁਹਾਡੇ ਸਮਝ ਕਿਵੇਂ ਆਊਗਾ, ਜਿਹਨੇ ਉਹ ਕੋਰਸ ਨਹੀਂ ਕੀਤਾ ਨਾ ਦਸਮ ਪਾਤਸ਼ਾਹ ਵਾਲਾ, ਜੇ ਜਾਣਿਆ ਤੇ ਨਹੀਂ ਸਿੱਧੀ ਪਾਈ, ਜਿਹਨੇ ਉਹ ਤਿੰਨ ਚਾਰਾਂ ਨੂੰ ਇੱਕ ਰੂਪ ਨਹੀਂ ਜਾਣਿਆ, ਦੱਤਾਤਰੇ ਵਾਲੇ ਪ੍ਰਸੰਗ ਨੂੰ ਸਮਝੇ ਨਹੀਂ ਸਕਦੇ। ਉੱਥੋਂ ਸਮਝ ਕੇ ਆਓ ਵਿਚਿੱਤਰ ਨਾਟਕ ਚੋਂ, ਤਾਂ ਇਹ ਪ੍ਰਸੰਗ ਸਮਝ ਆਊਗਾ, ਨਹੀਂ ਇਹ ਪ੍ਰਸੰਗੇ ਨਹੀਂ ਸਮਝ ਆਉਣਾ। ਗੱਲ ਆਤਮਾ ਦੇ ਲੈਵਲ 'ਤੇ ਹੋ ਰਹੀ ਹੈ, ਇਹਨਾਂ ਨੂੰ ਸ਼ਾਇਦ ਜੱਟਾਂ ਵਾਲਾ ਜੂੜੇ ਵਾਲਾ ਜੀਂਦਾ ਹੋਵੇ ਦਿਮਾਗ 'ਚ, ਇਹਨਾਂ ਦੇ ਇਹਨਾਂ ਦੇ ਦਿਮਾਗ 'ਚ ਸ਼ਿਵ ਜੀ ਦਾ ਜੂੜਾ ਹੀ ਘੁੰਮ ਜਾਣਾ, ਸਮਝਿਆ ਨਹੀਂ। ਇੱਥੇ ਮਤਲਬ ਕੀ ਹੈ, ਗੁਣ ਆਤਮਾ ਦੇ ਵਿੱਚ ਨੇ, ਔਗਣ ਆਤਮਾ ਦੇ ਵਿੱਚ ਨੇ, ਔਗਣ ਗੁਣ ਦਾ ਸੰਬੰਧ ਆਤਮਾ ਨਾਲ, ਔਗਣ ਗੁਣਾਂ ਦੀ ਗੱਲ ਹੋ ਰਹੀ ਹੈ। ਅਨਭੂਤ ਅੰਗ, ਸਰੀਰ ਤਾਂ ਹੈ ਹੀ ਨਹੀਂ ਉੱਥੇ, ਸਰੀਰ ਤਾਂ ਵਿਭੂਤੀ ਹੈ, ਮਾਇਆ ਤੋਂ ਰਹਿਤ ਅੰਗ ਹੈ ਉਹਦਾ, ਅਨਭੂਤ ਅੰਗ ਮਾਇਆ ਤੋਂ ਰਹਿਤ। ਚਿੱਤਰ ਮਨ ਦੋਈ ਨੇ ਜਿਹੜੇ ਮਾਇਆ ਦੇ ਨਾਲ ਨਹੀਂ ਜੁੜੇ ਹੋਏ, ਅੰਗ ਤਾਂ ਦੋਏ ਨੇ ਹੁੰਦੇ ਨੇ ਨਾ, ਮਨ ਮਾਇਆ ਤੋਂ ਰਹਿਤ ਹੈ, ਚਿੱਤ ਤਾਂ ਪਹਿਲੇ ਹੀ ਰਹਿਤ ਹੁੰਦਾ ਮਾਇਆ ਤੋਂ, ਮਨ ਮਾਇਆ ਤੋਂ ਪਰੇ ਰਹਿੰਦਾ, ਤ੍ਰਿਕੁਟੀ ਜਾਂਦਾ ਹੀ ਨਹੀਂ। ਜੇ ਮਨ ਤ੍ਰਿਕੁਟੀ ਜਾਊਗਾ ਤਾਂ ਮਾਇਆ 'ਚ ਲਿਪਤ ਹੋਊਗਾ, ਤ੍ਰਿਕੁਟੀ 'ਚ ਜਾਂਦਾ ਨਹੀਂ, ਤ੍ਰਿਕੁਟੀ ਛੁੱਟੀ ਹੋਈ ਹੈ, ਦਸਵਾਂ ਦੌਰ ਖੁੱਲਿਆ ਹੋਇਆ। ਹਾਂਜੀ,
ਜਲ ਥਲ ਵਿਆਪ ਜਹਿ ਤੇਜ ਇੱਕ,
ਜਲ ਥਲ ਵਿਆਪ ਜਹਿ ਤੇਜ ਇੱਕ,
ਗਾਵੰਤ ਜਾਸ ਮੁਨੀ ਗਣ ਅਨੇਕ,
ਗਾਵੰਤ
ਜਲ ਥਲ ਵਿਆਪ ਜਹਿ ਤੇਜ ਇੱਕ, ਗਾਵੰਤ ਜਾਸ ਮੁਨੀ ਗਣ ਅਨੇਕ।
ਹਾਂ ਹਾਂ, ਜਿਹਦਾ ਜਲ ਥਲ ਦੇ ਵਿੱਚ ਵਿਆਪਕ ਹੈ, ਜਿਹੜਾ ਜਲ ਥਲ ਦੇ ਵਿੱਚ ਤੇਜ ਜੀ ਦਾ, ਜਿਹਦੀ ਸ਼ਕਤੀ
ਜਹਿ ਤੇਜ ਇੱਕ,
ਹਾਂ ਇੱਕ ਦਾ ਜੀ ਜਿਹੜੇ ਇੱਕ ਦਾ ਤੇਜ ਜਲ ਥਲ ਦੇ ਵਿੱਚ ਵਿਆਪਕ ਹੈ, ਜਲ ਜਿਹਨੂੰ ਸਾਰੇ ਮੁਨੀਗਣ ਜੀ ਦਾ ਗੁਣ ਗਾਇਨ ਕਰਦੇ ਨੇ,
ਜਹਿ ਨੇਤ ਨੇਤ ਪਾਖੰਤ ਨਿਗਮ,
ਜਿਹਨੂੰ ਵੇਦ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ,
ਤੇ ਆਦ ਅੰਤ ਮਧੈ ਅਗਮ,
ਉਹ ਆਦ ਅੰਤਰ ਮਧ, ਹੁਣ ਆਦ ਅੰਤ ਮੱਧ ਵਿੱਚ ਅਗੰਮ ਰਹਿੰਦਾ, ਮਨੁੱਖੀ ਬੁੱਧੀ ਤੋਂ ਪਰੇ ਹੀ ਰਹਿੰਦਾ, ਮਨੁੱਖੀ ਬੁੱਧੀ ਤੋਂ ਪਰੇ ਰਿਹਾ, ਤਾਂ ਕਹਿੰਦੇ ਨੇ ਨੇਤ ਨੇਤ, ਪਹਿਲਾਂ ਵੀ ਰਿਹਾ ਹੁਣ ਵੀ ਰਿਹਾ, ਇਸ ਕਰਕੇ ਮਨੁੱਖੀ ਬੁੱਧੀ ਤੋਂ ਪਰੇ ਹੈ। ਦੱਤ ਨੂੰ ਵੀ ਦਿਖਿਆ ਦੁਖਿਆ ਕੁਛ ਨਹੀਂ, ਉਹਨੇ ਕਿਹਾ ਵੀ ਜਿਹਨੂੰ ਮੈਂ ਚਾਹੁੰਦਾ ਉਸੇ ਦੀ ਆਵਾਜ਼, ਜਿਹਦੀ ਮੇਰੇ ਅੰਦਰ ਜਿਹਦੀ ਮੈਂ ਟੇਕ 'ਚ ਬੈਠਾ, ਮਾਇਆ ਨੂੰ ਛੱਡਿਆ, ਜਿਹਦੇ ਵਾਸਤੇ ਮੈਂ ਮਾਇਆ ਦਾ ਤਿਆਗ ਕੀਤਾ, ਉਹੀ ਬੋਲੇ, ਉਸੇ ਦੀ ਗੱਲ, ਉਸੇ ਨੇ ਮੈਨੂੰ ਆਵਾਜ਼ ਮਾਰੀ। ਉਹ ਦੀਦਾ ਹੁੰਦਾ ਨਹੀਂ ਅੱਖਾਂ ਨੂੰ, ਪਤਾ ਹੀ ਹੈ, ਮਨਬੁੱਧੀ ਤੋਂ ਪਰੇ ਹੈ, ਇਹ ਤਾਂ ਸਭ ਨੂੰ ਪਤਾ ਹੀ ਹੈ, ਉਹਨੂੰ ਕਿਹੜਾ ਨਹੀਂ ਸੀ ਪਤਾ ਇਸ ਗੱਲ ਦਾ। ਹਾਂਜੀ,
ਜੈ ਏਕ ਰੂਪ ਕੀਨੇ ਅਨੇਕ,
ਜੈ ਏਕ ਰੂਪ
ਕੀਨੇ ਅਨੇਕ,
ਕੀਨੇ ਅਨੇਕ, ਜਿਹਨੇ ਇੱਕ ਰੂਪ ਤੋਂ ਪਹਿਲਾਂ ਇੱਕ ਰੂਪ ਹੈ, ਹੁਣ ਅਨੇਕ ਰੂਪ ਨੇ। ਰੂਪ ਦੀ ਗੱਲ ਹੈ ਇੱਥੇ, ਗੱਲ ਰੂਪ ਰੂਪ ਦੀ ਹੋ ਰਹੀ ਹੈ। ਰੂਪ ਦੀ ਮਾਇਆ ਚ ਵੀ ਨੇ, ਰੂਪ ਗਿਆਨ ਦੇ ਵੀ ਹੁੰਦੇ ਨੇ। ਗਿਆਨ ਦੇ ਰੂਪ ਵੀ ਅਨੇਕਾਂ ਨੇ ਥੱਲੇ ਤੋਂ ਲਿਆ ਚੜਾ ਕੇ, 84 ਲੱਖ ਪੌੜੀ, 84 ਲੱਖ ਰੂਪ ਨੇ ਘੱਟੋ ਘੱਟ, ਘੱਟੋ ਘੱਟ 84 ਲੱਖ ਤਾਂ ਹੈਗੇ ਹੀ ਨੇ। ਫਿਰ ਆਦਮੀ ਦੇ ਜੀਵਨ ਦੇ ਵਿੱਚ ਕਿਹੜਾ ਇੱਕੋ ਜਿਹਾ ਹੀ ਗਿਆਨ ਹੈ ਸਭ ਦਾ? ਇੱਥੇ ਵੀ ਡਿਫਰੈਂਸ ਹੈ, ਇੱਥੇ ਵੀ ਰੂਪ ਅਲੱਗ ਅਲੱਗ ਨੇ, ਉਹ ਅਲੱਗ ਗੱਲ ਹੈ। ਇੱਕ ਜੂਨ ਦੇ ਵਿੱਚ ਅਲੱਗ ਅਲੱਗ ਰੂਪ ਹੋਣੇ, ਉਹ ਹੋਰ ਅਲੱਗ ਗੱਲ ਹੈ। ਪਹਿਲਾਂ ਤਾਂ 84 ਲੱਖ ਰੂਪ ਤਾਂ ਹੈ, ਉਹ ਆਤਮਾ ਦੇ ਬੁੱਧੀ ਦੇ ਰੂਪ ਨੇ, ਬੁੱਧੀ ਦੀ ਡਿਵੈਲਪਮੈਂਟ ਹੋ ਰਹੀ ਹੈ, ਬੁੱਧੀ ਦੀ ਸਫਾਈ ਜੋ ਹੋ ਰਹੀ ਹੈ, ਇਹ ਤਾਂ ਆਤਮਾ ਦੇ ਰੂਪ ਹੋ ਗਏ। ਇੱਕ ਰੂਪ ਤੇ ਅਨੇਕ ਰੂਪ ਹੋਏ ਨੇ,
ਜੇ ਇੱਕ ਰੂਪ ਕਿੰਨੇ ਅਨੇਕ,
ਹਾਂ ਇੱਕ ਰੂਪ ਤੋਂ ਅਨੇਕ ਕੀਤੇ ਨੇ, ਫਿਰ ਇੱਕ ਤੇ ਲੱਗ ਗਿਆ, ਅਨੇਕ ਹੈ ਫਿਰ ਇੱਕ ਹੈ। ਇੱਕ ਤੱਕ ਲਿਜਾਣ ਵਾਲੇ ਅਨੇਕ ਰੂਪ ਦੇ ਵਿੱਚ ਦੀ ਧੋ ਧੋ ਕੇ ਸਵਾਰ ਕੇ ਇੱਕ ਥੇ ਹੀ ਲੈ ਕੇ ਜਾਣ, ਵਿਵੇਕ ਬੁੱਧੀ ਥੇ ਲੈ ਕੇ ਜਾਣ। ਇੱਧਰ ਰਹਿ ਗਈ ਮਾਇਆ, ਹੁਣ ਮਾਇਆ ਦੀ ਵੀ ਗੱਲ ਕਰੀਏ। ਸੱਚ ਤੇ ਪਵਨਾ ਇੱਕੋ ਹੀ ਸੀ ਨਾ, ਹੁਣ ਕਿੰਨਾ ਕੁਛ ਹੈ ਬਾਹਰ ਦੀ ਦਾ, ਹੁਣ ਪਵਨਾ ਹੀ ਹੈ, ਪਵਨਾ ਹੋਰ ਚੀਜ਼ ਹੈ, ਜਲ ਹੋਰ ਚੀਜ਼ ਹੈ, ਪਾਉਣ ਦੇ ਕਿੰਨੇ ਰੂਪ ਨੇ, ਕਿੰਨੀਆਂ ਕਹਿ ਸਕਦੇ ਨੇ। ਬਸ ਇੱਕ ਰੂਪ ਤੋਂ ਅਨੇਕ ਮਾਇਆ ਦੇ ਵਿੱਚ ਵੀ ਨੇ, ਇੱਕ ਰੂਪ ਤੋਂ ਅਨੇਕ ਚੇਤਨ 'ਚ ਵੀ ਨੇ, ਜੜ ਵਿੱਚ ਵੀ ਨੇ, ਜੜ ਔਰ ਚੇਤਨ ਦੋਹਾਂ ਦੇ ਵਿੱਚ ਨੇ ਇਹ ਰੂਪ।
ਪੋਹਮੀ ਆਕਾਸ਼ ਕਿੰਨੇ ਵਿਵੇਕ,
ਪੋਹਮੀ
ਆਕਾਸ਼ ਕਿੰਨੇ ਵਿਵੇਕ,
ਕਿੰਨੇ ਜਿਹੜੇ ਭੂਮੀ ਆਕਾਸ਼ ਹੈ ਜਿਹੜੇ ਵਿਵੇਕ ਨੇ ਪੈਦਾ ਕੀਤੇ ਨੇ। ਆਕਾਸ਼ ਹੈ ਇੱਕ ਇੱਕ ਧਰਤੀਆਂ ਨੇ
ਪੋਹਮੀ,
ਹਾਂ ਹਾਂ ਆਕਾਸ਼ ਔਰ ਜਿਹੜੀ ਮੈਟਰ ਦੂਜੀਆਂ ਨੇ ਨਾ ਠੋਸ ਚੀਜ਼ਾਂ, ਆਕਾਸ਼ ਤੋਂ ਅਲੱਗ ਹੈ ਨਾ ਦੂਜੀ ਮਾਇਆ, ਕੱਲ ਭੂਮੀ ਹੋਣੀ ਹੈ ਜੋ ਮਾਇਆ ਹੈ ਨਾ, ਪਵਨੇ ਤੋਂ ਪੈਦਾ ਹੋਈ ਹੋਈ ਹੈ ਮਾਇਆ ਔਰ ਆਕਾਸ਼। ਆਕਾਸ਼ ਅੱਡ ਹੈ, ਆਕਾਸ਼ ਨੂੰ ਮਾਇਆ ਨਹੀਂ ਤੁਸੀਂ ਕਹਿ ਸਕਦੇ, ਮਾਇਆ ਆਕਾਸ਼ 'ਚੋਂ ਪੈਦਾ ਹੋਈ ਹੈ, ਆਕਾਸ਼ ਦਾ ਹੀ ਹੈ। ਲੇਕਿਨ ਸੱਚੇ ਤੋਂ ਪਵਨਾ ਪਿਆ ਕਹਿੰਦੇ ਸੀ, ਆਕਾਸ਼ ਜੋਤ ਨਾਲ ਜੁੜਿਆ ਹੋਇਆ ਰਹਿੰਦਾ ਹੁੰਦਾ, ਇਸ ਕਰਕੇ ਆਕਾਸ਼ ਥਿਰ ਹੈ, ਆਕਾਸ਼ ਨਹੀਂ ਡੋਲਦਾ, ਆਕਾਸ਼ ਡੋਲਦਾ ਨਹੀਂ ਹੈ, ਮਾਇਆ ਡੋਲਣੀ ਹੈ, ਇਸ ਕਰਕੇ ਅਸੀਂ ਮਾਇਆ ਤੋਂ ਬਾਹਰ ਕੱਢ ਲੈਂਦੇ ਹਾਂ ਆਕਾਸ਼ ਨੂੰ। ਤੱਤ ਪੰਜੇ ਨੇ ਭਾਵੇਂ, ਪਰ ਆਕਾਸ਼ ਡੋਲਦਾ ਨਹੀਂ ਹੈ, ਆਕਾਸ਼ ਖੜਾ ਕਰਕੇ ਹੀ ਸਾਨੂੰ ਮਾਇਆ ਡੋਲਦੀ ਲੱਗਦੀ ਹੈ। ਆਕਾਸ਼ ਚੁੰਗੇ ਖੜਾ, ਇਸ ਕਰਕੇ ਹਰ ਚੀਜ਼ ਸਾਨੂੰ ਘੁੰਮਦੀ ਲੱਗਦੀ ਹੈ। ਸੱਚੇ ਤੇ ਪਵਨਾ ਪਿਆ ਲਿਖਿਆ, ਆਕਾਸ਼ ਤੇ ਪਵਨਾ ਪਿਆ ਤਾਂ ਲਿਖਿਆ ਨਹੀਂ ਹੋਇਆ। ਫਿਰ ਆਕਾਸ਼ ਦੇ ਸੱਚੇ ਵਾਲੇ ਗੁਣ ਨੇ ਅਡੋਲ ਰਹਿਣਾ, ਇੱਕ ਰਹਿਣਾ, ਪਾਉਣ ਦੇ ਵਿੱਚ ਵੀ ਵਿਕਾਰ ਪੈਦਾ ਹੁੰਦੇ ਨੇ, ਆਕਾਸ਼ 'ਚ ਵਿਕਾਰ ਨਹੀਂ ਪੈਦਾ ਹੁੰਦੇ। ਜਿੰਨਾ ਚਿਰ ਸਰੀਰ ਦੇ ਨਾਲ ਆਤਮਾ ਜੁੜੀ ਹੋਈ ਹੈ, ਖੂਨ ਆਪੇ ਸਾਫ਼ ਹੁੰਦਾ ਰਹਿੰਦਾ ਸਾਡਾ, ਜਦੋਂ ਆਤਮਾ ਨਿਕਲੀ ਉਦੋਂ ਹੀ ਸਰੀਰ ਬਦਬੂ ਛੱਡਣੀ ਸ਼ੁਰੂ ਕਰ ਦਿੰਦਾ, ਫਿਰ ਕੀ ਹੋ ਜਾਂਦਾ, ਫਿਰ ਕੀ ਹੋ ਜਾਂਦਾ, ਪਹਿਲਾਂ ਕਿਉਂ ਨਹੀਂ ਹੁੰਦਾ, ਸਫਾਈ ਕਰਨ ਵਾਲੀ ਚੀਜ਼ ਨਿਕਲ ਗਈ, ਉਹਦੇ ਪ੍ਰਭਾਵ ਨਾਲ ਨਹੀਂ ਸਰੀਰ ਖਰਾਬ ਹੁੰਦਾ। ਆਕਾਸ਼ ਦਾ ਕੁਛ ਵੀ ਖਰਾਬ ਨਹੀਂ ਹੁੰਦਾ, ਸਮੈਲ ਹਵਾ 'ਚ ਰਲਦੀ ਹੈ, ਬੈਡ ਸਮੈਲ ਔਰ ਗੁੱਡ ਸਮੈਲ, ਬਦਬੂ ਔਰ ਖੁਸ਼ਬੂ ਦਾ ਹਵਾ ਨਾਲ ਸੰਬੰਧ ਹੈ, ਆਕਾਸ਼ ਨਾਲ ਜੋਤ ਦਾ ਸੰਬੰਧ ਹੈ ਸਿਰਫ, ਜੋਤ ਆਕਾਸ਼ ਨਾਲ ਜੁੜਦੀ ਹੈ ਜਾ ਕੇ, ਚਾਹੇ ਆਹ ਲਾਈਟ ਹੋਵੇ ਸਾਡੀ, ਇਹ ਬਾਹਰਲੇ ਆਕਾਸ਼ ਨਾਲ ਜੁੜਦੀ ਹੈ, ਉਹ ਜਿਹੜਾ ਗਿਆਨ ਦੀ ਜੋਤ ਹੈ ਜਿਹੜਾ ਸਾਡੇ ਅੰਦਰ ਆਕਾਸ਼ ਹੈ ਉੱਥੇ ਚਾਨਣ ਕਰਦੀ, ਚਾਨਣ ਆਕਾਸ਼ 'ਚ ਕਰਨ। ਆਕਾਸ਼ ਜਿਹੜਾ ਕਾਲਾ ਰੰਗ ਦਾ ਹੁੰਦਾ, ਆਕਾਸ਼ ਦਾ ਰੰਗ ਕਾਲਾ, ਆਕਾਸ਼ ਕਾਲਾ ਹੁੰਦਾ, ਆਕਾਸ਼ ਕਾਲਾ ਨਹੀਂ ਹੁੰਦਾ, ਪ੍ਰਕਾਸ਼ ਹੈ ਨਾ, ਆਕਾਸ਼ ਨਹੀਂ ਕਾਲਾ ਹੁੰਦਾ, ਆਕਾਸ਼ ਠੋਸ ਹੈ, ਕਾਸ਼ੀ ਤੇ ਧੁਨ
ਉਪਜਿਆ।
ਇਸ ਕਰਕੇ ਠੋਸ ਚੀਜ਼ ਤੋਂ ਹੀ ਧੁਨ ਪੈਦਾ ਹੁੰਦੀ। ਧੁਨ ਜੇ ਠੋਸ ਹੈ ਤਾਂ ਹੀ ਪੈਦਾ ਹੋਊਗੀ। ਆਕਾਸ਼ ਵੀ ਠੋਸ ਹੈ, ਇਹਦੇ ਵਿੱਚ ਵੀ ਆਕਾਸ਼ ਹੈ। ਪਵਨਾ ਬੋਲੇ ਗਗਨ ਗਰਜਾ, ਗਰਜਨ ਗਗਨ ਕਰਕੇ ਹੈ। ਜੇ ਗਗਨ ਨਾ ਹੋਵੇ ਗਰਜਨ ਨਹੀਂ ਹੋ ਸਕਦੀ। ਪਾਣੀ 'ਚ ਕਿਸੇ ਜੀਵ ਦੀ ਆਵਾਜ਼ ਨਹੀਂ ਆ ਰਹੀ। ਪਾਣੀ ਦੇ ਵਿੱਚ ਆਕਾਸ਼ ਖਾਲੀ ਨਹੀਂ ਹੈ, ਆਕਾਸ਼ ਪਾਣੀ 'ਚ ਸਮਾਇਆ ਹੋਇਆ। ਆਕਾਸ਼ ਕੋਈ ਜੀਵ ਆਵਾਜ਼ ਨਹੀਂ ਕਰ ਰਿਹਾ, ਉੱਥੇ ਸੁਣਾਈ ਨਹੀਂ ਦੇ ਰਹੀ ਆਵਾਜ਼ ਆਕਾਸ਼ ਦੇ ਵਿੱਚ, ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਦੂਜੇ।
ਜਲ ਬਾ ਥਲੇ ਸਭ ਠੌਰ ਜਾਣ,
ਜਲ 'ਚ ਥਲ ਵਿੱਚ ਸਾਰੀ ਜਗ੍ਹਾ ਹੀ ਹੁਕਮ ਨੂੰ ਜਾਣਿਆ ਜਾਊਗਾ, ਮੰਨਿਆ ਜਾਊਗਾ।
ਅਨਪੈ ਅਜੋਨ ਅਨ ਆਸਮਾਨ,
ਅਨਪੈ ਅਜੋਨ ਉਹ ਅਨਪੈ ਪੈ ਰਹਿਤਾ, ਕਿਸੇ ਜੂਨੀ ਵਿੱਚ ਨਹੀਂ ਹੈ।
ਅਨ ਆਸਮਾਨ
ਹਾਂ, ਕੋਈ ਉਹਦੇ ਅੰਦਰ ਆਸ ਨਹੀਂ, ਕੋਈ ਉਹਦੇ ਅੰਦਰ ਹੰਕਾਰ ਨਹੀਂ। ਆਸ ਔਰ ਮਾਨ, ਆਸਮਾਨ ਹੈ ਅਸਮਾਨ ਨਹੀਂ ਹੈ।
ਆਸ ਔਰ ਮਾਨ ਅਡਡ,
ਜੇ ਆਸ ਔਰ ਮਾਨ ਹੋਊ ਤਾਂ ਦੋ ਲਫ਼ਜ਼ ਨੇ, ਜੇ ਅਸਮਾਨ ਹੋਊ ਤਾਂ ਇੱਕ ਸ਼ਬਦ ਹੈ।
ਐਡੇ ਨੂੰ ਕਹਿੰਦਾ ਹੈ
ਆਸ ਔਰ ਮਾਨ, ਨਾ ਕੋਈ ਆਸ ਇੱਛਾ ਹੈ ਉਹਦੇ ਅੰਦਰ, ਨਾ ਉਹਨੂੰ ਹੰਕਾਰ ਹੈ। ਕੰਨੇ ਨਾਲ ਸਾਰੀ ਗੱਲ ਬਦਲ ਗਈ, ਅਸਮਾਨ ਨਹੀਂ ਅਰਥ ਕਰ ਸਕਦੇ।
ਪਾਵਨ ਪ੍ਰਸਿੱਧ ਪਰਮ ਪੁਨੀਤ,
ਪਾਵਨ ਪ੍ਰਸਿੱਧ, ਪ੍ਰਸਿੱਧੀ ਕਿੰਨੀ ਹੈ ਅਸਲ 'ਚ? ਪਾਵਨ ਪ੍ਰਸਿੱਧੀ ਹੈ ਉਹਦੀ, ਪ੍ਰਸਿੱਧੀ ਮਲੀਨ ਨਹੀਂ ਹੈ ਉਹਦੀ। ਉਹ ਪ੍ਰਸਿੱਧੀ ਕਿਉਂ ਹੈ? ਕਿਉਂ ਪਰਉਪਕਾਰ ਕਰਦਾ ਸਭ ਨੂੰ, ਬੁਰਾ ਨਹੀਂ ਕਰਦਾ ਕਿਸੇ ਦਾ, ਸਭ ਦਾ ਭਲਾ ਹੀ ਕਰਦਾ। ਜਿਹੜਾ ਸਭ ਦਾ ਭਲਾ ਕਰੇ ਉਹਦੀ ਪਾਵਨ ਪ੍ਰਸਿੱਧੀ ਹੁੰਦੀ ਹੈ। ਪ੍ਰਸਿੱਧੀ ਹੋਰ ਵੀ ਹੁੰਦੀ ਹੈ, ਜੇ ਕੋਈ ਸੰਸਾਰ ਦੇ ਵਿੱਚ ਪੁੰਨਦਾਨ ਕਰਦੇ ਨੇ ਜਿਵੇਂ ਲੋਕ, ਜੇ ਪਾਵਨ ਪ੍ਰਸਿੱਧੀ ਨਹੀਂ ਨਾ ਹੈ। ਪਾਵਨ ਪ੍ਰਸਿੱਧੀ ਦਾ ਹੰਕਾਰ ਨਹੀਂ ਹੁੰਦਾ, ਹੰਕਾਰ 'ਚ ਨਹੀਂ ਬਦਲਦੀ। ਬਹੁਤ ਬਰੀਕ ਗੱਲ ਹੈ, ਪਾਵਨ ਨਾਲ ਲੱਗਿਆ ਹੋਇਆ। ਜਿਹੜੀ ਪ੍ਰਸਿੱਧੀ ਹੰਕਾਰ 'ਚ ਬਦਲ ਜਾਂਦੀ ਹੈ, ਸੰਸਾਰੀ ਕੋਈ ਵੀ ਪ੍ਰਸਿੱਧੀ ਹੋਵੇ, ਜੇ ਇਕੱਲੀ ਪ੍ਰਸਿੱਧੀ ਅਹੰਕਾਰ 'ਚ ਬਦਲ ਜਾਣੀ। ਪਹਿਲਾਂ ਆਇਆ ਮਾਨ ਨਹੀਂ ਹੈ, ਉਹਨੂੰ ਉਤਲੇ ਮਾਨ ਕਿਉਂ ਨਹੀਂ ਹੈ? ਇੰਨੀ ਪ੍ਰਸਿੱਧੀ ਹੈ, ਮਾਨ ਹੈ ਨਹੀਂ, ਅਹੰਕਾਰ ਹੈ ਨਹੀਂ। ਇਹ ਸਵਾਲ ਹੈ ਉਹਨਾਂ ਲੋਕਾਂ ਨੂੰ, ਉਹਨਾਂ ਲੋਕਾਂ ਨੇ ਸ਼ੰਕਾ ਕਰਨੀ ਸੀ ਜਿਹੜੇ ਇਹ ਸਮਝਦੇ ਨੇ ਵੀ ਪ੍ਰਸਿੱਧੀ ਜਿੰਨੀ ਹੁੰਦੀ ਹੈ ਉਨਾ ਹੀ ਅਹੰਕਾਰ ਹੋ ਜਾਂਦਾ। ਉਹਨਾਂ ਦੇ ਸਵਾਲ ਦਾ ਜਵਾਬ ਹੈ
ਪਾਵਨ ਪ੍ਰਸਿੱਧ ਪਰਮੰਗ ਪੁਨੀਤ।
ਤੁਹਾਡੇ ਅੰਦਰ ਚਾਹੇ ਸਵਾਲ ਨਾ ਪੈਦਾ ਹੋਇਆ ਹੋਵੇ, ਪਰ ਇੱਕ ਕਲਾਸ ਬਹੁਤ ਉੱਚੀ ਹੈ, ਜਿਹੜੇ ਟੌਪ 'ਤੇ ਗਏ ਹੋਏ ਨੇ ਉਹਨਾਂ ਦਾ ਸਵਾਲ ਹੈ ਇਹ ਵੀ। ਇੱਕ ਪਾਸੇ ਤੁਸੀਂ ਕਹਿੰਦੇ ਹੋ, ਜਿੰਨੇ ਲੋਕ ਕਹਿੰਦੇ ਨੇ ਗਿਆਨ ਦਾ ਅਹੰਕਾਰ ਹੋ ਜਾਂਦਾ, ਸਾਰੇ ਯੂਨੀਵਰਸਿਟੀਆਂ ਵਾਲੇ ਬੰਦੇ ਨੇ, ਮੈਂ ਕਿਹਾ ਗਿਆਨ ਦਾ ਅਹੰਕਾਰ ਹੋ ਜਾਂਦਾ ਲੇਕਿਨ ਨਾਮ ਦਾ ਅਹੰਕਾਰ ਨਹੀਂ ਹੁੰਦਾ। ਇਸ ਕਰਕੇ ਇਸ ਗਿਆਨ ਨੂੰ ਨਾਮ ਕਿਹਾ ਹੋਇਆ, ਗੁਰਬਾਣੀ ਦੇ ਗਿਆਨ ਨੂੰ ਨਾਮ ਤਾਂ ਹੀ ਕਿਹਾ ਹੈ। ਹਰ ਪ੍ਰਕਾਰ ਦੇ ਗਿਆਨ ਦਾ ਹੰਕਾਰ ਹੋ ਜਾਂਦਾ ਇਹਦਾ, ਜਿਹੜੇ ਗਿਆਨ ਦਾ ਹੰਕਾਰ ਨਹੀਂ ਹੁੰਦਾ ਉਹਨੂੰ ਨਾਮ ਕਹਿੰਦੇ ਨੇ। ਬਸ ਉਹਦਾ ਨਾਂ ਐਡ ਰੱਖਤਾ ਸੀ, ਉਹ ਕੈਟਾਗਰੀ 'ਚੋਂ ਬਾਹਰ ਕਰ ਲਿਆ। ਇਹ ਗੱਲ ਪ੍ਰਸਿੱਧੀ ਪਾਵਨ ਨਾਲ ਲਾ ਕੇ ਕੈਟਾਗਰੀ 'ਚੋਂ ਬਾਹਰ ਕਰ ਲਈ। ਪ੍ਰਸਿੱਧੀ ਅਨੇਕ ਪ੍ਰਕਾਰ ਦੀ ਹੋ ਸਕਦੀ ਹੈ, ਪਰ ਪਾਵਨ ਪ੍ਰਸਿੱਧੀ ਦਾ ਹੰਕਾਰ ਨਹੀਂ ਹੁੰਦਾ। ਪਾਵਨ ਪ੍ਰਸਿੱਧੀ ਹੁੰਦੀ ਕਿਹਦੀ ਹੈ? ਜਿਹੜਾ ਪਰਉਪਕਾਰ ਕਰੇ, ਉਹਨੂੰ ਇੱਛਾ ਹੀ ਨਹੀਂ ਹੈ, ਉਹਦੇ ਅੰਦਰ ਇੱਛਾ ਹੀ ਨਹੀਂ ਮੇਰੀ ਕੋਈ ਉਹ ਉਸਤਤ ਕਰੇ। ਜਿਹਦੇ ਅੰਦਰ ਉਸਤਤੀ ਦੀ ਇੱਛਾ ਨਹੀਂ ਹੈ, ਉਸਤਤ ਨਿੰਦਾ ਦਊ ਤਿਆਗਾ। ਬਸ ਨਾ ਉਹਨੂੰ ਨਿੰਦਿਆ ਦੀ ਪਰਵਾਹ ਹੈ, ਨਾ ਉਸਤਤੀ ਦੀ ਇੱਛਾ। ਨਿੰਦਿਆ ਦੀ ਪਰਵਾਹ ਨਹੀਂ, ਉਸਤਤੀ ਦੀ ਇੱਛਾ ਨਹੀਂ, ਉਹਦੀ ਪਾਵਨ ਪ੍ਰਸਿੱਧੀ ਹੁੰਦੀ ਹੈ। ਪਰਮੇਸ਼ਰ ਦੀ ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ, ਕਹੀ ਜਾਵੇ, ਉਹ ਹੈ ਹੀ ਨਹੀਂ, ਉਹਦਾ ਜੀ ਅਨਰਥ ਕਰਤਾ, ਉਹਨੇ ਜੀ ਉਹ ਕਰਤਾ, ਉਹ ਆਪਣਾ ਕੁਛ ਨਹੀਂ ਕਹਿੰਦਾ ਉਹਨਾਂ ਨੂੰ। ਉਹਨਾਂ ਦੀ ਸੁਣਦਾ ਜੀ ਕਮਲੇ ਨੇ ਕਹਿੰਦਾ, ਉਹ ਕਹਿੰਦਾ ਇਹਨਾਂ ਨੂੰ ਗਿਆਨ ਨਹੀਂ ਹੈ, ਇਹਨਾਂ ਨੂੰ ਮੇਰੀ ਸਮਝੇ ਨਹੀਂ ਮੈਂ ਕੀ ਕਰਦਾ, ਇਹ ਆਪਣੇ ਲੈਵਲ ਦਾ ਮੈਨੂੰ ਸਮਝਦੇ ਨੇ, ਜਿਹੋ ਜਿਹੇ ਇਹ ਨੇ ਉਹੋ ਜਿਹਾ ਮੈਨੂੰ ਸਮਝਦੇ ਨੇ, ਇਸ ਕਰਕੇ ਇਹਨਾਂ ਨੂੰ ਕੀ ਕਹੀਏ, ਇਕੱਲੇ ਇਕੱਲੇ ਨਾਲ ਮਗਜ਼ ਮਾਰੀਏ, ਜੋ ਮਰਜ਼ੀ ਕਹੀ ਜਾਣ, ਇਹਨਾਂ ਅਗਿਆਨੀ ਨੇ, ਅਗਿਆਨਤਾ 'ਚ ਕਹਿੰਦੇ ਨੇ, ਕਹੀ ਜਾਣ ਦਿਉ, ਪਰ ਉਹ ਉਹਨਾਂ ਦਾ ਵੀ ਭਲਾਈ ਕਰਦਾ, ਜਾਣ ਕੋ ਦੇਤ ਅਜਾਣ ਕੋ ਜੇ ਦੇਤ, ਜਿਹੜੇ ਉਹਨੂੰ ਜਾਣਦੇ ਨੇ ਉਹਨਾਂ ਨੂੰ ਵੀ ਦਿੰਦਾ ਗਿਆਨ, ਉਹ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਦਿੰਦਾ, ਜਾਣ ਕੋ ਦੇਤ ਅਜਾਣ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੈ ਹੈ, ਜ਼ਮੀਨ ਨੂੰ ਵੀ ਦਿੰਦਾ ਸ਼ਕਤੀ, ਜ਼ਮੀਨ ਨੂੰ ਪਾਣੀ ਵੀ ਦਿੰਦਾ, ਜ਼ਮੀਨ ਨੂੰ ਜੇ ਸੂਰਜ ਦੀ ਧੁੱਪ ਨਾ ਦੇਵੇ ਤਾਂ ਕੁਛ ਨਹੀਂ ਪੈਦਾ ਹੁੰਦਾ, ਜ਼ਮੀਨ ਨੂੰ ਵੀ ਬਹੁਤ ਖੁਰਾਕ ਦਿੰਦਾ, ਉਹ ਸਿਸਟਮ ਪੈਦਾ ਕੀਤਾ ਤਾਂ ਇਹ ਸਾਨੂੰ ਅੰਨ ਧੰਨ ਦੇ ਰਹੀ ਹੈ, ਜ਼ਮੀਨ ਕੁਛ ਨਾ ਦੇਵੇ, ਜੇ ਸੂਰਜ ਨਾ ਚੜ੍ਹੇ ਜ਼ਮੀਨ ਵੀ ਨਹੀਂ ਕੋਈ ਦੇ ਸਕਦੀ, ਜ਼ਮਾਨੇ ਕੋ ਦਾਇਆ ਹੈ, ਕਾਹੇ ਕੋ ਡੋਲਤ ਹੈ, ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾਪਤੀ ਲਾਇ ਹੈ, ਇਸ ਕਰਕੇ ਉਹਦੀ ਪ੍ਰਸਿੱਧੀ ਜਿਹੜੀ ਹੈਗੀ ਹੈ ਉਹਨੂੰ ਪ੍ਰਸਿੱਧੀ ਦੀ ਇੱਛਾ ਹੀ ਨਹੀਂ, ਪਾਵਨ ਪ੍ਰਸਿੱਧੀ ਤਾਂ ਉਹਦੀ ਨਹੀਂ, ਤਾਂ ਇੱਥੇ ਜਿਹੜੇ ਉਹ ਕਹਿੰਦੇ ਸੇਵ ਕਰੀ ਇਹਦੀ ਕੀ ਭਾਵਤ, ਦਸਮ ਪਾਤਸ਼ਾਹ ਕਹਿੰਦੇ ਨੇ ਖਾਲਸਾ ਵੱਲ ਨੂੰ ਹੱਥ ਕਰਕੇ ਉਹ ਪੰਡਿਤ ਨੂੰ ਉੱਥੇ ਸਰੋਪੇ ਦਿੱਤੇ ਨੇ ਨਾ, ਕਪਾਲ ਮੋਚਨੇ ਭਗਾਣੀ ਸਾਹਿਬ ਦਾ ਜੰਗ ਜਿੱਤ ਕੇ ਨੇ, ਪੰਡਿਤ ਨੂੰ ਭੁੱਲ ਗਏ ਸੀ ਨਾ ਸਰੋਪਾ ਦੇਣਾ, ਪੰਡਿਤ ਵਿਚਾਰਾ ਨਾਰਾਜ਼ ਜਿਹਾ ਹੋ ਗਿਆ, ਜਦ ਉਹਤੇ ਨਿਗਾਹ ਚਲੀ ਗਈ ਨਾਰਾਜ਼ ਦੇਖਿਆ, ਫਿਰ ਉਹਨੂੰ ਸ਼ਾਂਤ ਕਰਨ ਵਾਸਤੇ ਸਵਈਏ ਨੇ, ਉਹ ਤਾਂ ਕਹਿੰਦੇ ਸੇਵ ਕਰੀ ਇਹਦੀ ਕੀ ਭਾਵਤ, ਔਰ ਕੀ ਸੇਵ ਸੁਹਾਤਨ ਜੀ ਕੋ, ਹੁਣ ਮੇਰੇ ਜੀ ਨੂੰ ਚੰਗੀ ਨਹੀਂ ਲੱਗਦੀ, ਹੋਰ ਕੀ ਸੇਵਾ ਕਰਨੀ, ਮੈਂ ਕਰਦਾ ਰਹਿਣਾ ਪੰਡਿਤ ਤੇਰੀ ਵੀ ਸੇਵਾ, ਪਰ ਉਹ ਬੰਦਾ ਚੱਟੀ ਭਰ ਦੂੰ, ਪਿੱਛੇ ਰਿਵਾਜ ਚੱਲਿਆ ਹੈ ਬ੍ਰਾਹਮਣਾਂ ਦੀ ਕਰਨ ਦਾ, ਮੈਂ ਵੀ ਕਰਦਾ ਰਹਿਣਾ, ਵੀ ਆਪਾਂ ਨੇ ਕਾਹਨੂੰ ਕਰਨਾ, ਕਾਹਦੇ ਵਾਸਤੇ ਕਰਨਾ, ਪਰੰਪਰਾ ਕਾਹਨੂੰ ਤੋੜਨੀ, ਪਰ ਅੱਜ ਮੈਂ ਭੁੱਲ ਗਿਆ, ਮੈਂ ਜਾਣ ਕੇ ਨਹੀਂ ਕੀਤੀ, ਇਹ ਜਾਣ ਕੇ ਨਹੀਂ ਮੈਂ ਕੀਤਾ, ਭੁੱਲੇ ਗਏ, ਭੁੱਲ ਕੇ ਇਹ ਗੱਲ ਹੋ ਗਈ, ਔਰ ਕੀ ਸੇਵ ਸਵਾਦ ਨਜੀ ਕੋ, ਆਗੇ ਫਲਾ ਇਹਨੀ ਹੀ ਕੋ ਦਿਓ, ਔਰ ਆਣ ਕੋ ਦਾਨ ਨਾ ਲਾਗਤ ਨਹੀਂ, ਕੋ ਅੱਗੇ ਵਾਸਤੇ ਫਲ ਇਹਨਾਂ ਨੂੰ ਦੇਣ ਦਾ ਹੀ ਹੋਊ, ਕਿਉਂ ਇਹੀ ਸਵੇਰੇ ਉੱਠਦੇ ਨੇ, ਇਹੀ ਬ੍ਰਾਹਮਣ ਵਾਲਾ ਕੰਮ ਹੈ ਜਿਹੜਾ ਅਸੀਂ ਕਰਦੇ ਹਾਂ, ਪਾਠ ਕਰਦੇ ਹਾਂ, ਇਹ ਤਾਂ ਬ੍ਰਾਹਮਣ ਦਾ ਕੰਮ ਹੈ ਪੂਜਾ ਪਾਠ ਕਰਨਾ, ਛੱਤਰੀ ਦਾ ਤਾਂ ਕੰਮ ਹੀ ਨਹੀਂ, ਛੱਤਰੀ ਵਾਲਾ ਕੰਮ ਔਰ ਬ੍ਰਾਹਮਣ ਵਾਲਾ ਕੰਮ ਦੋਵੇਂ ਡਿਊਟੀਆਂ ਖਾਲਸਾ ਕਰਦੇ, ਇਸ ਕਰਕੇ ਤੂੰ ਤਾਂ ਹੁਣ ਹੱਕਦਾਰ ਹੀ ਨਹੀਂ ਰਿਹਾ, ਇਹਦਾ ਹੱਕਦਾਰ ਇਹ ਨੇ, ਆਗੇ ਫਲਾ ਅੱਗੇ ਵਾਸਤੇ ਫੜੂਗਾ, ਤਾਂ ਫਲਾ ਇਹ ਨਹੀਂ ਕੋ ਦਿਓ, ਔਰ ਆਣ ਕੋ ਦਾਨ ਨਾ ਲਾਗਤ ਨੀਕੋ, ਹੋਰ ਨੂੰ ਦਿੱਤਾ ਹੋਇਆ ਦਾਨ ਨਹੀਂ ਚੰਗਾ ਲੱਗਣਾ, ਦਰਗਾਹ 'ਚ ਮਨਜ਼ੂਰ ਨਹੀਂ ਹੋਣਾ, ਸਮਝੇ, ਭੋਗ ਰਹਿ ਮੂੰਹ ਤਨਤੇ ਬਨਤੇ ਸਿਰ ਲਾਉਂ ਤਨਤੇ ਸਭ ਹੀ ਇਹ ਨਹੀਂ ਕੋ, ਉੱਥੇ ਉਹ ਕਹਿੰਦੇ ਨੇ ਹਾਂ ਇੱਕ ਪੰਕਤੀ ਆ ਗਈ, ਆਗੇ ਫਲਾ ਇਹ ਨਹੀਂ ਕੋ ਦਿਓ, ਜਗ ਮੂੰਹ ਜਸ ਔਰ ਦਿਓ ਸਭ ਫੀਕੋ, ਆਹ ਸੀ ਪੰਕਤੀ, ਅਸਲ ਜਗ 'ਚ ਹੋਰ ਨੂੰ ਦਿੱਤਾ ਹੋਇਆ ਵੀ ਜਸ ਹੋਊ, ਪਰ ਉਹ ਫਿੱਕਾ ਜਸ ਹੋਊਗਾ, ਫਿੱਕਾ ਉਹ ਹੰਕਾਰ 'ਚ ਬਦਲ ਜੂਗਾ, ਫਿੱਕਾ ਜਸ ਉੱਥੇ ਜਸ ਫੀਕੋ ਕਹਿ ਰਹੇ ਨੇ, ਇੱਥੇ ਜਸ ਕੀ ਕਹਿ ਰਹੇ ਨੇ,
ਪਾਵਨ ਪ੍ਰਸਿੱਧੀ ਪਰਮੰਗ ਪਨੀਰ,
ਪ੍ਰਸਿੱਧੀ ਪਾਵਨ ਪ੍ਰਸਿੱਧੀ ਕਹਿ ਰਹੇ ਨੇ, ਇੱਕੋ ਆਦਮੀ ਦੀਆਂ ਦੋ ਗੱਲਾਂ ਲਿਖੀਆਂ ਹੋਈਆਂ ਨੇ, ਪੰਡਿਤ 'ਤੇ ਲਿਖੀ ਹੋਈ ਗੱਲ ਹੈ, ਪੰਡਿਤ ਨੂੰ ਪਤਾ ਵੀ ਇੱਥੇ ਮੈਂ ਕੀ ਲਿਖਣਾ ਉੱਥੇ ਕੀ ਲਿਖਣਾ, ਇਹ ਪੰਡਿਤ ਦੇ ਲੈਵਲ ਦਾ ਗਿਆਨ ਹੈ, ਉੱਥੇ ਕੀ ਲਿਖਿਆ ਇੱਥੇ ਕੀ ਲਿਖਿਆ, ਪਾਵਨ ਪ੍ਰਸਿੱਧੀ ਹੈ, ਇੱਕ ਜੱਗ ਦੇ ਵਿੱਚ ਜਸ ਹੈ, ਸੰਸਾਰੀ ਜਸ ਹੈ, ਇਹ ਨਿਰਾਕਾਰੀ ਉਹ ਜਸ ਹੈ, ਇੱਥੇ ਨਹੀਂ ਲੋੜ ਹੈ, ਇੱਥੇ ਦੁਨੀਆ ਜਸ ਕਰੇ ਆਪ ਜਸ ਕਰੇ ਕੋਈ ਫਰਕ ਨਹੀਂ ਪੈਂਦਾ, ਜਸ ਜਿਹੜਾ ਦਰਗਾਹ 'ਚ ਹੋਊਗਾ ਉਹ ਫਾਈਨਲ ਹੈ, ਆਪ ਜਸ ਹੋਊ ਜਾਂ ਜਸ ਹੋਊ ਫਾਈਨਲ ਦਰਗਾਹ ਵਾਲਾ, ਸੰਸਾਰੀ ਜਸ ਆਪ ਜਸ ਦਾ ਤਾਂ ਜਿਹੜੇ ਗੁਰਮੁਖ ਉਹ ਗੌਰੇ ਨਹੀਂ ਕਰਦੇ, ਧਿਆਨ ਨਹੀਂ ਕਰਦੇ, ਇਹ ਕੋਈ ਫਾਈਨਲ ਥੋੜ੍ਹੀ ਹੈ, ਬਈ ਫਾਈਨਲ ਦੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ, ਫੈਸਲਾ ਤਾਂ ਫਾਈਨਲ ਦੀ ਗੱਲ ਦੱਸ। ਵਿਚਾਲੇ ਕੌਣ ਕਹਾਂ ਚਲੇ ਜਾਂਦਾ, ਕੌਣ ਪਿੱਛੇ ਆ ਜਾਂਦਾ, ਵਿਚਾਲੇ ਦਾ ਕੀ ਹੈ, ਫਾਈਨਲ ਦੇ ਵਿੱਚ ਕੀ ਹੈ, ਅੰਤ ਵਿੱਚ ਕੀ ਹੈ। ਹਾਂਜੀ,
ਆ ਜਾਣ ਬਾਹ ਅਨੁਭਵ ਅਜੀਤ,
ਆ ਜਾਣ ਬਾਹ ਦੂਰ ਦ੍ਰਿਸ਼ਟੀ ਵਾਲਾ
ਅਨੁਭਵ,
ਪੈ ਰਹਿਤ ਹੈ, ਪੈ ਰਹਿਤ ਹੀ ਦੂਰ ਦ੍ਰਿਸ਼ਟੀ ਹੋਊ, ਜਾਂ ਦੂਰ ਦ੍ਰਿਸ਼ਟੀ ਹੋ ਗਈ ਭੈ ਕਿੱਥੇ ਰਹਿ ਗਈ ਫਿਰ
ਅਨੁਭਵ।
ਹਾਂ, ਭਾਉ ਭਾਉ ਡਰ ਹੁੰਦਾ,
ਅਜੀਤ
ਅਜੀਤ ਹੈ, ਅਜੀਤ ਹੈ, ਅਜੀਤ ਕਿਉਂ ਆ, ਜਿਹਨੇ ਜੱਗ ਜਿੱਤ ਲਿਆ, ਜਿਹਨੇ ਆਪਣਾ ਮਨ ਜਿੱਤ ਲਿਆ, ਉਹ ਅਜੀਤ ਹੀ ਹੁੰਦਾ ਅਸਲ 'ਚ। ਅਜੀਤ ਕੌਣ ਹੈ, ਮਨ ਸਾਨੂੰ ਜਿੱਤਦਾ, ਮਨ ਮੂਹਰੇ ਹਾਰ ਮੰਨਦਾ ਹਰ ਕੋਈ। ਦੁਨੀਆਂ ਦੇ ਵਿੱਚ ਲੋਕ ਕਿਹੜਾ ਰੋਜ਼ ਜਾ ਕੇ ਜੰਗਾਂ ਲੜਦੇ ਨੇ, ਪਰ ਮਨ ਦੇ ਮੂਹਰੇ ਰੋਜ਼ ਹਾਰ ਮੰਨਦੇ ਨੇ, ਪੈਰ ਪੈਰ 'ਤੇ ਹਾਰ ਮੰਨਦਾ, ਕਹਿੰਦਾ ਵੀ ਮਨ ਨਹੀਂ ਮੰਨਦਾ, ਲੈ ਲਓ ਹਾਰ ਮੰਨ ਗਿਆ, ਮਨ ਨਹੀਂ ਮੰਨਦਾ, ਹਾਰ ਤੈ ਮੰਨ ਲਈ। ਅਜੀਤ ਉਹ ਆ ਜਿਹੜਾ ਮਨ ਨੂੰ ਜਿੱਤ ਲਵੇ ਆਪਣੇ ਨੂੰ, ਅਸਲ ਦੇ ਵਿੱਚ ਜਿਹੜਾ ਮਨ ਤੋਂ ਪੈਰ ਪੈਂਦਾ ਹਾਰੀ ਜਾਂਦਾ, ਅਜੀਤ ਕਹਿੰਦਾ ਉਹ ਅਜੀਤ ਨਹੀਂ, ਮਨ ਜਿੱਤੇ ਤਾਂ ਅਜੀਤ ਹੈ, ਮਨ ਜਿੱਤੇ ਜਗਜੀਤ, ਜਿਹਨੇ ਜਗਜੀਤ ਲਿਆ ਆਪੇ ਅਜੀਤ ਹੈ। ਅਜੀਤ ਸ਼ਬਦ ਕਿਸ ਐਂਗਲ ਤੋਂ ਗੁਰਬਾਣੀ ਨੂੰ ਅਜੀਤ ਸ਼ਬਦ ਬਣਦੀ, ਅਜੀਤ ਕੌਣ ਹੈ, ਅਜੀਤ ਕੌਣ ਹੁੰਦਾ ਹੈ, ਅਜੀਤ ਉਹ ਹੈ ਜਿਹਨੇ ਮਨ ਜਿੱਤਿਆ ਹੋਇਆ, ਪਰ ਨਾ ਅਜੀਤ ਨਹੀਂ ਹੋ ਸਕਦਾ। ਹਾਂਜੀ,
ਪਰਮ ਪ੍ਰਸਿੱਧ ਪੂਰਨ ਪੁਰਾਣ,
ਪਰਮ ਪ੍ਰਸਿੱਧ ਪ੍ਰਸਿੱਧੀ ਹੈ,
ਪੁਰਾਣ
ਪੂਰਨ ਪ੍ਰਾਣ,
ਪੂਰਨ
ਪ੍ਰਾਣ, ਪੂਰਨਤਾ ਹੈ ਉਹਦੀ, ਜਿਹੜੀ ਜ਼ਿੰਦਗੀ ਦੀ ਜਾਊ ਨਾ ਸਾਰੀ ਜ਼ਿੰਦਗੀ, ਜ਼ਿੰਦਗੀ ਹਰ ਇੱਕ ਆਦਮੀ ਦੀ ਜ਼ਿੰਦਗੀ ਇੱਕ ਸਾਖੀ ਹੈ, ਉਹਦੀ ਜ਼ਿੰਦਗੀ, ਉਹਦੀ ਜ਼ਿੰਦਗੀ ਇੱਕ ਕਹਾਣੀ ਹੈ, ਹਰ ਆਦਮੀ ਦੀ ਜ਼ਿੰਦਗੀ ਇੱਕ ਕਹਾਣੀ ਹੈ, ਸਾਖੀ ਹੈ, ਪੂਰਨਤਾ ਉਹਦੀ ਜੀਵਨ ਦੇ ਸਾਰੇ ਵਿੱਚ ਪੂਰਨਤਾ ਚਲੀ ਜਾਊਗੀ, ਕਿਤੇ ਵੀ ਜਾ ਕੇ ਉਹਦੇ ਜੀਵਨ ਦੇ ਵਿੱਚ ਘਾਟ ਨਹੀਂ ਆਉਣੀ, ਲਿਓ ਨਹੀਂ ਲੱਥਣੀ ਗੱਡੀ ਕਿਤੇ ਵੀ ਉਹਦੀ, ਜਿਹਦੀ ਗੱਡੀ ਕਿਤੇ ਲਿਓ ਲੱਥ ਜਾਏ ਨਾ, ਉਹ 'ਚ ਪੂਰਨਤਾ ਆ ਗਈ, ਸਲਿੱਪ ਹੋ ਜਾ ਕੇ ਤੋਂ ਭੱਜਿਆ ਜਾਂਦਾ, ਠੋਕਰ ਖਾ ਕੇ ਗਿਰ ਜਾਵੇ ਕਿਤੇ ਗਿੱਲੇ, ਦੇਖੋ ਨਾ ਗਿੱਲਾ ਵੀ ਆਉਣਾ, ਉੱਚਾ ਨੀਵਾਂ ਖੱਡਾ ਵੀ ਆਉਣਾ, ਅਪਸ ਐਂਡ ਡਾਊਨਸ ਵੀ ਆਉਣੇ ਨੇ, ਕਿਤੋਂ ਵੀ ਸਲਿੱਪ ਹੋ ਕੇ ਜੇ ਉਹਦਾ ਭਰੋਸਾ ਟੁੱਟ ਜਾਏ, ਯਕੀਨ ਟੁੱਟ ਜਾਏ, ਮਨ ਡੋਲ ਜਾਏ, ਉਹ ਪੂਰਨਤਾ ਨਹੀਂ ਰਹਿੰਦੀ, ਬਸ ਉਹ 'ਚ ਪੂਰਨਤਾ ਨਹੀਂ ਰਹਿੰਦੀ, ਜਿੱਥੇ ਮਨ ਡੋਲ ਜਾ ਉੱਥੇ ਪੂਰਨਤਾ ਨਹੀਂ ਰਹਿੰਦੀ, ਕਮੀ ਆ ਜਾਂਦੀ ਹੈ, ਉੱਥੇ ਫਿਰ ਜੋੜ ਲੱਗਣਾ, ਫਿਰ ਟਾਂਕਾ ਉੱਥੇ ਲਾਉਣਾ ਪੈਣਾ,
ਰਾਜਾਨ ਰਾਜ ਭੋਗੀ ਮਹਾਨ,
ਰਾਜਾਨ ਰਾਜ ਭੋਗੀ ਮਹਾਨ, ਦੇਖੋ ਇੱਥੇ ਭੋਗੀ ਕਹਿਤਾ, ਰਾਜਾਨ ਰਾਜ ਹੈ ਜਿਹੜਾ, ਭੋਗੀ ਮਹਾਨ ਵੀ ਉਹੀ ਹੈ, ਉਹਦਾ ਕੀ ਹੈ, ਉਹਦੀ ਉਹ ਖੁਰਾਕ ਹੈ ਜਿਹੜਾ ਸਾਰੇ ਸੰਸਾਰ ਦੀ ਖੁਰਾਕ ਨਹੀਂ ਹੈ, ਉਹਦਾ ਗਿਆਨ ਭੋਜਨ ਹੈ, ਖਾਂਦਾ ਕੋਈ ਸੱਚ ਖਾਣਾ ਹੈ, ਸੱਚ ਦਾ ਕੌੜਾ ਲੱਗਦਾ ਲੋਕਾਂ ਨੂੰ, ਸੱਚ ਖਾਣ ਵਾਲਾ ਮਹਾਨ ਭੋਗੀ ਹੈ, ਸੱਚ ਖਾਣਾ ਔਰ ਸੱਚ ਪਹਿਨਣ ਵਾਲਾ ਮਹਾਨ ਭੋਗੀ, ਅਤੇ ਭੋਗੀ ਵੀ ਹੋਵੇ ਮਹਾਨ ਹੋਵੇ, ਭੋਗੀ ਹੋਵੇ ਉਹ ਵੀ ਮਹਾਨ ਹੋਵੇ, ਦੇਖੋ ਭੋਗੀ ਵੀ ਹੈ ਮਹਾਨ ਵੀ ਹੈ,
ਰਾਜਾਨ ਰਾਜ ਭੋਗੀ ਮਹਾਨ,
ਭੋਗੀ ਨੂੰ ਤਾਂ ਨਿੰਦਿਆ ਹੋਇਆ, ਭੋਗੀ ਦਾ ਨਿੰਦਿਆ ਹੋਇਆ, ਭੋਗੀ ਮਾਇਆ, ਮਾਇਆ ਵਾਲੇ ਭੋਗੀ ਨੇ ਜਿਹੜੇ ਉਹ ਹੋਰ ਨੇ, ਜਿਹੜੇ ਮਹਾਨ ਨੇ ਤਾਂ ਹੀ ਤਾਂ ਮਾਇਆ 'ਚੋਂ ਕੁਛ ਨਹੀਂ ਖਾ ਰਿਹਾ, ਉਹ ਜਿਹੜੀ ਚੀਜ਼ ਖਾਣੀ ਚਾਹੁੰਦਾ ਉਹ ਲੱਭ ਨਹੀਂ ਰਹੀ ਸੰਸਾਰ 'ਚ, ਤਾਂ ਮਹਾਨ ਭੋਗੀ ਹੈ, ਸੰਸਾਰ 'ਚ ਹੈ ਨਹੀਂ ਉਹ ਚੀਜ਼, ਇਸ ਕਰਕੇ ਸੰਸਾਰ ਤੋਂ ਪ੍ਰਭਾਵਿਤ ਨਹੀਂ ਹੋ ਰਿਹਾ ਦੱਤਾਤਰਾ, ਉਹਨੂੰ ਜੋ ਉਹਦੀ ਖੁਰਾਕ ਹੈ ਸੰਸਾਰ 'ਚ ਨਹੀਂ ਹੈ, ਇਸ ਕਰਕੇ ਮਹਾਨ ਭੋਗੀ ਹੈ, ਉਹ ਸੰਸਾਰ 'ਚ ਹੈ ਹੀ ਨਹੀਂ, ਉਹਦੇ ਖਾਣੇ ਵਾਲੀ ਚੀਜ਼ ਨਹੀਂ ਹੈ ਸੰਸਾਰ 'ਚ, ਆਤਮਾ ਦੇ ਖਾਣੇ ਵਾਲੀ ਦੀ ਗੱਲ ਹੈ, ਸਰੀਰ ਦੇ ਖਾਣ ਵਾਲੀ ਦੀ ਗੱਲ ਨਹੀਂ ਹੈ। ਉਹਦੇ ਖਾਣ ਵਾਲੀ ਮੈਂ ਕਿਹਾ, ਉਹਦਾ ਮਤਲਬ ਆਤਮਾ ਦੇ ਖਾਣ ਵਾਲੀ, ਜਿਹਦਾ ਉਹਦੇ ਸਰੀਰ ਦੀ ਲਾਓਗੇ, ਜੇ ਉਹਦੇ ਸਰੀਰ ਦੀ ਲਾਓਗੇ ਤੁਸੀਂ ਅਰਥ, ਫਿਰ ਤੁਹਾਡੇ ਆਪਣੀ ਅਕਲ ਦੇ ਲੈਵਲ ਦੀ ਗੱਲ ਹੈ ਵੀ ਸਰੀਰ ਨੂੰ ਔਰ ਆਤਮਾ ਨੂੰ ਅੱਡ ਅੱਡ ਤੁਸੀਂ ਜਾਣਦੇ ਹੀ ਨਹੀਂ ਕੀ ਹੁੰਦਾ, ਭਾਸ਼ਾ ਦਾ ਹੀ ਨਹੀਂ ਫਰਕ ਜਾਣਦੇ। ਕਹਿਵੇ ਮਾਹੇ ਬਵੇਕ, ਬੋਲਣ 'ਚ ਬਵੇਕ ਔਰ ਅਬਵੇਕ ਦਾ ਪਤਾ ਲੱਗ ਜਾਂਦਾ, ਗੱਲ ਕਹਿਣ 'ਚ ਬਵੇਕ ਔਰ ਅਬਵੇਕ ਦਾ ਪਤਾ ਲੱਗਣਾ। ਫਿਰ ਬਵੇਕ ਦੀ ਗੱਲ ਕਹੀ ਹੋਈ ਹੈ, ਅਸੀਂ ਇਹਨੂੰ ਅਬਵੇਕ ਬਣਾ ਲੈਣਾ। ਗੱਲ ਬਵੇਕ ਬੁੱਧ ਦੀ ਕਹੀ ਹੋਈ ਹੈ, ਸਮਝਣ ਵਾਲੀ ਅਵਵੇਕੀ ਬੁੱਧੀ ਹੈ, ਉਹ ਆਪਣੇ ਅਰਥ ਲਾ ਲੈਂਦੀ। ਕੋਈ ਕਹੂ ਉਹਦੀ ਕਿਉਂ ਨਹੀਂ ਸੀ ਖੁਰਾਕ, ਪਾਣੀ ਵੀ ਪੀਂਦਾ ਸੀ, ਸੰਸਾਰੀ ਪਦਾਰਥ ਖਾਂਦਾ ਸੀ, ਉਹ ਨਹੀਂ ਸੀ ਖਾਂਦਾ, ਸਰੀਰ ਖਾਂਦਾ ਸੀ ਉਹਦਾ। ਪੈਟਰੋਲ ਤਾਂ ਹੁਣ ਗੱਡੀ 'ਚ ਪਾਉਣਾ ਜਾ ਕੇ ਆਦਮੀ ਨੇ ਥੋੜ੍ਹੀ ਪੀਣਾ, ਡਰਾਈਵਰ ਨੇ, ਜੇ ਹੁਣ ਡੀਜ਼ਲ ਹੈ ਪੈਟਰੋਲ ਪਵਾਊਗਾ ਜਾ ਕੇ ਪੰਪ 'ਤੇ, ਗੱਡੀ ਦਾ ਡੀਜ਼ਲ ਪੈਟਰੋਲ ਪੰਪ ਪਵਾਊਗਾ, ਸਕੂਟਰ 'ਚ ਆਪ ਹੋਟਲ 'ਤੇ ਬੈਠ ਕੇ ਉੱਥੇ ਖਾਊਗਾ, ਉਹ ਆਪਣੇ ਸਰੀਰ ਕਰਕੇ ਉੱਥੇ ਕੋਈ ਗਿਆਨ ਦੀ ਗੱਲ ਚੱਲੂ, ਆਤਮਾ ਦਾ ਖੁਰਾਕ ਹੋਜੂ। ਖੁਰਾਕਾਂ ਤਾਂ ਤਿੰਨ ਹੋ ਗਈਆਂ ਇੱਥੇ, ਖੁਰਾਕਾਂ ਤਾਂ ਤਿੰਨ ਹੋ ਗਈਆਂ, ਕਿ ਇੱਕ ਹੋਰ ਵਾਹਣ ਹੋਰ ਲੈ ਲਿਆ ਨਾ ਅੰਦਰ ਸਰੀਰ ਤੋਂ ਇਲਾਵਾ, ਉਹ ਸਰੀਰ ਵਾਸਤੇ ਵਾਹਣ ਲੈ ਲਿਆ। ਸਰੀਰ ਆਪਣੇ ਆਪ 'ਚ ਵਾਹਣ ਸੀ ਦਿੱਤਾ ਹੋਇਆ ਆਤਮਾ ਨੂੰ, ਉਹਨੇ ਆਪਣਾ ਸਰੀਰ ਨੇ ਵਾਹਣ ਇੱਕ ਹੋਰ ਬਣਾ ਲਿਆ, ਤਾਂ ਦੋ ਦੀ ਖੁਰਾਕ ਦੀ ਲੋੜ ਪੈ ਗਈ, ਸਰੀਰ ਦੀ ਖੁਰਾਕ ਦੀ ਵੀ ਲੋੜ ਪੈ ਗਈ, ਉਹਨੇ ਡਰਾਈਵਿੰਗ ਕੀਤੀ ਹੈ ਤਾਂ ਉਹ ਤਾਂ ਡੀਜ਼ਲ ਪੈਟਰੋਲ ਦੀ ਵੀ ਲੋੜ ਪੈ ਗਈ, ਡਬਲ ਖਰਚਾ ਸ਼ੁਰੂ ਕਰ ਲਿਆ ਇਹਨੇ, ਖਰਚਾ ਡਬਲ ਕਰ ਲਿਆ, ਤਾਂ ਫਿਰ ਦੁਖੀ ਨਾ ਹੋਈ, ਸੁਖੀ ਸੁਖੀ ਕਿਵੇਂ ਹੋਜੂਗਾ, ਲੋੜਾਂ ਤਾਂ ਵਧਾ ਲਈ, ਫਿਰ ਸੁੱਖ ਭਾਲਦਾ। ਹਾਂਜੀ,
ਅਣਛਿਜ ਤੇਜ ਅਣਭੈ ਪ੍ਰਕਾਸ਼,
ਅਣਛਿਜ ਤੇਜ, ਤੇਜ ਜਿਹੜਾ ਹੈ ਛਿੱਜਦਾ ਨਹੀਂ ਹੈ, ਛਿੱਜਣਾ ਜਿਵੇਂ ਵੋਲਟੇਜ ਘੱਟ ਵੱਧ ਜਾਂਦੀ ਹੈ, ਜੇ ਘੱਟਦੀ ਹੈ ਵੋਲਟੇਜ ਛਿੱਜ ਜਾਂਦਾ ਤੇਜ, ਘੱਟ ਜਾਂਦਾ ਤੇਜ, ਕਮਜ਼ੋਰ ਪੈ ਜਾਂਦਾ, ਛਿੱਜਣਾ ਹੁੰਦਾ ਕਮਜ਼ੋਰ ਪੈ ਜਾਣਾ, ਜਿੱਥੋਂ ਕੱਪੜਾ ਛਿੱਜ ਜਿਵੇਂ ਕਮਜ਼ੋਰ ਪੈ ਜਾਂਦਾ ਨਾ, ਛੇਤੀ ਪੜ ਜਾਂਦਾ, ਅਣਛਿੱਜ
ਤੇਜ ਅਣਭੈ ਪ੍ਰਕਾਸ਼,
ਅਣਭੈ ਪ੍ਰਕਾਸ਼, ਪ੍ਰਕਾਸ਼ ਹੈ, ਭੈ ਭੀਤ ਨਹੀਂ ਨਾ, ਭੈ ਭੀਤ ਹੋ ਕੇ ਹੀ ਤੇਜ ਛਿੱਜਦਾ ਹੁੰਦਾ, ਭੈ ਕਹਿੰਦਾ ਚਿਹਰਾ ਫਿੱਕਾ ਪੈ ਗਿਆ, ਫਿੱਕਾ ਕਹਿੰਦੇ ਪੈਂਦਾ ਭੈ ਨਾਲ, ਫਿੱਕਾ ਪੈਂਦਾ ਭੈ ਨਾਲ, ਫਿੱਕਾ ਨਹੀਂ ਪੈਂਦਾ ਤੇਜ, ਕਿਉਂਕਿ ਭੈ ਹੈ ਨਹੀਂ ਕਿਸੇ ਦੀ।
ਖੜਗਣ ਸਪੰਨ ਪਰਮੰ ਪ੍ਰਭਾਸ,
ਖੜਗਮ
ਖੜਗਣ ਸਪੰਨ
ਸੰਪੰਨ, ਉਹ ਤਾਂ ਤਲਵਾਰਧਾਰੀ ਹੈ ਨਹੀਂ, ਖੜਗਣ ਸੰਪੰਨ ਕਹਿੰਦੇ ਕਹਿਤਾ, ਉਹਦੇ ਜੋਗੀ ਉਹਦੇ ਤਲਵਾਰ ਪਾਈ ਨਹੀਂ ਹੋਈ ਕਿਤੇ, ਦੱਸੀ ਇਹ ਖੜਗ ਕਿਹੜੀ ਹੈ, ਗਿਆਨ ਖੜਗ ਹੈ ਉਹਦੇ ਕੋਲ, ਚਰਚਾ ਨਹੀਂ ਕੋਈ ਕਰ ਸਕਦਾ ਆ ਕੇ ਉਹਦੇ ਨਾਲ, ਐਂ ਨਹੀਂ ਹੈਗਾ ਵੀ ਹਰੇਕ ਆਦਮੀ ਨੂੰ ਚਰਚਾ ਕਰਕੇ ਉਹਦੇ ਨਾਲ ਚਰਚਾ ਕਰਕੇ ਬਈ ਉਹਨੂੰ ਕਿਸੇ ਗੱਲੋਂ, ਚਰਚਾ ਕਰਦਾ ਹੀ ਨਹੀਂ ਕੋਈ ਉਹਦੇ ਨਾਲ, ਚਿਹਰੇ 'ਤੇ ਹੀ ਇੰਨਾ ਪ੍ਰਭਾਵ ਹੈ, ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਆ ਕੇ ਬੋਲ, ਕਿਉਂਕਿ ਉਹਦੇ ਕੋਲ ਵਿਵੇਕ ਬੁੱਧ, ਉਹਦੇ ਕੋਲ ਬੁੱਧ ਹੈ, ਵਿਵੇਕ ਬੁੱਧੀ ਨਹੀਂ ਤਾਂ ਬੁੱਧ ਹੈ, ਪੂਰਨ ਬੁੱਧ ਹੈ, ਸੰਸਾਰੀ ਲੋਕਾਂ ਨਾਲੋਂ ਬੁੱਧ ਉਹਦੀ ਸੰਪੰਨ।
ਪਰਮੰ ਪ੍ਰਭਾਸ,
ਉਹਦਾ ਪ੍ਰਭਾਵ ਦੱਸਦੀ ਹੈ ਬੁੱਧੀ, ਬੁੱਧੀ ਦਾ ਪ੍ਰਭਾਵ ਚਿਹਰੇ ਤੋਂ ਪਤਾ ਲੱਗਦਾ, ਸਿਆਣੇ ਬੰਦੇ ਦਾ ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਵੀ ਆਦਮੀ ਕਾਬਲ ਹੈ, ਜਿਹੜੇ ਬੰਦੇ ਕਾਬਲ ਹੁੰਦੇ ਨੇ, ਜੱਜ ਹੋਣ ਕਾਬਲ, ਵਕੀਲ ਹੋਣ ਕਾਬਲ, ਕਾਬਲ ਆਦਮੀ ਦਾ ਸ਼ਕਲੇ ਦੱਸ ਦਿੰਦੀ ਹੈ, ਉਹਦੇ ਤੁਰਨ ਦਾ ਤਰੀਕਾ, ਖੜਨ ਦਾ ਤਰੀਕਾ, ਦੇਖਣ ਦਾ ਤਰੀਕੇ ਤੋਂ ਵੀ ਪਤਾ ਲੱਗ ਜਾਂਦਾ ਹੈ ਵੀ ਆਦਮੀ ਕਾਬਲ ਹੈ, ਸਿਆਣੇ ਨਿਆਣੇ ਛੋਟੇ ਛੋਟੇ ਨੂੰ ਦੇਖ ਲੈਂਦੇ ਨੇ ਵੀ ਇਹ ਬੜਾ ਹੋ ਕੇ ਕਿਹਾ ਜਿਹਾ ਹੋਊਗਾ, ਦੱਸਦਾ ਹੈ ਅੰਤਲਾ ਨਕਸ਼ਾ, ਦੱਸਦਾ ਆਤਮਾ ਦਾ ਨਕਸ਼ਾ, ਸਰੀਰ ਤੋਂ ਪਤਾ ਲੱਗਦਾ, ਸਿਆਣੇ ਬੰਦੇ ਪੜ੍ਹ ਲੈਂਦੇ ਨੇ, ਸਿਆਣੇ ਬੰਦੇ ਪੜ੍ਹ ਲੈਂਦੇ। ਹਾਂਜੀ,
ਆਵਾ ਅਨੰਤ ਬਰਨੀ ਨਾ ਜਾਏ,
ਆਵਾ ਅਨੰਤ, ਅਨੰਤ ਆਵਾ, ਜਿਹੜਾ ਚਿਹਰੇ ਦੇ ਉੱਤੇ ਉਹਦੇ ਦੂਰ ਹੈ,
ਬਰਨੀ ਨਾ ਜਾਏ,
ਬਰਨਣ ਤੋਂ ਪਰੇ, ਇੰਨੀ ਹੈ ਉਹਦਾ, ਇੰਨਾ ਪ੍ਰਭਾਵ ਦੇ ਰਿਹਾ ਲੋਕਾਂ ਨੂੰ, ਲੋਕਾਂ 'ਤੇ ਇੰਨਾ ਪ੍ਰਭਾਵ ਪੈ ਰਿਹਾ, ਜਲਾਲ ਹੈ ਚਿਹਰੇ 'ਤੇ, ਉਰਦੂ ਦਾ ਲਫ਼ਜ਼ ਜਲਾਲ, ਇੰਨਾ ਤੇਜ਼ ਜਲਾਲ ਹੈ, ਇੰਨਾ ਪ੍ਰਚੰਡ ਹੈ ਚਿਹਰਾ ਕਿ ਝਾਕ ਨਹੀਂ ਸਕਦਾ, ਬੋਲਣ ਤੋਂ ਪਰੇ।
ਫਿਰ ਫਿਰੋ ਸਰਬ ਮਤ ਕੋ ਚਲਾਏ,
ਫਿਰ ਫਿਰੋ ਸਰਬ ਮਤ ਕੋ ਚਲਾਏ, ਸਾਰੀਆਂ ਹੀ ਮਤਾਂ ਤਾਂ ਬਹੁਤ ਹੁੰਦੀਆਂ ਸੰਸਾਰ 'ਚ, ਇੱਕ ਮਤ ਹੁੰਦੇ ਨਹੀਂ ਲੋਕ, ਪਰ ਸਾਰੀਆਂ ਮਤਾਂ ਦੇ ਆਦਮੀ ਆ ਕੇ ਉਹਦੇ ਅੱਗੇ ਨਮਸਕਾਰ ਕਰ ਦਿੰਦੇ ਨੇ, ਸਾਰੀਆਂ ਹੀ ਮਗਰ ਹੋਏ ਲੱਗ ਲਏ ਚਲਾਏ, ਸਾਰਿਆਂ ਦਾ ਹੀ ਆਗੂ ਬਣ ਮੰਨੇ, ਜਿਹੜਾ ਚਲਾ ਰਿਹਾ ਆਗੂ ਹੁੰਦਾ ਨਾ, ਸਾਰਿਆਂ ਨੇ ਆਗੂ ਮੰਨ ਲਿਆ ਉਹਨੂੰ, ਦੂਈ ਮਤ ਦੂਈ ਦਾ ਵਿਰੋਧ ਕਰਦੀ ਹੁੰਦੀ ਹੈ ਨਹੀਂ, ਆ ਕੇ ਸਵਾਲ ਪੁੱਛਣਗੇ ਚਰਚਾ ਕਰਨਗੇ, ਨਾ ਨਾ ਦੂਈ ਮਤ ਵਾਲਾ ਆ ਕੇ ਚਰਚਾ ਹੀ ਨਹੀਂ ਕਰਦਾ, ਉਹਦੇ ਨਾਲ ਖੜਗਣ ਸੰਪੰਨ ਕਿਹਾ ਨਾ, ਚਰਚਾ ਕਰਦੇ ਨਹੀਂ, ਆਗੂ ਮੰਨ ਕੇ ਚੱਲ ਪੈਂਦੇ ਨੇ, ਭੇਖ ਚਾਹੇ ਉਹ ਆਪਣਾ ਹੀ ਰੱਖਦੇ ਨੇ, ਭੇਖ ਤਾਂ ਗੁਰਮਤਿ ਵੀ ਨਹੀਂ ਕਹਿੰਦੀ ਬਦਲ ਨੂੰ ਕਿਸੇ ਨੂੰ, ਭੇਖ ਬਦਲ ਨੂੰ ਨਹੀਂ ਕਹਿੰਦੀ, ਵਿਚਾਰਧਾਰਾ ਬਦਲ ਨੂੰ ਕਹਿੰਦੀ, ਵਿਚਾਰਧਾਰਾ ਬਦਲ ਨੂੰ ਵੀ ਨਹੀਂ ਕਹਿੰਦੀ, ਵਿਚਾਰਧਾਰਾ ਦੇ ਵਿੱਚ ਸੰਸ਼ੋਧਨ ਕਰਨ ਨੂੰ ਕਹਿੰਦੀ, ਸਾਰੀਆਂ ਵਿਚਾਰਧਾਰਾ ਵੀ ਕਹਿੰਦੀਆਂ ਨੇ ਵੀ ਨੇਕ ਇਨਸਾਨ ਬਣਨਾ ਚਾਹੀਦਾ, ਇਨਸਾਨ ਦੇ ਵਿੱਚ ਗੁਣ ਚਾਹੀਦੇ ਨੇ, ਸਾਰੇ ਹੀ ਕਹਿੰਦੇ ਨੇ, ਉਹ ਜਿੱਥੋਂ ਗੁਣ ਔਗਣ ਪੈਦਾ ਹੁੰਦੇ ਨੇ ਜਿਹੜੇ ਕਾਰਨ ਨੇ, ਉਹ ਕਾਰਨ ਔਗਣ ਕੱਢਣ ਨੂੰ ਕਹਿੰਦੀ ਹੈ, ਗੁਰਬਾਣੀ ਸਲਾਹ ਦਿੰਦੀ ਵੀ ਇਹ ਕਾਰਨ ਹਟਾ ਦਿਓ, ਇਹ ਕਾਰਨਾਂ ਕਰਕੇ ਤੁਹਾਡਾ ਜਿਹੜਾ ਧਰਮ ਹੈ ਇਹ ਲੀਕ ਆਊਟ ਲੀਕੇਜ ਹੁੰਦੀ ਹੈ, ਗੁਣਾਂ ਦੀ ਲੀਕੇਜ ਹੁੰਦੀ ਹੈ ਇੱਥੋਂ, ਇਹ ਖੱਡ ਬੰਦ ਕਰ ਦਿਓ, ਕਿਤੇ ਪਾਣੀ ਜਾ ਰਿਹਾ ਆਪਣਾ, ਟਿਊਬਵੈੱਲ ਚੱਲਦਾ, ਖਾਲ ਦੇ ਵਿੱਚ ਖੱਡ ਕਿਤੇ ਪੈ ਰਹੀ ਹੈ, ਥੱਲੇ ਨੂੰ ਜਾ ਰਹੀ ਹੈ, ਉਹਨਾਂ ਪਾਣੀ ਗਾਹਾਂ ਘੱਟ ਜਾ ਰਿਹਾ, ਜੇ ਖੱਡਾਂ ਹੀ ਪਈ ਜਾਣ ਗਾਹਾਂ ਪਾਣੀ ਉਹਨਾਂ ਜਾਵੇ, ਟਿਊਬਵੈੱਲ ਚੱਲਦਾ ਰਹੂ ਗਾਹਾਂ ਪਾਣੀ ਜਾਣਾ ਨਹੀਂ, ਇਹੋ ਜਿਹਾ ਕੁਛ ਹੋ ਰਿਹਾ ਧਰਮਾਂ 'ਚ, ਇਹੋ ਜਿਹਾ ਕੁਛ ਹੋ ਰਿਹਾ, ਖੱਡਾਂ ਹੀ ਆਉਂਦੀਆਂ ਨੇ, ਗਾਹਾਂ ਤਾਂ ਬਣ ਜਾਂਦਾ ਹੀ ਨਹੀਂ, ਰਾਜ ਹੀ ਖਤਮ, ਔਗਣੇ ਇੰਨੇ ਨੇ, ਧਰਮ ਨੂੰ ਫਲ ਨਹੀਂ ਲੱਗ ਰਿਹਾ, ਬਿਮਾਰੀਆਂ ਹੀ ਆਉਂਦੀਆਂ ਨੇ, ਆਦਮੀ ਬਿਮਾਰੀਆਂ ਆਉਂਦੀਆਂ ਨੇ, ਜਿੰਨਾ ਮਰਜ਼ੀ ਖੁਰਾਕ ਖਾਈ ਜਾਵੇ ਵਧੂ ਕਿਵੇਂ, ਬੱਚਾ ਵਧੂ ਕਿਵੇਂ, ਹਾਂਜੀ,
ਸਭ ਹੂੰ ਬਖਾਣ ਜਹ ਨੇਤ ਨੇਤ,
ਸਾਰੇ ਜਿਹਨੂੰ ਨੇਤ ਨੇਤ ਕਹਿੰਦੇ ਨੇ,
ਅਕਲੰਕ ਰੂਪ ਆਭਾ ਅਮੇਤ,
ਇਉਂ ਸਮਝੋ ਜਿਹਨੂੰ ਨੇਤ ਨੇਤ ਕਹਿੰਦੇ ਨੇ ਲੋਕ, ਐਂ ਸਮਝਦੇ ਨੇ ਉਹ ਇਹੀ ਹੈ, ਇਹੋ ਜਿਹੀ ਆਭਾ ਹੈ ਇਹਦੀ, ਜਾਣੀ ਲੋਕ ਐਂ ਮੰਨਦੇ ਨੇ ਵੀ ਖਾਲੀ ਪਰਮੇਸ਼ਰ ਨੇ ਜਨਮੇ ਲੈ ਲਿਆ, ਕਈ ਵਾਰ ਐਂ ਹੁੰਦਾ ਵੀ ਇਹੋ ਜਿਹਾ ਆਦਮੀ ਕਦੇ ਪੈਦਾ ਤਾਂ ਹੋਇਆ ਨਹੀਂ ਹੈ, ਵੀ ਜਿਹਨੂੰ ਨੇਤ ਨੇਤ ਕਹਿੰਦੇ ਨੇ ਉਹੀ ਦੇ ਉਹੀ ਤਾਂ ਨਹੀਂ ਹੈ, ਕਿਤੇ ਸ਼ੰਕਾ ਪੈਦਾ ਹੋ ਗਈ, ਹੋ ਜਾਂਦੀ ਹੈ ਕਈ ਵਾਰ ਹੁੰਦੀ ਉਹ ਰਹਿੰਦੀ ਹੈ, ਸਾਡੇ ਪੈਦਾ ਕੀਤੀ ਹੋਈ ਹੈ, ਨਹੀਂ ਕਰਨ ਵਾਲੇ ਜਿਹੜੇ ਹੈ ਸਾਧ ਨੇ ਨਾ ਦੂਏ ਦੋ ਨੰਬਰ ਦੇ, ਕੁਛ ਨਹੀਂ ਗਿਆਨ ਹੁੰਦਾ ਲੇਕਿਨ ਸਾਧ ਆਪਣੇ ਆਪ ਨੂੰ ਮਹਾਂਪੁਰਸ਼ ਡਿਕਲੇਅਰ ਕਰਨਾ ਹੁੰਦਾ, ਉਹ ਇਹੋ ਜਿਹੀਆਂ ਸਾਖੀਆਂ ਕੱਢ ਲੈਂਦੇ ਨੇ, ਗੁਰੂ ਨਾਨਕ ਨੂੰ ਕਹੀ ਜਾਂਦੇ ਉਹ ਜਨਮ ਹੋਇਆ ਹੀ ਨਹੀਂ ਜੀ, ਉਹ ਤਾਂ ਸਰੀਰ ਥਾ ਹੀ ਨਹੀਂ ਉਹਨਾਂ ਦਾ, ਇਹੋ ਜਿਹੀਆਂ ਕੱਢ ਲੈਂਦੇ ਹੁੰਦੇ ਨੇ ਸਾਖੀ, ਉਹ ਨਿਰਾਕਾਰ ਸੀ ਆਪ ਨਾਰਾਇਣ ਕਲਾਧਾਰ ਜਗਮੇ, ਪਰ ਉਹਦੇ ਨਾਲ ਜੋੜਤਾ ਚੱਕ ਕੇ ਇੱਦਾਂ ਕਰਦੇ ਹੁੰਦੇ ਨੇ ਕਈ ਆਦਮੀ, ਕਈ ਘੱਟ ਬੁੱਧੀ ਵਾਲੇ ਹੀ ਇਹੋ ਜਿਹੀਆਂ ਗੱਲਾਂ ਕਰ ਸਕਦੇ ਹੁੰਦੇ ਨੇ ਲੋਕ, ਪੂਰੀ ਬੁੱਧੀ ਵਾਲਾ ਨਹੀਂ ਇਹੋ ਜਿਹੀ ਗੱਲ, ਜਿਉਂ ਜਿਉਂ ਬੁੱਧੀ ਡਿਵੈਲਪ ਹੁੰਦੀ ਹੈ ਉਹ ਸਰੀਰ ਨੂੰ ਆਰਾਮ ਤੁਹਾਨੂੰ ਅੱਡ ਅੱਡ ਕਰਕੇ ਦੇਖਦਾ, ਜਿਹੜੇ ਬਿਲਕੁਲ ਨਿਲ ਬੁੱਧੀ ਵਾਲੇ ਹੁੰਦੇ ਨੇ ਉਹ ਇੱਦਾਂ ਹੀ ਜੋੜ ਦਿੰਦੇ ਨੇ ਬਸ, ਨਹੀਂ ਜੀ ਹੋ ਸਕਦਾ, ਹੋ ਕਿਉਂ ਨਹੀਂ ਸਕਦਾ, ਆਹ ਦੇਖੋ ਤਾਂ ਹੋ ਗਿਆ, ਇਸ ਕਰਕੇ ਧਰਤੀ 'ਤੇ ਹੀ ਧਾਰ ਲੈਂਦੇ ਨੇ ਉਹਨੂੰ, ਅਜੂਨੀ ਨੂੰ ਅਜੂਨੀ 'ਚ ਮੰਨ ਬਣਾ ਦਿੰਦੇ ਨੇ, ਅਜੂਨੀ ਵਾਲਾ ਜਿਹੜਾ ਹੈ ਨਾ ਲੱਗਿਆ ਹੋਇਆ ਵੀ ਅਜੂਨੀ ਹੈ ਰਹਿੰਦਾ ਸਾਰੇ ਬੰਦੇ ਨੇ, ਉਹਨੂੰ ਤੋੜ ਕੇ ਅਜੂਨ 'ਚ ਬਣਾ ਦਿੰਦੇ ਨੇ, ਫਿਰ ਉਹਦੀ ਫੋਟੋ ਉਹਦੀ ਮੂਰਤੀ ਬਣਾ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਨੇ, ਪੂਜਾ 'ਤੇ ਉੱਥੇ ਆਪ ਬੈਠ ਜਾਂਦੇ ਨੇ, ਉੱਥੋਂ ਉਹਨਾਂ ਨੂੰ ਚੜਾਵਾ ਮਿਲਣ ਲੱਗ ਜਾਂਦਾ, ਦੁਕਾਨਦਾਰੀ 'ਚ ਲਾ ਲੈਂਦੇ ਨੇ, ਇਸ ਤਰੀਕੇ ਨਾਲ ਦੁਕਾਨਦਾਰੀਆਂ ਚਲਾਉਂਦੇ ਆ ਲੋਕ,
ਸਰਬੰ ਸਮ੍ਰਿਧ ਜੈ ਪਾਣ ਲਾਗ, ਸਰਬੰ ਸਮ੍ਰਿਧ ਜੈ ਪਾਣ ਲਾਗ,
ਜਿਹੜੇ ਉਹਦੇ ਪੈਰ ਹੀ ਲੱਗਦੇ ਨੇ ਪਿੱਛੇ ਲੱਗਦੇ ਨੇ, ਜਿਹੜੇ ਜਿਹੜੇ ਵੀ ਉਹਦੇ ਨਾਲ ਜੁੜਦੇ ਨੇ ਉਹਨਾਂ ਦੇ ਵਿੱਚ ਵੀ ਸਮਰਿੱਧੀ ਗਿਆਨ ਪੈਦਾ ਹੋ ਰਿਹਾ, ਸਾਰੇ ਸਮਰਿੱਧ ਹੋ ਰਹੇ ਨੇ, ਗਿਆਨਵਾਨ ਹੋ ਰਹੇ ਨੇ, ਸਮਰਿੱਧੀ ਗਿਆਨਵਾਨ ਦਾ।
ਜਿਹ ਨਾਮ ਲੇ ਤਾਂ ਸਭ ਪਾਪ ਭਾਗ,
ਜਿਹਦੇ ਚਰਨਾਂ ਨਾਲ ਲੱਗੇ ਤੇ ਸਾਰੀ ਸਮਰਿੱਧੀ ਪੈਦਾ ਹੋ ਮਿਲ ਜਾਂਦੀ ਹੈ, ਹਰ ਪ੍ਰਕਾਰ ਦੀ ਸਮਰਿੱਧੀ।
ਜਿਹ ਨਾਮ ਲੇ ਸਭ ਪਾਪ ਭਾਗ,
ਜਿਹਦੇ ਨਾਮ ਲਏ ਤੇ ਸਾਰੇ ਪਾਪ ਭੱਜ ਜਾਂਦੇ ਨੇ। ਹਾਂ,
ਗੁਣਸੀਲ ਸਾਧ ਤਾਕੋ ਸੁਭਾਏ,
ਉਹਦੇ ਵਰਗੇ ਇਹਦੇ ਵਿੱਚ ਗੁਣ ਨੇ, ਦੱਤਾਤਰੇ ਦੇ ਉਹਦੇ ਵਰਗੇ ਗੁਣ ਨੇ।
ਗੁਣਸੀਲ ਸਾਧ ਤਾਕੋ ਸੁਭਾਏ,
ਉਹੋ ਜਿਹਾ ਹੀ ਸੁਭਾਅ ਹੈ, ਉਹੋ ਜਿਹਾ ਹੀ ਗੁਣ ਨੇ, ਯਾਨੀ ਪਰਮੇਸ਼ਰ ਵਰਗਾ ਹੀ ਗੁਣ ਨੇ, ਪਰਮੇਸ਼ਰ ਵਰਗਾ ਹੀ ਸੁਭਾਅ ਹੈ। ਉਹ ਪਰਮੇਸ਼ਰ ਦੇ ਨਾਂ ਲਏ ਤੇ ਸਾਰੇ ਉਹ ਪ੍ਰਾਰਥਨਾ ਮਿਲਦੇ ਨੇ, ਯਾਨੀ ਉਹ ਤਾਂ ਨਹੀਂ ਹੈ, ਉਹਦੇ ਵਰਗਾ ਸੁਭਾਅ ਜ਼ਰੂਰ ਹੈ।
ਬਿਨਤਾ
ਉਹਦੇ ਵਰਗੇ ਸ਼ੀਤਲ ਗੁਣ ਜ਼ਰੂਰ ਨੇ, ਸੀਲ ਗੁਣ ਨੇ, ਸ਼ੀਤਲ ਗੁਣ, ਇਹੋ ਜਿਹਾ ਗੁਣ ਨਹੀਂ ਹੈ ਜਿਹੜਾ ਦੂਏ ਨੂੰ ਘੂਰਨ ਵਾਲਾ ਹੋਵੇ, ਦੂਏ 'ਤੇ ਦਬਾਅ ਪਾਉਣ ਵਾਲਾ ਹੋਵੇ, ਦੂਏ ਨੂੰ ਸਪੋਰਟ ਦੇਣ ਵਾਲੇ ਗੁਣ ਨੇ, ਆਪਣੇ ਵਰਗਾ ਬਣਾਉਣ ਵਾਲੇ ਗੁਣ ਨੇ। ਜਿਹੜਾ ਦੂਸਰੇ ਨੂੰ ਆਪਣੇ ਵਰਗਾ ਬਣਾਉਣਾ, ਉਹ 'ਚੋਂ ਉਹ ਵੀ ਇਹ ਆਪਣੇ ਮੇਰੇ ਵਰਗਾ ਹੀ ਬਣ ਜਾਵੇ, ਉਹ ਸੀਲ ਗੁਣ ਹੈ। ਜਿਹੜਾ ਮੇਰੀ ਬਰਾਬਰੀ ਨਾ ਕਰ ਸਕੇ, ਕੋਈ ਕਰਨ ਦੀ ਜ਼ਰੂਰਤ ਨਾ ਕਰੇ, ਇਹ ਸੁਭਾਅ ਜਿਹੜਾ ਹੈਗਾ ਇਹ ਰੁੱਖਾਂ ਦਾ ਸੁਭਾਅ ਹੈ, ਰੁੱਖਾਂ 'ਚ ਉਗਣ ਹੁੰਦਾ। ਜੇ ਰੁੱਖਾਂ ਦੀ ਜਰਾਂਦ ਹੈ ਤਾਂ ਰੁੱਖ ਦਾ ਸੁਭਾਅ ਵੀ ਉਲਟਾ ਵੀ ਹੈ, ਰੁੱਖ ਦੇ ਥੱਲੇ ਛੋਟਾ ਰੁੱਖ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਰੁੱਖ ਜੂਰ ਦੇ ਵਿੱਚ ਆਇਆ ਹੋਇਆ, ਜੇ ਸੰਤ ਕਹੇ ਵੀ ਸਾਰੀ ਉਮਰ ਮੇਰਾ ਚੇਲਾ ਹੀ ਬਣਿਆ ਰਹੇ, ਉਹ ਤਾਂ ਇੱਕ ਵਿਰਛ ਵਾਲੀ ਜੂਨ ਦੇ ਵਿੱਚ ਹੈ। ਜਿਵੇਂ ਬਰੋਟਾ ਥੱਲੇ ਆਪਣੇ ਬਰੋਟਾ ਨਹੀਂ ਪੈਦਾ ਹੋਣ ਦਿੰਦਾ, ਕਦੇ ਕਦੇ ਕਿਸੇ ਬਰੋਟੇ ਥੱਲੇ ਤੁਸੀਂ ਬਰੋਟਾ ਉੱਗਿਆ ਨਹੀਂ ਦੇਖੋਗੇ, ਕਦੇ ਨਹੀਂ ਥੱਲੇ ਪੈਦਾ ਹੁੰਦਾ ਬਰੋਟਾ, ਥੱਲੇ ਬਰੋਟਾ, ਬਰੋਟਿਆਂ ਦੇ ਥੱਲੇ ਜੋਗੀ ਇਹ ਰਹਿੰਦੇ ਨੇ ਸਿੱਧ ਜਿਹੜੇ। ਇਸ ਕਰਕੇ ਇਹਨਾਂ ਦਾ ਸੁਭਾਅ ਕਰੂਰ ਹੈ। ਤ੍ਰਿਕੁਟੀ ਦੇ ਵਿੱਚ ਜਿਹੜੇ ਲੋਕ ਮੱਥੇ ਤ੍ਰਿਕੁਟੀ ਦੇ ਵਿੱਚ ਜਿਹੜੇ ਤਪੱਸਿਆ ਕਰਦੇ ਨੇ ਉਹ ਕਰੂਰ ਸੁਭਾਅ ਵਾਲੇ ਹੁੰਦੇ ਨੇ। ਮੱਥੇ ਤ੍ਰਿਕੁਟੀ ਦਿਸ਼ਟ ਕਰੂਰ, ਕੌੜਾ ਬੋਲਣ ਜੀਭਾ ਕੀ ਫੂਹੜ, ਫੂਹੜ ਬਾਣੀ ਵੀ ਉਹਨਾਂ ਦੀ ਠੀਕ ਨਹੀਂ, ਪੰਡਸਲਟ ਬੋਲ ਦਿੰਦੇ ਨੇ ਕਿਸੇ ਨੂੰ, ਹਰੇਕ ਦੀ ਬੇਇੱਜ਼ਤੀ ਕਰਦੇ ਨੇ, ਫੂਹੜ ਨੇ ਕਹਿੰਦੇ ਉਹਨਾਂ।
ਬਿਨਤਾਤ ਸ਼ਰਨ ਨਹਿਕੋ,
ਇਹ ਬਹੁਤ ਵੱਡਾ ਉਗਲ, ਹਾਲਾਂਕਿ ਦੱਤਾਤਰੇ ਤੋਂ ਚੱਲੀ ਹੋਈ ਹੈ ਪ੍ਰਣਾਲੀ ਜੋਗੀਆਂ ਦੀ, ਪਰ ਇੱਥੇ ਆ ਕੇ ਸਾਰਿਆਂ 'ਚ ਉਗਣ ਆ ਕੇ, ਦੱਤਾਤਰੇ ਦੇਖੋ ਗੁਣ ਨੇ ਇਹਨਾਂ 'ਚ ਉਗਣ ਸਾਰਿਆਂ 'ਚ। ਜਿਵੇਂ ਗੁਰਮੁਖਾਂ ਦੀ ਪ੍ਰਣਾਲੀ ਹੈ ਗੁਰੂ ਘਰ ਦੀ, ਗੁਰੂ ਨਾਨਕ ਦੀ, ਉਹ 'ਚ ਅੱਜ ਸਿੱਖ ਸਾਰੇ ਉਗਣ ਨੇ ਗੁਣ ਇੱਕ ਬਣੀ ਉੱਠੀ ਹੋ ਗਈ ਗੱਲ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਗੁਰੂ ਨਾਨਕ ਦੀ ਗੱਲ ਸਾਰਿਆਂ ਨੇ ਸੁਣੀ ਹੈ, ਵਿਰੋਧ ਵੀ ਕੀਤਾ ਸਾਰੀਆਂ ਮੱਤਾਂ ਦਾ ਗੁਰਮਤ ਨੇ, ਤਾਂ ਵੀ ਕੋਈ ਗੱਲ ਨਹੀਂ ਪਿਆ ਨਾਨਕ। ਅੱਜ ਗੁਰਮਤ ਤੇ ਉਲਟਨੇ, ਇਹ ਸੁਣਨ ਨੂੰ ਤਿਆਰ ਨਹੀਂ ਵੀ ਅਸੀਂ ਉਲਟਾਂ, ਗਾਲ ਪੈਂਦੇ ਨੇ ਤੇ ਗੁਰਮਤ, ਗੁਰੂ ਨਾਨਕ ਦੇ ਤਾਂ ਫਿਰ ਘਰ ਦੇ ਬੰਦੇ ਹੀ ਨਹੀਂ ਇਹ, ਗੁਰੂ ਘਰ ਨਾਲ ਉਹਨਾਂ ਲੋਕਾਂ ਦਾ ਕੋਈ ਰਿਸ਼ਤਾ ਨਹੀਂ ਜਿਹੜੇ ਗੱਲ ਦਲੀਲ ਦੀ ਸੁਣਦੇ ਨਹੀਂ ਅਰ ਕਰਦੇ ਨਹੀਂ। ਉਹ ਐਂਟੀ ਸਿੱਖੀ ਸਮਨੇ ਸਿੱਖੀ ਨੂੰ ਬਰਬਾਦ ਕਰ ਰਹੇ ਨੇ, ਕਰ ਦਿੱਤੀ ਔਰ ਕਰਨਾ ਚਾਹੁੰਦੇ ਨੇ, ਕਰ ਦੇਣਗੇ ਬਰਬਾਦ, ਪਰ ਉਹਨਾਂ ਦੇ ਅੰਦਰ ਇਹ ਸਿੱਖੀ ਹੈ ਨਹੀਂ। ਮਾਇਆ ਖਾਤਰ, ਗੋਲਕਾਂ ਖਾਤਰ ਲੜਾਈਆਂ ਉਹਨਾਂ ਦੀਆਂ ਹੀ ਹੋ ਰਹੀਆਂ ਨੇ, ਗੁਰਦੁਆਰਿਆਂ ਦੇ ਕਬਜ਼ੇ ਉਹੀ ਕਰ ਰਹੇ ਨੇ, ਔਰ ਉਹ ਨੰਗੇ ਵੀ ਹੋ ਗਏ, ਹੁਣ ਨੰਗੇ ਹੋ ਗਏ, ਉਹਨਾਂ ਦੇ ਖਿਲਾਫ਼ ਆਵਾਜ਼ ਵੀ ਉੱਠ ਖੜੀ, ਸਿੱਖੀ ਤੋਂ ਐਂ ਬਾਹਰ ਹੋ ਜਾਣੇ ਨੇ ਜਿਵੇਂ ਬੂਰ ਪਾਣੀ ਤੋਂ ਬਾਹਰ ਹੁੰਦਾ, ਬੂਰ ਜਿਹੜਾ ਹੁੰਦਾ ਜੋ ਪਾਣੀ 'ਤੇ, ਬੂਰ ਪਾਣੀ ਤੋਂ ਬਾਹਰ ਹੁੰਦਾ, ਪਾਣੀ ਦੇ, ਪਾਣੀ ਨਾਲ ਬੂਰ ਦਾ ਸੰਬੰਧ ਨਹੀਂ ਹੁੰਦਾ, ਬਾਹਰ ਹੁੰਦਾ, ਉਹ ਆਪਣੇ ਆਪ ਨੂੰ ਉੱਤੇ ਸਮਝਦੇ ਨੇ। ਬੂਰ ਪਾਣੀ ਤਾਂ ਬੂਰ ਤਾਂ ਪਾਣੀ ਨੂੰ ਸਾੜ ਦਿੰਦਾ ਹੁੰਦਾ ਹੈ। ਲੋਭ ਬਣਾ ਹੈ ਬਣਸਾ ਜਿਉਂ ਪਾਣੀ ਬੂਰ। ਉਹਨਾਂ ਦੇ ਲੋਭ ਨੇ ਉਹਨਾਂ ਦੇ ਅੰਦਰ ਜੋ ਗਿਆਨ ਸੀ ਸਾਰਾ ਬਦਬੂ ਪੈਦਾ ਕਰਦੀ, ਬਦਬੂ ਹੈ ਉਹਨਾਂ ਦੇ ਅੰਦਰ। ਜਿੱਥੇ ਬੂਰ ਵਾਲਾ ਪਾਣੀ ਉਹ ਬਦਬੂ ਹੁੰਦੀ, ਸ਼ੁੱਧ ਪਾਣੀ ਨਹੀਂ ਹੁੰਦਾ। ਉਹਨੂੰ ਤਾਂ ਡੰਗਰ ਨਹੀਂ ਪੀ ਕੇ ਰਹਿ ਜੀ, ਡੰਗਰ ਪੀ ਕੇ ਬਿਮਾਰ ਹੋ ਜਾਂਦੇ। ਹਾਂਜੀ,
ਬਿਨ ਤਾਤ ਸ਼ਰਨ ਨਹਿ ਕੋ ਉਪਾਏ,
ਹੋਰ ਕੋਈ ਉਪਾਏ ਨਹੀਂ ਪਰਮੇਸ਼ਰ ਦੀ ਸ਼ਰਨ ਦੇ ਬਿਨਾਂ। ਜਿਵੇਂ ਇਵੇਂ ਜਿਹੜੇ ਦੂਜੀਆਂ ਮੱਤਾਂ ਵਾਲੇ ਲੋਕ ਨੇ ਉਹ ਸਮਝਦੇ ਨੇ ਵੀ ਦੱਤਾਤਰੇ ਨੂੰ ਜੁੜੇ ਦੇ ਬਿਨਾਂ ਹੋਰ ਕੋਈ ਉਪਾਏ ਨਹੀਂ ਸੰਸਾਰ 'ਚ ਰਹਿ ਗਿਆ। ਇਹ ਜਿਹੜੀ ਅਵਸਥਾ ਨੂੰ ਇਹ ਪਹੁੰਚਿਆ ਇਹਦੇ ਵਾਲੀ ਮੱਤ ਸਹੀ ਹੈ। ਇਹੀ ਆਪਾਂ ਸਿੱਖਿਆ ਲਈਏ, ਕਿਉਂਕਿ ਜੇ ਵੱਡਾ ਹੋਣਾ ਤੁਸੀਂ, ਜੇ ਕੋਈ ਕਮਾਈ ਕਰਨੀ ਹੈ ਸੰਸਾਰ ਦੇ ਵਿੱਚ ਤਾਂ ਉਹੀ ਰਸਤਾ ਅਡੋਪਟ ਕਰਨਾ ਪਊ। ਜਿਹਨੇ ਕਮਾਈ ਕੀਤੀ ਹੈ ਉਹਨੇ ਅਡੋਪਟ ਕੀਤਾ, ਜਿਹੜਾ ਰਸਤਾ ਉਹਨੇ ਅਡੋਪਟ ਕੀਤਾ ਹੈ, ਜਿਹਦੇ ਕੋਲ ਅੱਜ ਕਮਾਈ ਹੈ। ਦੇਖੋ ਨਾ, ਲੋਕ ਬਿਜ਼ਨਸ ਕਰਦੇ ਨੇ, ਜਿਹੜੇ ਲੋਕ ਕਾਮਯਾਬ ਹੁੰਦੇ ਨੇ ਬਿਜ਼ਨਸ ਦੇ ਵਿੱਚ ਉਹਨਾਂ ਦੀ ਲੋਕ ਰੀਸ ਕਰਦੇ ਨੇ, ਉਹਨਾਂ ਦੀ ਨਕਲ ਕਰਦੇ ਨੇ, ਉਹਨਾਂ ਦਾ ਅਨੁਸਰਣ ਕਰਦੇ ਨੇ। ਇਵੇਂ ਧਰਮ ਦੇ ਵਿੱਚ ਲੋਕ ਜਿਹੜੇ ਸਿਆਣੇ ਹੁੰਦੇ ਨੇ, ਧਾਰਮਿਕ ਹੁੰਦੇ ਨੇ, ਇਸੇ ਕਰਕੇ ਧਰਮ ਬਦਲਦੇ ਰਹਿੰਦੇ ਨੇ, ਚੇਂਜ ਆਉਂਦੀ ਰਹਿੰਦੀ ਹੈ ਧਰਮਾਂ ਦੇ ਵਿੱਚ। ਸਿਆਣੇ ਲੋਕ ਨੇ, ਮੀਆਂ ਪੀਰ ਵਰਗੇ ਸਿਆਣੇ ਸੀ ਜਿਹੜੇ, ਬੁੱਧੂ ਸ਼ਾਹ ਵਰਗੇ ਸਿਆਣੇ ਸੀ ਜਿਹੜੇ, ਬੁੱਢਣ ਸ਼ਾਹ ਵਰਗੇ ਸਿਆਣੇ ਸੀ ਜਿਹੜੇ, ਉਹਨਾਂ ਨੇ ਕਿਹਾ ਵੀ ਜਿੱਥੇ ਤੱਕ ਅਸੀਂ ਪਹੁੰਚ ਗਏ ਪਹੁੰਚ ਗਏ, ਤੂੰ ਗਹ ਇਹ ਤੂੰ ਗਹ ਜੇ ਲਾਈਨ ਦੇਖੋ ਨਾ, ਜਿੱਥੇ ਇੱਕ ਲਾਈਨ ਹੈ ਗੱਡੀ ਆ ਇੱਥੇ ਆ ਕੇ ਖੜ ਗਈ, ਅਸੀਂ ਕਹਾਂ ਜਾਣਾ, ਉਹ ਤਾਂ ਦੂਈ ਗੱਡੀ ਜਾਂਦੀ ਹੈ, ਦੂਈ ਫੜ ਲਓ, ਕੀ ਫਰਕ ਪੈ ਗਿਆ। ਜਿੱਥੇ ਤੱਕ ਇੱਕ ਮੱਤ ਤੁਹਾਨੂੰ ਲੈ ਗਈ, ਜੇ ਤੁਰ ਨਹੀਂ ਲੈ ਕੇ ਗਈ ਤਾਂ ਉੱਥੋਂ ਅਗਲੀ ਗੱਡੀ ਬਦਲ ਲਓ। ਬਦਲਦੇ ਹੀ ਰਹੇ ਨੇ ਸਾਰੇ, ਅੱਗੇ ਜਾ ਕੇ ਗੁਰਮਤਿ ਵਾਲੀ ਹੋਈ ਗੱਡੀ ਜਾਂਦੀ ਹੈ, ਹਾਂ ਤੁਰਕੀ ਬਾਣੀ ਹੋਈ ਹੈ ਅੱਗੇ ਜਾ ਕੇ। ਹਾਂ ਇਹ ਗ੍ਰੰਥ ਨੇ ਜਿਹੜੇ, ਗ੍ਰੰਥਾਂ ਦੀ ਜਿਹੜੀ ਹੈ ਨੇ ਮੱਤਾਂ, ਇਹ ਇੱਕ ਖਾਸ ਜਗ੍ਹਾ 'ਤੇ ਲੈ ਕੇ ਜਾਂਦੇ ਨੇ। ਜੋ ਲਿਖਤੀ ਮੱਤਾਂ ਨੇ ਸਾਡੇ ਕੋਲ ਉਹ ਉਦੋਂ ਗਾਹਾਂ, ਫਿਰ ਦੂਜੀ ਕੋਈ ਕਿਤੇ ਤੋਂ ਹੀ ਗੱਡੀ ਜਾਂਦੀ ਹੈ, ਕੋਈ ਕਿਤੇ ਤੋਂ ਹੀ ਜਾਂਦੀ ਹੈ, ਕੋਈ ਕਿਤੇ ਤੋਂ ਹੀ ਜਾਂਦੀ ਹੈ, ਕੋਈ ਮੱਤ ਕਿਤੇ ਤੱਕ ਦਾ ਗਿਆਨ ਹੈ ਕਿਸੇ ਦਾ ਕਿਤੇ। ਦੇਖੋ ਨਾ, ਈਸਾਈ ਨੇ, ਉਹਨਾਂ ਨੇ ਈਸਾਈ ਮੱਤ ਛੱਡ ਕੇ ਦੂਈਆਂ ਮੱਤਾਂ ਧਾਰਨ ਕਰਨ ਨੂੰ ਤਿਆਰ ਨੇ। ਉਹਨਾਂ ਨੂੰ ਪਤਾ ਸਾਡੇ ਕੋਲ ਜਿਹੜਾ ਗਿਆਨ ਸੀ ਉਹ ਤਾਂ ਖਤਮ ਹੋ ਲਿਆ, ਤੀਰ ਖਤਮ ਹੋ ਲਿਆ ਸਾਡੇ ਤਾਂ। ਸਿਆਣੇ ਲੋਕ ਨੇ ਜਿਹੜੇ, ਜਿਹਨਾਂ ਨੇ ਜੀਵਨ ਦਾ ਸਫ਼ਰ ਤੈਅ ਕਰ ਲਿਆ। ਇਹ ਆਦਮੀ ਵਾਸਤੇ ਮੱਤ ਹੁੰਦੀ ਹੈ, ਕਿਸੇ ਕੈਟਾਗਰੀ ਦੀ ਮੱਤ ਨਹੀਂ ਹੈ, ਆਦਮੀ ਸਾਰੇ ਹੀ ਨੇ। ਉਹ ਇਹ ਤਾਂ ਨਹੀਂ ਹੈ ਵੀ ਹਿੰਦੁਸਤਾਨ ਦਾ ਆਦਮੀ ਜੇ ਅਮਰੀਕਾ ਚਲਿਆ ਜਾਵੇ ਮੈਂ ਤਾਂ ਹਿੰਦੁਸਤਾਨ ਦਾ ਹੀ ਪਾਣੀ ਪੀਣਾ, ਅਮਰੀਕਾ ਦਾ ਪੀਣਾ ਹੀ ਨਹੀਂ, ਚਾਹੇ ਮਰ ਜਾ। ਉਹ ਤਾਂ ਮੂਰਖ ਹੈ, ਫਿਰ ਉਹ ਤਾਂ ਮੂਰਖ ਹੈ। ਮੱਤ ਕਿਸੇ ਵੀ ਦੇਸ਼ ਦੇ ਨਾਲ, ਕਿਸੇ ਵੀ ਕੌਮ ਨਾਲ ਮੱਤ ਦਾ ਕਿਸੇ ਦਾ ਸੰਬੰਧ ਨਹੀਂ ਹੁੰਦਾ। ਜਿਹੜੇ ਸੰਬੰਧ ਜੋੜਦੇ ਨੇ ਉਹ ਮੂਰਖ ਨੇ, ਅਗਿਆਨੀ ਨੇ, ਉਹ ਦੁਕਾਨਦਾਰ ਨੇ ਅਸਲ 'ਚ, ਉਹ ਦੁਕਾਨਦਾਰੀ ਆ ਉਹਦੀ। ਇਹ ਤਾਂ ਆਦਮੀ ਨੂੰ ਕਿਤੇ ਲੈ ਕੇ ਜਾਣਾ, ਉੱਚੀ ਅਵਸਥਾ ਕਰਦੀ ਹੈ। ਕਾਲਜ ਨੇ ਲੋਕ ਜਾ ਕੇ, ਕੋਈ ਆਸਟ੍ਰੇਲੀਆ 'ਚ ਪੜ੍ਹਦਾ, ਕੋਈ ਅਮਰੀਕਾ 'ਚ ਪੜ੍ਹਦਾ, ਹਿੰਦੁਸਤਾਨ 'ਚੋਂ ਪੜ੍ਹੇ ਹੋਏ, ਇਹ ਕਾਹਦੇ ਪੜ੍ਹਾਈ ਪੜ੍ਹਦੇ ਨੇ, ਇਹ ਦੂਏ ਦੇਸ਼ 'ਚ ਕਿਉਂ ਜਾਂਦੇ ਨੇ ਪੜ੍ਹ। ਪੜ੍ਹਾਈ ਦਾ ਦੇਸ਼ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਹ ਵੀ ਪੜ੍ਹਾਈ ਹੈ। ਬੌਧਿਕ ਡਿਵੈਲਪਮੈਂਟ ਹੈ, ਬੌਧਿਕ ਡਿਵੈਲਪਮੈਂਟ ਤਾਂ ਆਦਮੀ ਨਾਲ ਸੰਬੰਧ ਹੈ ਇਹਦਾ, ਕਿਸੇ ਦਾ ਜੰਮਿਆ ਹੋਇਆ ਹੋਵੇ। ਹਾਂ, ਭਾਸ਼ਾ ਉਹਦੀ ਹੋਰ ਹੋ ਸਕਦੀ ਹੈ, ਦੂਈ ਭਾਸ਼ਾ ਪੜ੍ਹਨੀ ਪੈ ਜਾਏ ਉਹਨੂੰ, ਜਾਂ ਉਸ ਭਾਸ਼ਾ 'ਚ ਕੋਈ ਉਹਨੂੰ ਪੜ੍ਹਾ ਦੇਵੇ, ਉਹ ਗੱਲ ਅਲੱਗ ਹੈ। ਕਿੱਥੋਂ ਇਸਲਾਮ ਪੈਦਾ ਹੋਇਆ, ਕਿੱਥੇ ਤੱਕ ਫੈਲ ਗਿਆ, ਕਿੱਥੋਂ ਈਸਾਈ ਧਰਮ ਪੈਦਾ ਹੋਇਆ, ਸਾਰੀ ਦੁਨੀਆਂ 'ਚ ਫੈਲ ਗਿਆ। ਜੇ ਕਿਸੇ ਖਾਸ ਏਰੀਏ ਨਾਲ ਸੰਬੰਧ ਤਾਂ ਦੂਏ ਥੋ ਕੇ ਮੈਂ ਫੈਲ ਜਾਂਦਾ ਬਈ। ਕਿੱਥੋਂ ਬੁੱਧ ਪੈਦਾ ਹੋਇਆ, ਕਿੱਥੇ ਤੱਕ ਫੈਲ ਗਿਆ, ਸਾਰੀ ਦੁਨੀਆਂ 'ਚ ਵੀ ਫੈਲ ਸਕਦਾ। ਇਹ ਕਿੱਥੋਂ ਸਿੱਖੀ ਪੈਦਾ ਹੋਈ, ਕਾਸ਼ੀ 'ਚੋਂ ਪੈਦਾ ਹੋਈ, ਹੁਣ ਰੀਸੈਂਟ ਜੇ ਆਪਾਂ ਹੁਣ ਲੈ ਲਈਏ ਤਾਂ ਕਾਸ਼ੀ 'ਚ ਕਬੀਰ ਸੀ, ਕਾਸ਼ੀ ਬਲਕਿ ਮਾਘਰ 'ਚੋਂ ਪੈਦਾ ਹੋਈ, ਕਾਸ਼ੀ 'ਚੋਂ ਨਹੀਂ ਪੈਦਾ ਹੋਈ। ਮਗਰ ਗਏ ਕਬੀਰ ਉੱਥੋਂ ਸਮਝ ਆਈ ਉਹਨੂੰ, ਮਗਰ ਜੋ ਪੈਦਾ ਹੋਈ ਸਾਰੇ ਫੈਲ ਗਈ, ਕਬਜ਼ਾ ਅਸੀਂ ਕਰੀ ਬੈਠੇ ਹਾਂ। ਕਬੀਰ ਪੰਥੀਆਂ ਨੂੰ ਅਸੀਂ ਸਾਨੂੰ ਸਮਝ ਨਹੀਂ ਆ ਵੀ ਕਬੀਰ ਤੋਂ ਗੱਲ ਆਈ ਹੈ, ਕਬੀਰ ਨੂੰ ਵੀ ਕਿਤੋਂ ਹੋਰ ਮਿਲੀ, ਕਿਤਾਬਾਂ 'ਚ ਲਿਖੀ ਹੋਈ ਸੀ। ਗੁਰਬਾਣੀ ਕਹਿੰਦੀ ਹੈ ਵੇਦਾਂ ਤੋਂ ਚਲੀ ਆਈ ਹੈ ਗੱਲ, ਹੋਰ ਵੀ ਦੱਸਤੀ ਹਾਂ ਵੇਦਾਂ ਮੇਂ ਨਾਮ ਉੱਤਮ ਅਸੰਗ ਗ੍ਰੰਥ ਮੁੱਖ ਵੇਦ ਪਾਠ। ਅਤੇ ਇਸ ਕਰਕੇ ਇਹਨੂੰ ਕਿਸੇ ਤੁਸੀਂ ਕੌਮ ਨਾਲ ਜਾਂ ਖਾਸ ਨੇਸ਼ਨ ਨਾਲ ਜਾਂ ਕਿਸੇ ਖਾਸ ਰੀਜਨ ਨਾਲ ਦੇਸ਼ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਗਿਆਨ ਗਿਆਨ ਆਦਮੀ ਦਾ ਵਿਸ਼ਾ ਬੁੱਧ ਲੈਣਾ, ਜਿਹੜਾ ਸੁਪੀਰੀਅਰ ਗਿਆਨ ਹੈ ਕਿਤੋਂ ਵੀ ਲਿਆ ਜਾ ਸਕਦਾ। ਸਿਆਣੇ ਆਦਮੀ ਇੱਦਾਂ ਹੀ ਕਰਦੇ ਨੇ, ਮੂਰਖ ਨੇ ਜਿਹੜੇ ਉਹ ਜੋ ਮਰਜ਼ੀ ਕਰਦੇ ਰਹਿਣ।
ਗੁਣਸ਼ੀਲ ਸਾਧ ਤਾਕੋ ਸੁਭਾਏ,
ਗੁਣਸ਼ੀਲ ਸੀਲ ਗੁਣ ਨੇ ਉਹਦੇ 'ਚ,
ਬਿਨਤਾਸ ਸ਼ਰਨ ਹੈ ਕੋ ਉਪਾਏ,
ਉਹਦਾ ਸੁਭਾਅ ਕਰਕੇ ਸੀਲ ਗੁਣ ਨੇ, ਜਿੰਨੇ ਗੁਣ ਉਹਦੇ ਨਾਲ ਉਹ ਸ਼ਾਂਤੀ ਉਹ ਮਿਲਦੀ ਹੈ, ਉਹਨਾਂ ਗੁਣਾਂ ਨਾਲ ਅਸ਼ਾਂਤੀ ਨਹੀਂ, ਲੋਭ ਨਹੀਂ ਪੈਦਾ ਹੁੰਦਾ। ਦੇਖੋ ਗੁਣ ਨੇ ਸੰਸਾਰੀ ਲੋਭ ਪੈਦਾ ਹੁੰਦਾ, ਗੁਰਡੇ ਸੰਸਾਰੀ ਹੰਕਾਰ ਪੈਦਾ ਹੁੰਦਾ ਹੈ। ਬਹੁਤ ਵੱਡਾ ਵਕੀਲ ਹੋਵੇ ਹੰਕਾਰ ਹੋ ਜਾਂਦਾ ਹੈ, ਬਹੁਤ ਵੱਡਾ ਕੋਈ ਸੈਨਾਪਤੀ ਹੋਵੇ ਹੰਕਾਰ ਹੋ ਜਾਂਦਾ, ਬਹੁਤ ਵੱਡਾ ਸਾਇੰਟਿਸਟ ਹੋਵੇ ਹੰਕਾਰ ਹੋ ਸਕਦਾ, ਬਹੁਤ ਵੱਡਾ ਡਾਕਟਰ ਹੋਵੇ ਹੰਕਾਰ ਹੋ ਸਕਦਾ, ਬਹੁਤ ਵੱਡਾ ਡਾਕਟਰ ਹੋਵੇ ਫੀਸ ਵੱਡੀ ਹੁੰਦੀ ਹੈ, ਮਾਇਆ ਨਾ ਵਿਕਦਾ, ਇਹ ਨਾ ਮਾਇਆ ਨਾ ਵਿਕਦਾ ਨਾ ਇਹਦਾ ਹੰਕਾਰ ਹੁੰਦਾ।
ਗੁਣਸ਼ੀਲ
ਗੁਣਸ਼ੀਲ ਕੀ ਹੁੰਦੇ ਨੇ, ਅਮੁੱਲ ਗੁਣ ਜਿਹੜੇ ਹੁੰਦੇ ਨੇ ਉਹ ਸੀਲ ਗੁਣ ਹੁੰਦੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ। ਅਮੁੱਲ ਗੁਣ ਉਹਨਾਂ ਦਾ ਵਪਾਰ ਵੀ ਅਮੁੱਲੇ ਹੁੰਦਾ, ਜਿਹੜੇ ਭਾਅ ਆਉਂਦੇ ਨੇ ਉਸੇ ਭਾਅ ਜਾਂਦੇ ਨੇ, ਨਾ ਮੁੱਲ ਆਏ ਨੇ ਨਾ ਮੁੱਲ ਕਿਸੇ ਨੇ ਲਾਇਆ ਲੱਗਿਆ ਕਦੇ ਇਹਨਾਂ ਦਾ, ਨਾ ਮੁੱਲ ਕਦੇ ਵਿਕੇ ਨੇ। ਇਹ ਸੀਲ ਸੁਭਾਅ ਤਾਂ ਹੈ, ਜਿੱਥੇ ਮਾਇਆ ਬਣੂ ਸ਼ੀਤਲਤਾ ਖਤਮ ਹੋ ਜਾਣੀ ਹੈ, ਮਾਇਆ ਅਗਨ ਹੈ ਨਾ, ਅਗਨ ਦੇ ਸੰਪਰਕ 'ਚ ਆਇਆ ਗੁਣ ਸ਼ੀਤਲਤਾ ਨਹੀਂ।
ਸਾਧ ਤਾਕੋ ਸੁਭਾਅ,
ਸਾਧ ਤਾਕੋ ਸੁਭਾਅ, ਸੁਭਾਅ ਕਿਹਾ ਜਾ ਸਾਧ, ਸਾਧੂ ਸੁਭਾਅ, ਸਾਧੂ ਕੀ ਹੈ, ਸਭ ਦਾ ਭਲਾ, ਸਾਧੂ ਉਹ ਜਿਹੜਾ ਸਭ ਦਾ ਭਲਾ ਸੋਚੇ, ਸਭ ਦਾ ਭਲਾ ਕਰੇ, ਸੋਚੇ ਨਾ ਕਰੇ, ਬੁਰੇ ਦਾ ਭਲਾ ਕਰ, ਇਹ ਸਾਧੂ ਹੈ।
ਦੀਨ ਉਦਾਹਰਣ ਜਾਸ ਬਾਣ,
ਆ ਦੇਖੋ ਉਦਾਹਰਣ, ਦੀਨ ਉਦਾਹਰਣ, ਉਹਦਾ ਜਿਹੜਾ ਦੀਨ ਹੈ, ਉਹਦਾ ਜਿਹੜਾ ਧਰਮ ਹੈ, ਉਹਦਾ ਉਧਾਰ ਕਰਨ, ਉਹਨੂੰ ਧਰਮ ਦੇ ਵਿੱਚ ਬੇੜਾ ਉਹਦਾ ਬੰਨੇ ਲਾਉਣਾ, ਜਿਹੜੀ ਉਹਨੇ ਮੱਤ ਫੜ ਲਈ, ਚਾਹੇ ਉਹਦੀ ਕਿਸ਼ਤੀ ਕਮਜ਼ੋਰ ਹੈ, ਉਹ ਕਹਿੰਦਾ ਤੇਰੀ ਵਾਲੀ ਕਿਸ਼ਤੀ ਭਾਈ ਕਮਜ਼ੋਰ ਹੈ, ਮੇਰੇ ਵਾਲੇ ਜਹਾਜ਼ 'ਚ ਆ ਜਾ ਤੂੰ, ਕਿਤੇ ਲਹਿਰ ਆ ਕੇ ਵੱਡੀਆਂ ਵੱਡੀਆਂ ਲਹਿਰਾਂ ਨੇ ਤੇਰੀ ਕਿਸ਼ਤੀ ਨਾਲ ਡੁੱਬ ਜਾ,
ਦੀਨ ਉਧਾਰ ਜਾਸ
ਬਾਣ, ਤੂੰ ਮੇਰੇ ਨੇੜੇ ਹੀ ਰਹਿ, ਸਾਡੇ ਨਾਲ ਟੋਚਨ ਲਾ ਲੈ ਕਿਸ਼ਤੀ ਦਾ, ਜਦ ਖਤਰਾ ਹੋਊ ਜਦ ਬਹਿ ਜੀ, ਜੇ ਤੈਨੂੰ ਇਹ ਲੱਗਦਾ ਹੈ ਵੀ ਮੈਂ ਆਪਣੀ ਕਿਸ਼ਤੀ 'ਚੋਂ ਛੱਡਣੀ ਨਹੀਂ, ਕੋਈ ਨਹੀਂ, ਉਦਾਸੀ ਉਦਾਸੀ ਉਹਨੇ ਦਸਮ ਪਾਤਸ਼ਾਹ ਤੱਕ ਨਾਲ ਆਪਣੀ ਕਿਸ਼ਤੀ 'ਚ ਬੈਠੇ ਨੇ, ਅੱਡ ਬੈਠੇ ਨੇ, ਉਹ ਬਾਣਾ ਦਾ ਅੱਡੇ ਆ ਉਹਨਾਂ ਦਾ, ਕਿਸ਼ਤੀ ਬਾਣਾ ਹੀ ਆ, ਹੋਰ ਕੀ ਹੈ। ਨਾਲ ਨੇ ਬੁੱਧੂ ਸ਼ਾਹ ਨਾਲ ਹੈ, ਬਾਣਾ ਮੁਸਲਮਾਨ ਵਾਲਾ ਹੀ ਹੈ, ਪਟੋਚਨ ਨਾਲ ਹੈ ਉਹਨਾਂ ਦਾ, ਟੋਚਨ ਨਾਲ ਹੈ।
ਕਹੋ ਕੈਸੇ ਹੀ ਲੇਤ ਮਾਨ,
ਕਹੋ ਕਹੋ ਕੈਸੇ ਹੀ ਲੇਤ ਮਾਨ, ਕੋਈ ਕੈਸੇ ਕਹੇ, ਕੋਈ ਕੈਸੇ ਕਹੇ, ਕਿਵੇਂ ਵੀ ਕਹੇ ਕੋਈ, ਉਹ ਮੰਨ ਲੈਂਦੇ ਨੇ। ਐਸਾ ਸੁਭਾਅ ਹੈ, ਜਿਹੜੀ ਵੀ ਕੋਈ ਗੱਲ ਆ ਕੇ ਕਹਿੰਦਾ ਉਹ ਮੰਨ ਲੈਂਦੇ ਨੇ, ਜਿਹੜੀ ਵੀ ਚੀਜ਼ ਕੋਈ ਮੰਗਦਾ ਉਹ ਉਹਦੀ ਮੰਨ ਲੈਂਦੇ ਨੇ। ਜੇ ਕੋਈ ਕਹਿੰਦਾ ਜੀ ਮੇਰੇ ਤਾਂ ਮੁਸ਼ਕਲ ਹੈ ਇਹਤੋਂ ਜ਼ਿਆਦਾ ਮੰਨਣਾ ਧਰਮ, ਉਹ ਕਹਿੰਦੇ ਭਾਈ ਜਿੰਨਾ ਕੁ ਮੰਨ ਹੁੰਦਾ ਉਨਾ ਮੰਨ ਲੈ, ਇਹ ਨਹੀਂ ਕਹਿੰਦੇ ਤੈਨੂੰ ਮੰਨਣਾ ਹੀ ਪਊਗਾ। ਜਿੱਥੇ ਕਿਸੇ ਦੀ ਮਜਬੂਰੀ ਹੈ ਨਾ ਧਰਮ 'ਚ, ਕਹਿੰਦੇ ਚੱਲ ਇਸ ਜਨਮ 'ਚ ਇੰਨਾ ਹੀ ਮੰਨ ਲੈ, ਛੱਡੀ ਨਾ, ਪਰ ਜਿੰਨਾ ਕੁ ਬੋਝ ਚੱਕ ਹੁੰਦਾ ਉਨਾ ਕੁ ਚੱਕ ਲੈ, ਜ਼ਰੂਰੀ ਨਹੀਂ ਹੈ ਵੀ ਤਾਂ ਕੁਆਂਟਲੇ ਚੱਕਣ, ਕੁਆਂਟਲ ਚੱਕਿਆ ਨਹੀਂ ਜਾਣਾ, ਥੋੜ੍ਹਾ ਤੂੰ ਚੱਕੇ ਨਾ, ਦੇਖੋ ਨਾ ਐਂ ਉਹ ਕੰਪਰੋਮਾਈਜ਼ ਵਾਲੀ ਵਿਰਤੀ ਹੈ ਉਹਨਾਂ ਦੀ। ਇਸ ਕਰਕੇ ਸਾਰੇ ਪ੍ਰਕਾਰ ਦੇ ਲੋਕ ਨਾਲ ਨੇ, ਜ਼ਰੂਰੀ ਨਹੀਂ ਕੋ ਬੁੱਧੀ ਦੇ ਨੇ ਸਾਰੇ। ਜਿੰਨਾ ਕੁ ਵੀ ਕੋਈ ਥੋੜ੍ਹੇ ਚੰਗਾ ਪਾਸੇ ਨੂੰ ਲੱਗਦਾ, ਥੋੜ੍ਹਾ ਲੱਗਦਾ, ਉਹਨਾਂ ਕੇ ਕਹਿੰਦੇ ਯਾਰ ਇੰਨਾ ਕੇ ਕਰੀ ਜਾ, ਕੋਈ ਨਹੀਂ ਬੁਰੇ ਕਰਨਾ ਤਾਂ ਥੋੜ੍ਹਾ ਚੰਗਾ ਕਰਨਾ ਹੀ ਚੰਗਾ। ਬੁਰੀ ਸੰਗਤ ਨੂੰ ਚੰਗੀ ਸੰਗਤ ਕਰੀ ਜਾ, ਇੰਨਾ ਹੀ ਬਹੁਤ ਹੈ। ਬੁਰਾਈ ਵੱਲ ਨੂੰ ਜਾਣਦੇ ਹੀ ਵੱਜ ਜਾਏਗਾ, ਇੰਨਾ ਹੀ ਬਹੁਤ ਹੈ। ਜੇ ਅਛਾਈ ਵੱਲ ਨੂੰ ਜਾਂਦਾ ਨਹੀਂ, ਬੁਰਾਈ ਵੱਲ ਜਾਣਦੇ ਵੱਜ ਜਾਏਗਾ, ਇੰਨਾ ਹੀ ਬੜਾ। ਜੇ ਤੇਰੀ ਸੰਗਤ ਛੱਡਤੀ ਅਤੇ ਜੇ ਤੈਨੂੰ ਇੱਥੋਂ ਕੱਢ ਦਿੱਤਾ ਅਸੀਂ, ਪਤਾ ਨਹੀਂ ਕਿਸੇ ਬੁਰਾਈ ਕਿ ਹੋਰ ਸੰਗਤ ਦੇ ਵਿੱਚ ਚਲਿਆ ਗਿਆ। ਬੁਰਾਈ ਦਾ ਹੀ ਪੜਨਾ ਬੰਨ, ਬੁਰਾਈ ਤੋਂ ਤਾਂ ਬਚਿਆ ਰਹੇਗਾ ਨਾ। ਐਂ ਕੰਪਰੋਮਾਈਜ਼ ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ।
ਅਕਲੰਕ ਰੂਪ ਅਨਛਿਜ ਤੇਜ,
ਅਕਲੰਕ ਰੂਪ ਕਲੰਕ ਰਹਿਤ ਰੂਪ ਹੈ,
ਆਸਨ ਅਡੋਲ
ਅਨਛਿਜ ਤੇਜ ਹੈ, ਤੇਜ ਘਟਦਾ ਨਹੀਂ ਹੈ, ਤੇਜ ਟਿਕਿਆ ਹੋਇਆ ਰਹਿੰਦਾ।
ਆਸਨ ਅਡੋਲ ਸੁਭ ਸੁਭਰ ਸੇਜ,
ਆਸਨ ਅਡੋਲ ਹੈ, ਮਨ ਡੋਲਦਾ ਨਹੀਂ, ਆਸਣ ਮਨ ਦੇ ਉੱਤੇ ਹੁੰਦਾ। ਆਸਣ ਕੀ ਹੈ ਨਾ, ਬਿਰਗਸ਼ਾਲਾ ਦਾ ਆਸਣ ਹੁੰਦਾ ਨਾ, ਬਿਰਗਸ਼ਾਲਾ ਨੂੰ ਆਸਣ ਕਹਿੰਦੇ ਨੇ। ਬਿਰਕੀ ਹੈ ਮਨ, ਮਨ ਦਾ ਭਰਮ ਲਾ ਕੇ ਉਹਦੇ ਉੱਤੇ ਬੈਠਾ। ਮਨ ਦੀ ਖੱਲ ਕੀ ਹੈ, ਭਰਮ, ਕਾਲ ਖਮੰਦੀ ਲਾ ਦਿੱਤੀ, ਮਨ ਤਾਂ ਹੋ ਗਿਆ ਉਹ ਜਿਹਾ ਸ਼ੁੱਧ, ਉਹਨੂੰ ਛੱਡਦਾ ਆਪਣੇ ਵਿੱਚ ਲਾ ਲਿਆ, ਉੱਤੇ ਬਹਿ ਗਿਆ ਭਰਮ ਦੇ ਕਿ ਫੇਰ ਨਾ ਲੱਗ ਜਾਏ। ਇਹਨੂੰ ਤਾਂ ਭਰਮ ਲੱਗਦਾ ਨਹੀਂ ਨਾ, ਇਹ ਤਾਂ ਬਿਮਲ ਹੈ।
ਸੁਭ ਸੁਭਰ ਸੇਜ,
ਬਿਮਲ ਨੂੰ ਨਹੀਂ ਲੱਗਦਾ ਹੁਣ ਤਾਂ, ਬਸ
ਸੁਭ ਸੁਭਰ ਸੇਜ,
ਹੈਂ
ਸੁਭ ਸੁਭਰ ਸੇਜ,
ਸ਼ੁਭ ਸੁਭਰ
ਸੁਭਰ ਸੇਜ,
ਸੇਜ ਸ਼ੁਭ ਔਰ ਸੁਭਰ, ਜਿਹੜਾ ਹਿਰਦਾ ਪੂਰਾ ਗਿਆਨ ਨਾਲ ਭਰਪੂਰ ਹੈ, ਬੁੱਧ ਜਿਹੜੀ ਹੈ ਭਰਪੂਰ ਹੈ ਗਿਆਨ ਨਾਲ।
ਅਣਗਣਤ ਜਾਸ ਗੁਣ ਮਧ ਸੋਭ,
ਜਿਹਦੇ ਵਿੱਚ ਅਣਗਣਤ ਹੀ ਗੁਣ ਸੋਭਾ ਮਾਨ ਨੇ ਬੁੱਧੀ 'ਚ,
ਅਣਗਣਤ ਜਾਸ ਗੁਣ ਮਧ ਸੋਭ,
ਜਿਹਦੇ ਵਿੱਚ ਅਣਗਣਤ ਗੁਣ ਸੋਭਾ ਹੈ ਮਾਨ ਨੇ ਬੁੱਧੀ 'ਚ।
ਲੱਖ ਛੱਤਰ ਮਿੱਤਰ
ਹਿਰਦੇ ਵਿੱਚ, ਹਿਰਦੇ ਵਿੱਚ ਅਣਗਣਤ ਗੁਣ ਗੁਣ, ਗੁਣਾਂ ਦਾ ਗੁਣ ਸਮੂਹ। ਤੂੰ ਸਾਹਿਬ ਗੁਣੀ ਧਾਨਾ,
ਲੱਖ ਸੱਤਰ ਮਿੱਤਰ ਜੈ ਰਹਿਤ ਲੋਭ,
ਸੱਤਰ ਔਰ ਮਿਰਤ ਮਿੱਤਰ
ਜੈ ਰਹਿਤ ਲੋਭ, ਲੱਖ ਸੱਤਰ ਮਿੱਤਰ ਜੈ ਰਹਿਤ ਲੋਭ,
ਸ਼ਤਰੂ ਮਿਲ ਜਾਏ ਕਿਆ ਮਿੱਤਰ ਮਿਲੇ, ਉਹਨੂੰ ਦੋਹਾਂ ਦਾ ਹੀ ਲੋਭ ਹੈ। ਮਿੱਤਰ ਦਾ ਵੀ ਉਹਨਾਂ ਹੀ ਲੋਭ ਹੈ, ਸ਼ਤਰੂ ਦਾ ਵੀ ਉਹਨਾਂ ਹੀ ਲੋਭ ਹੈ। ਜਿਹੜਾ ਨਹੀਂ ਮੰਨਦਾ ਗੁਰਮਤ ਨੂੰ ਉਹਦਾ ਵੀ ਲੋਭ ਹੈ, ਆ ਜਾ ਬਈ, ਉਹਨੂੰ ਸਮਝਾਉਣ ਦਾ ਲੋਭ ਹੈ। ਸਾਨੂੰ ਵੀ ਜਿਹੜਾ ਆ ਕੇ ਸਾਡੇ ਨਾਲ ਗੱਲ ਕਰੂਗਾ ਉਹਦੇ 'ਤੇ ਪ੍ਰਭਾਵ ਹੀ ਪਊਗਾ ਕੋਈ ਨਾ ਕੋਈ, ਕਿਉਂ ਉਹਨੂੰ ਗਿਆਨ ਹੈ ਨਹੀਂ। ਉਹ ਐਂ ਨਹੀਂ ਕਹਿਣਾ ਮੇਰੇ ਕੋਲ ਫਲਾਨਾ ਆ ਨਹੀਂ ਸਕਦਾ, ਉਹਨੂੰ ਪਰੇ ਹੀ ਰੱਖੋ, ਜੋ ਮਰਜ਼ੀ ਆ ਜਾਵੇ, ਜਿਹੜਾ ਮਰਜ਼ੀ ਆਵੇ, ਕੋਈ ਦਰਸ਼ਨ ਕਰਕੇ ਚਲਿਆ ਜਾਵੇ, ਕੋਈ ਗੱਲਬਾਤ ਕਰਕੇ ਚਲਿਆ ਜਾਵੇ, ਕੋਈ ਚੰਗਾ ਸਮਝਦਾ ਕੋਈ ਨਹੀਂ ਚੰਗਾ ਸਮਝਦਾ, ਉਹਨੂੰ ਕੋਈ ਨਹੀਂ ਫਰਕ ਪੈਂਦਾ। ਲੁਭਾਏਵਾਨ ਵੀ ਸਭ ਦੇ ਉੱਤੇ ਹੀ ਬਾਰਿਸ਼ ਨੇ ਇੱਕ ਏਰੀਏ ਦੇ ਵਿੱਚ ਬਰਸਣਾ ਹੁੰਦਾ, ਉਹ ਇਹ ਨਹੀਂ ਦੇਖਦੀ ਵੀ ਇੱਥੇ ਪੱਥਰ ਨੇ, ਇੱਥੇ ਤਾਂ ਜੀ ਡੀ ਰੋਡ ਹੈ, ਇੱਥੇ ਤਾਂ ਕਿਹੜਾ ਕਿਸੇ ਨੇ ਇੱਥੇ ਕੋਈ ਫਸਲ ਹੋਣੀ ਹੈ, ਹਰ ਜਗ੍ਹਾ ਹੀ ਪੈ ਜਾਣੀ ਹੈ ਬਾਰਿਸ਼, ਐਸਾ ਲੋਭ ਹੈ।